And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ, ਗੁੱਡ ਮਾਰਨਿੰਗ।
ਵਿਜੇ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ ਹੈ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਵਾਸੂ ਜੀ, ਅੱਜ ਇੰਟਰਨੈਸ਼ਨਲ ਪਿਕਨਿਕ ਡੇ ਆ।
ਚੱਲੀਏ ਫਿਰ,
ਚੱਲੀ ਚਲੋ 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 ਚੱਕੀਆਂ ਚਟਾਈਆਂ 'ਤੇ ਚੱਲੀਏ ਪਾਰਕ 'ਚ। ਵੈਸੇ ਪਿਕਨਿਕ ਵੀ ਵਧੀਆ ਚੀਜ਼ ਆ। ਮੈਂ ਹੁਣ ਦੇਖੋ ਤੁਹਾਨੂੰ ਤੁਹਾਡਾ ਸਵਾਗਤ ਕਰਦੇ ਹੋਇਆ, ਗੱਲ ਕਰਦੇ ਹੋਏ ਮੈਂ ਤੁਰਿਆ ਨਹੀਂ ਹੋਇਆ। ਹੁਣ ਮੈਂ ਟੌਪਿਕ ਦਾ ਖੁਲਾਸਾ ਕਰ ਹੀ ਦਿੰਦਾ।
ਵੱਡਾ ਖੁਲਾਸਾ
ਪ੍ਰੋਗਰਾਮ 'ਚ ਅੱਗੇ ਜਾ ਕੇ, ਜਿਹੜੀ ਓਪਨ ਲਾਈਨ ਸੈਗਮੈਂਟ ਹੈ ਨਾ, ਉਹਦੇ 'ਚ ਗੱਲ ਇਹੀ ਕਰਨੀ ਹੈ ਵੀ ਸਾਡੇ ਸੁਣਨ ਵਾਲੇ ਦੱਸਣ ਵੀ ਉਹਨਾਂ ਦਾ ਫੇਵਰੇਟ ਪਿਕਨਿਕ ਸਪੋਟ ਕਿਹੜਾ ਹੈ, ਕਿਉਂਕਿ ਹੁਣ ਦਿਨ ਖੁੱਲ੍ਹ ਗਏ ਹੋਏ ਨੇ, ਵੀਕਐਂਡਸ 'ਤੇ ਦੋਸਤਾਂ ਮਿੱਤਰਾਂ ਪਰਿਵਾਰਾਂ ਨੇ ਘੁੰਮਣ ਫਿਰਨ ਵਾਸਤੇ ਇਕੱਠਿਆਂ ਜਾਣਾ, ਅਤੇ ਜਿਹੜੇ ਆਹ ਪਿਕਨਿਕਸ ਹੋਇਆ ਕਰਦੇ ਨੇ, ਇੱਕ ਵਧੀਆ ਮੌਕਾ ਹੁੰਦਾ। ਤੁਸੀਂ ਕਿਤੇ ਦੂਰ ਦੁਰਾਡੇ ਵੀ ਨਹੀਂ ਗਏ, ਆਊਟਿੰਗ ਵੀ ਹੋ ਜਾਂਦੀ ਆ, ਤੁਸੀਂ ਯੂ ਨੋ ਦ ਗ੍ਰੇਟ ਆਊਟਡੋਰਸ ਉਹ ਵੀ ਮਾਣ ਲੈਂਦੇ ਹੋ। ਸੋ ਬਾਕੀ ਵਟਸਐਪ ਕਰਕੇ ਤਾਂ ਹੁਣ ਹੀ ਸਾਡੇ ਸੁਣਨ ਵਾਲੇ ਦੱਸ ਸਕਦੇ ਨੇ ਕਿ ਤੁਹਾਡਾ ਇੱਥੇ ਆਪਣੇ ਆਲੇ ਦੁਆਲੇ ਮੈਟਰੋ ਵੈਨਕੂਵਰ ਦੇ ਇਲਾਕੇ 'ਚ ਫੇਵਰੇਟ ਪਿਕਨਿਕ ਸਪੋਟ ਹੈ ਕਿਹੜਾ।
ਸੋ ਲੈਟ ਸਟਾਰਟ ਵਿਦ ਯੂ।
ਐਲੂਏਟ ਲੇਕ।
ਐਲੂਏਟ ਲੇਕ, ਯੂ ਲਾਈਕ ਇਟ ਦ ਬੈਸਟ?
ਬਹੁਤ ਵਧੀਆ। ਇੱਕ ਤਾਂ ਉੱਥੇ ਫੋਨ ਨਹੀਂ ਚੱਲਦਾ, ਸਿਗਨਲ ਨਹੀਂ ਆਉਂਦਾ ਉੱਥੇ,
ਉਹ ਤਾਂ ਤੁਸੀਂ ਘਰ ਵੀ ਕਰ ਸਕਦੇ ਹੋ ਪਿਕਨਿਕ, ਬਟਨ ਦਬਾਉਣਾ ਇੱਕ
ਬੈਕਯਾਰਡ ਚ ਰਹਿ ਲਓ ਨਹੀਂ, ਪਰ ਚਲੋ ਉੱਥੇ ਹੋਰ ਜਿਹੜਾ ਝੀਲ ਦਾ ਨਜ਼ਾਰਾ
ਬਿਊਟੀਫੁਲ ਹੈ।
ਹਾਂ, ਬਹੁਤ ਸੋਹਣਾ। ਐਲੂਏਟ ਲੇਕ ਇਜ਼ ਗੁੱਡ ਮਲਟੀਪਲ, ਇਹ ਜਿਹੜੇ ਵੱਖੋ ਵੱਖਰੇ ਰੀਜ਼ਨਸ ਕਰਕੇ। ਹਾਂ, ਤੁਸੀਂ ਦੱਸੋ?
ਯਾ, ਆਈ ਰੀਲੀ ਲਾਈਕ ਕੇਟਸ ਪਾਰਕ ਨਾਰਥ ਵੈਂਕੂਵਰ ਦੇ ਵਿੱਚ।
ਓਕੇ,
ਯਾ, ਬਿਊਟੀਫੁਲ ਸਪਾਟ।
ਕੱਲ ਸਟੈਟ ਕੈਨ ਦਾ ਵੀ ਸਰਵੇਖਣ ਆਇਆ ਨਾ, ਕਹਿੰਦੇ ਲੋਕ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਹੁਣ ਓਨਾ ਸਮਾਂ ਨਹੀਂ ਗੁਜ਼ਾਰ ਰਹੇ ਜਿੰਨਾ ਪਹਿਲਾਂ ਗੁਜ਼ਾਰਿਆ ਕਰਦੇ ਸੀ।
ਯਾ, ਜਿਹੜੇ ਸਮਾਂ ਗੁਜ਼ਾਰ ਵੀ ਰਹੇ ਨੇ ਉਹ ਇਕੱਠੇ ਲੰਚ ਜਾਂ ਡਿਨਰ ਹੀ ਨਹੀਂ ਕਰ ਪਾ ਰਹੇ।
ਜਦੋਂ ਨਾ ਮੈਂ ਦੇਖਿਆ ਮੇਰੇ ਦਿਮਾਗ 'ਚ ਐਗਜੈਕਟਲੀ ਇਹੋ ਗੱਲ ਆਈ, ਅਸੀਂ ਜਿਹੜੀ ਗੱਲ ਕਰਦੇ ਹਾਂ ਵੀ ਵਾਸੂ ਜੀ ਆਪਾਂ ਜਾਣਾ ਪਰ ਟਾਈਮ ਨਹੀਂ ਮਿਲਦਾ। 1980s 'ਚ ਹੈ ਨਾ, ਵੀ 40 ਸਾਲ ਪਹਿਲਾਂ ਵਾਸੂ ਜੀ, ਜਿਹੜਾ ਕੋਈ ਆਪਣਾ ਦੋਸਤ ਮਿੱਤਰ ਨੂੰ ਕੋਈ ਮਿਲਦਾ ਸੀ, ਐਵਰੇਜ ਸਮਾਂ ਇਕੱਠਾ ਜਿਹੜਾ ਬਿਤਾਉਂਦੇ ਸੀ 5 ਘੰਟੇ ਬਿਤਾਉਂਦੇ ਸੀ।
5 hours, that's a little too much.
ਬਹੁਤ ਜ਼ਿਆਦਾ ਹੈ। ਵਾਸੂ ਜੀ ਤੁਸੀਂ ਬਹੁਤ ਚੰਗੇ ਹੋ, ਤੁਹਾਨੂੰ ਇੰਨਾ ਹੀ
ਇੰਨਾ ਮਿਲਿਆ 5 ਘੰਟੇ ਵਾਲਾ ਨਹੀਂ।
ਮੈਂ 5 ਘੰਟੇ ਤੁਹਾਨੂੰ ਸੁਣ ਸਕਦਾ,
ਜਾਂ 4 ਘੰਟੇ ਮੈਂ ਤੁਹਾਨੂੰ ਰੋਜ਼ ਸੁਣਦਾ ਹੀ ਹਾਂ। ਬਰਦਾਸ਼ਤ ਕਰ, ਦੇਵਦਾਸ ਦਾ ਡਾਇਲੋਗ
ਕੌਣ ਕੰਬਖਤ ਕੀ ਸੀਗਾ ਜਦ ਵੀ ਵੇਸ ਕਰੀ ਆਇਆ। ਹਾਂ, ਐਨੀਵੇ, ਬਟ ਯਾ, ਸੋ ਭਾਈ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਮਾਂ ਬਿਤਾਓ, ਅਤੇ ਆਈ ਥਿੰਕ ਇੱਕ ਰੀਜ਼ਨ ਇਹ ਵੀ ਹੋ ਗਿਆ ਨਾ ਹੁਣ ਲੋਕਾਂ ਦਾ ਕਨੈਕਸ਼ਨ ਜਾਂ ਫੇਸ ਟੂ ਫੇਸ ਕਨੈਕਸ਼ਨ ਇਸ ਕਰਕੇ ਘੱਟ ਗਿਆ ਕਿਉਂਕਿ ਵੀ ਤੁਸੀਂ ਸੋਸ਼ਲ ਮੀਡੀਆ ਰਾਹੀਂ ਕਨੈਕਟ। ਤੁਹਾਨੂੰ ਰੀਲਾਂ ਕਿੰਨੀਆਂ ਭੇਜਦਾ ਵਾਸੂ ਜੀ, ਮੈਂ ਤੁਸੀਂ ਉਹ ਵੀ ਨਹੀਂ ਦੇਖਦੇ।
ਵਿਜੇ ਜੀ, ਜਿੱਦਾਂ ਤੁਸੀਂ ਕਹਿੰਦੇ ਨੀ ਸ਼ੁਰੂਆਤ ਦੇ ਵਿੱਚ ਵੀ ਸਾਰੇ ਮੈਸੇਜ ਪੜ੍ਹਨੇ ਔਖੇ ਹੋ ਜਾਣਗੇ, ਮੇਰੇ ਵੱਲੋਂ ਵੀ ਉਹੀ ਬੇਨਤੀ ਹੈ ਵੀ ਸਾਰੀਆਂ ਰੀਲਾਂ ਜੇ ਮੈਂ ਵੇਖਣ ਲੱਗ ਗਿਆ ਨਾ ਤੇ ਫਿਰ
ਖਬਰਾਂ ਕੌਣ ਕਰੇਗਾ?
ਫਿਰ ਜਿਹੜੇ 2 ਸ਼ੋਜ਼ ਨੇ ਉਹਨਾਂ 'ਚ ਘਟਾਉਣਾ ਪੈਣਾ, ਸਵੇਰੇ ਨਹੀਂ ਆਉਣਾ ਜਾਂ ਸ਼ਾਮ ਨੂੰ ਨਹੀਂ ਆਉਣਾ।
ਸੋਸ਼ਲ ਮੀਡੀਆ ਦਾ ਕਨੈਕਸ਼ਨ ਆ, ਉਹਨੇ ਇੱਕ ਅਹਿਸਾਸ ਲੋਕਾਂ ਨੂੰ ਇਹੋ ਜਿਹਾ ਦੇ ਦਿੱਤਾ ਵੀ ਤੁਸੀਂ ਭਾਵੇਂ ਆਪਣੇ ਮਿੱਤਰ ਨੂੰ, ਫਰੈਂਡਸ ਨੂੰ ਫੇਸ ਟੂ ਫੇਸ ਨਹੀਂ ਵੀ ਮਿਲਦੇ ਪਏ ਵੀ ਤੁਸੀਂ ਉਹਨਾਂ ਨਾਲ ਜੁੜੇ ਹੋਏ ਹੋ, ਇਸ ਕਰਕੇ ਉਹ ਤਸਵੀਰਾਂ ਦਾ ਆਦਾਨ ਪ੍ਰਦਾਨ ਵਗੈਰਾ ਜਿਹੜਾ ਹੋ ਰਿਹਾ ਕਰਦਾ। ਕਿਉਂਕਿ ਪਹਿਲਾਂ ਕੀ ਹੁੰਦਾ ਸੀ, ਤੁਸੀਂ ਖਾਸ ਤੌਰ 'ਤੇ ਜੇ ਕੋਈ ਤੁਹਾਡਾ ਫਰੈਂਡ ਦੂਰ ਕਿਤੇ ਰਹਿੰਦਾ, ਤੁਸੀਂ ਉਹਨੂੰ ਸਾਲਾਂ 'ਚ ਕਿਤੇ ਇੱਕ ਅੱਧੀ ਵਾਰ ਮਿਲਣਾ ਅਤੇ ਫਿਰ ਤੁਹਾਨੂੰ ਉਦੋਂ ਯੂ ਨੋ ਯੂ ਵੁੱਡ ਕੈਚ ਅਪ ਔਨ ਕਿ ਜ਼ਿੰਦਗੀ ਦੇ ਵਿੱਚ ਹੋਰ ਕੀ ਕੁਝ ਹੋਇਆ, ਅਤੇ ਵੱਧਦੀ ਉਮਰ ਨੇ ਚਿਹਰੇ ਦੇ ਉੱਪਰ ਕਿਹੋ ਜਿਹੀ ਵੇਲ ਬੂਟੀਆਂ ਲਾਈਆਂ ਨੇ, ਉਹ ਉਦੋਂ ਪਤਾ ਲੱਗਦਾ ਸੀ। ਹੁਣ ਉਹ ਤਸਵੀਰਾਂ ਦੇ ਰਾਹੀਂ ਅਤੇ ਹੋਰ ਸੋਸ਼ਲ ਮੀਡੀਆ ਰਾਹੀਂ, ਫੇਸ ਟਾਈਮ ਰਾਹੀਂ ਉਹ ਰੈਗੂਲਰਲੀ ਹੁੰਦਾ ਰਹਿੰਦਾ।
ਜਾਂ ਤਾਂ ਉਹਦੇ ਨਾਲ ਹੁੰਦਾ ਕੀ ਹੈ ਕਿ ਜਿਹੜਾ ਵੀ ਕੋਈ ਵਿਅਕਤੀ ਰੀਲ ਬਣਾ ਕੇ ਪਾਉਂਦਾ ਸੋਸ਼ਲ ਮੀਡੀਆ 'ਤੇ ਜਾਂ ਫੋਟੋ ਕੋਈ ਆਪਣੀ ਪੋਸਟ ਕਰਦਾ, ਉਸ ਵੇਲੇ ਦੀ ਕਰਦਾ ਜਦੋਂ ਉਹ ਮੇ ਬੀ ਪੂਰੇ ਹਫ਼ਤੇ ਦੇ ਵਿੱਚ ਆਪਣੇ ਸਭ ਤੋਂ ਹੈਪੀਐਸਟ ਸਪੋਟ ਦੇ ਵਿੱਚ ਹੈਗਾ, ਜਦੋਂ ਪਿਕਨਿਕ ਤੇ ਗਿਆ ਉਹ ਸਾਰਿਆਂ ਨੂੰ ਦੇਖ ਕੇ ਲੱਗਦਾ ਯਾਰ ਐਸ਼ ਤਾਂ ਹੀ ਕਰ ਰਿਹਾ, ਕਿਉਂਕਿ ਹੁਣ ਰੈਗੂਲਰ ਰਾਬਤਾ ਹੈ ਨੀ ਤੇ ਸੋਸ਼ਲ ਮੀਡੀਆ ਦੇ ਥਰੂ, ਇੰਸਟਾਗ੍ਰਾਮ ਦੇ ਥਰੂ ਹੀ ਤੁਸੀਂ ਆਪਣੇ ਦੋਸਤਾਂ ਯਾਰਾਂ ਨੂੰ ਦੇਖਦੇ ਹੋ, ਫਿਰ ਤੁਹਾਨੂੰ ਇਹ ਦੇਖ ਕੇ ਕਈ ਵਾਰੀ ਬਹੁਤਿਆਂ ਨੂੰ ਇੱਦਾਂ ਲੱਗਣ ਲੱਗ ਪੈਂਦਾ ਕਿ ਯਾਰ ਵੀ ਆਪਾਂ ਕਿਤੇ ਪਿੱਛੇ ਰਹਿ ਗਏ, ਕਿ ਯਾਰ ਇਹ ਯਾਰ ਹੁੰਦਾ ਨੀ ਉਹ ਵੀ ਤੁਸੀਂ ਆਪਣੇ ਦੁੱਖ ਤੋਂ ਉਨੇ ਦੁਖੀ ਨਹੀਂ
ਜਿੰਨਾ ਤੁਸੀਂ,
ਤੇ ਦੋਸਤਾਂ ਨਾਲ ਵੀ ਉਹ ਜਿਹੜਾ 3 Idiots ਦਾ
ਡਾਇਲੋਗ ਆ ਕਿ ਆਪਕੋ ਤਬ ਦੁੱਖ ਨਹੀਂ ਹੋਤਾ ਅਗਰ ਆਪ ਫੇਲ ਹੋ ਜਾਓ, ਆਪਕੋ ਦੁੱਖ ਤਬ ਜ਼ਿਆਦਾ ਹੋਤਾ ਹੈ ਦੋਸਤ ਫਸਟ ਆ ਜਾਏ,
ਦੋਸਤ ਅਗਰ ਫੇਲ ਹੋ ਜਾਏ ਤੋ ਦੁੱਖ ਹੋਤਾ ਹੈ, ਦੋਸਤ ਅਗਰ ਫਸਟ ਆ ਜਾਏ ਤੋ ਔਰ ਵੀ ਜ਼ਿਆਦਾ ਦੁੱਖ
ਹੋਤਾ
ਹੈ। ਸੋ ਉਹੀ ਚੀਜ਼ ਹੈ ਤੇ ਸੋਸ਼ਲ ਮੀਡੀਆ ਤੇ ਇਹ ਵੀ ਇੱਕ ਵੱਡਾ ਰੀਜ਼ਨ ਹੈ ਕਿ ਜਿਹੜੀ ਹੁਣ ਯੰਗਸਟਰਸ ਦੇ ਵਿੱਚ ਡਿਪਰੈਸ਼ਨ ਤੇ ਥੋੜ੍ਹੇ ਜਿਹੜੇ ਇਸ ਤਰ੍ਹਾਂ ਦੀਆਂ ਜਿਹੜੀਆਂ ਭਾਵਨਾਵਾਂ ਨੇ ਉਹ ਕਾਫੀ ਵੱਧ ਰਹੀਆਂ ਨੇ, ਸੋਸ਼ਲ ਮੀਡੀਆ ਇਜ਼ ਅ ਬਿਗ ਕੰਟਰੀਬਿਊਟਰ।
ਅੱਜ ਬਸ ਵੀ ਇੱਕ ਆਰਟੀਕਲ ਛਪਿਆ ਸੀ, ਥੋੜ੍ਹਾ ਜਿਹਾ ਜ਼ਿਕਰ ਉਹਦਾ ਕਰ ਰਹੇ ਸੀ। ਇੱਕ ਨਾ ਅੱਜ ਕੱਲ੍ਹ ਇੱਕ ਗੱਲ ਚੱਲੀ ਹੋਈ ਸਫੋਰਾ ਕਿਡਸ, ਜਿਹੜੇ ਬੱਚੇ ਨੇ ਹੈ ਨਾ ਉਹ ਮੇਕਅਪ ਦਾ, ਬੱਚੇ ਮੇਕਅਪ ਦਾ ਸਮਾਨ ਖਰੀਦ ਰਹੇ ਨੇ, ਜਿਹੜੇ ਪ੍ਰੀ ਟੀਨਸ ਨੇ, 8-9 ਸਾਲ ਦੇ ਬੱਚੇ, ਉਹ ਮੇਕਅਪ ਕਰਦੇ ਆ। ਹੁਣ ਉਹਨਾਂ ਦੇ ਵਿੱਚੋਂ ਇੱਕ ਇਹ ਅੱਜ ਆਰਟੀਕਲ ਇੱਕ ਛਪਿਆ ਹੋਇਆ, ਉਹਨਾਂ ਉਹ ਬੱਚੇ ਐਂਟੀ ਏਜਿੰਗ ਕਰੀਮਾਂ ਦੀ ਵਰਤੋਂ ਕਰ ਰਹੇ ਨੇ, ਬੱਚਾ ਐਂਟੀ ਏਜਿੰਗ ਕਰੀਮ ਦੀ ਵਰਤੋਂ ਕਰ ਰਿਹਾ,
ਪ੍ਰੀਐਮਟਿਵ ਸਟ੍ਰਾਈਕ।
ਵਾਹ ਵਾਹ, ਖੈਰ ਚਲੋ ਦੇਖਦੇ ਹਾਂ ਹੋਰ ਕੀ ਕੁਝ ਦੁਨੀਆਂ ਦੇ ਰੰਗ ਦੇਖਣੇ ਨੇ। ਪਰ ਇਹ ਆ ਵੀ ਬਈ ਪਿਕਨਿਕ, ਅੱਜ ਵਰਲਡ ਪਿਕਨਿਕ ਡੇ ਆ, ਅੱਜ ਪਿਕਨਿਕ 'ਤੇ ਜਾ ਨਹੀਂ ਸਕਦੇ, ਘੱਟੋ ਘੱਟ ਅੱਜ ਪਿਕਨਿਕ 'ਤੇ ਜਾਣ ਦੀ ਪਲੈਨਿੰਗ ਕਰ ਲਓ, ਕਿਉਂਕਿ ਵੀਕਐਂਡ ਹੁਣ ਕੋਈ ਬਹੁਤਾ ਦੂਰ ਨਹੀਂ ਹੈ। ਵਟਸਐਪ 'ਤੇ ਬਹੁਤ ਸਾਰੇ ਸੁਨੇਹੇ ਆ ਰਹੇ ਨੇ ਸਾਡੇ ਸੁਣਨ ਵਾਲੇ, ਆਪੋ ਆਪਣੇ ਫੇਵਰੇਟ ਪਿਕਨਿਕ ਸਪੋਟਸ ਸਾਂਝੇ ਕਰ ਰਹੇ ਨੇ, ਅਤੇ ਕਲਟਸ ਲੇਕ, ਪੋਰਟ ਮੂਡੀ, ਟਵਾਸਨ ਸ਼ੋਰ ਦੇ, ਉਹ ਬੜਾ ਵਧੀਆ ਹੈ। ਅਤੇ ਯਾ ਸੋ ਇਹ ਅੱਗੇ ਚੱਲ ਕੇ ਇਹਦੇ ਬਾਰੇ ਹੋਰ ਗੱਲ ਕਰਦੇ ਹਾਂ। ਵਾਸੂ ਜੀ ਗੱਲ ਕਰੀਏ ਪਹਿਲਾਂ, ਕੱਲ੍ਹ ਸਾਡੇ ਬੀ ਸੀ ਦੇ ਪ੍ਰੀਮੀਅਰ ਡੇਵਿਡ ਈ ਬੀ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ, ਵੱਖੋ ਵੱਖਰੇ ਵਿਸ਼ੇ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਹੋਏ ਗਏ। ਗੱਲ ਆਪਾਂ ਇੱਥੋਂ ਸ਼ੁਰੂ ਕਰ ਲਈਏ ਕਿ ਇੱਕ ਤਾਂ ਡੇਵਿਡ ਈ ਬੀ ਨੇ ਕੱਲ੍ਹ ਕਿਹਾ ਕਿ ਉਹ ਪ੍ਰਧਾਨ ਮੰਤਰੀ ਮਾਰਕ ਕਾਰਨ ਨੂੰ ਚਿੱਠੀ ਲਿਖ ਕੇ ਮੰਗ ਇਹ ਕਰਨਗੇ ਕਿ ਜਿਹੜਾ ਲਾਰੈਂਸ ਬਿਸ਼ਨੋਈ ਗਰੁੱਪ ਹੈ ਉਸਨੂੰ ਇੱਕ ਅੱਤਵਾਦੀ ਸੰਗਠਨ, ਇੱਕ ਟੈਰੋਰਿਸਟ ਗਰੁੱਪ ਵਜੋਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਡਿਕਲੇਅਰ ਕਰਨ, ਕਿਉਂਕਿ ਉਹਦੇ ਨਾਲ ਜਿਹੜੀਆਂ ਵਾ ਲਾਅ ਇਨਫੋਰਸਮੈਂਟ ਅਥਾਰਟੀਜ਼ ਨੇ, ਪੁਲਿਸਿੰਗ ਏਜੰਸੀਜ਼ ਨੇ, ਉਹਨਾਂ ਨੂੰ ਜ਼ਿਆਦਾ ਤਾਕਤਾਂ ਮਿਲ ਸਕਣਗੀਆਂ ਕਿ ਜਿਹੜੀਆਂ ਇੱਥੇ ਫਿਰੌਤੀ ਦੀਆਂ ਕੌਲਾਂ ਅਤੇ ਫਿਰੌਤੀ ਦੀਆਂ ਕੌਲਾਂ ਨਾਲ ਸੰਬੰਧਿਤ ਜਿਹੜੀਆਂ ਗੋਲੀ ਚੱਲਣ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ ਉਹਨਾਂ ਨਾਲ ਨਜਿੱਠਣ ਲਈ ਫਿਰ ਪੁਲਿਸ ਕੋਲ ਜ਼ਿਆਦਾ ਟੂਲਸ ਅਤੇ ਜ਼ਿਆਦਾ ਵਸੀਲੇ ਉਪਲਬਧ ਹੋ ਸਕਣਗੇ ਜੇ ਲਾਰੈਂਸ ਬਿਸ਼ਨੋਈ ਗਰੁੱਪ ਨੂੰ ਕੈਨੇਡਾ ਦੀ ਸਰਕਾਰ ਇੱਕ ਟੈਰੋਰਿਸਟ ਐਂਟੀ ਵਜੋਂ ਐਲਾਨ ਦਿੰਦੀ ਹੈ।
ਉਹਨਾਂ ਨੇ ਕਿਹਾ, ਕਹਿੰਦੇ ਵੀ ਪਹਿਲਾਂ ਫੈਡਰਲ ਸਰਕਾਰ ਇੱਕ ਮੈਕਸੀਕਨ ਡਰੱਗ ਕਾਰਟਲ ਨਾਲ ਨਜਿੱਠਣ ਲਈ ਇਸ ਤਰ੍ਹਾਂ ਦਾ ਕਦਮ ਚੁੱਕ ਚੁੱਕੀ ਹੈ। ਸੋ ਕਹਿੰਦੇ ਉਸੇ ਤਰ੍ਹਾਂ ਲਾਰੈਂਸ ਬਿਸ਼ਨੋਈ ਗੈਂਗ ਨੂੰ ਵੀ ਇੱਕ ਟੈਰੋਰਿਸਟ ਐਂਟੀ ਵਜੋਂ ਡੈਜ਼ਿਗਨੇਟ ਕੀਤਾ ਜਾਵੇ। ਤੇ ਉਹਨਾਂ ਨੇ ਕਿਹਾ ਵੀ ਡੋਂਟ ਮੇਕ ਦਿਸ ਰੈਕਮੈਂਡੇਸ਼ਨ ਲਾਈਟਲੀ, ਕਿ ਕਹਿੰਦੇ ਇਟਸ ਅ ਵੈਰੀ ਸੀਰੀਅਸ ਸਟੈਪ। ਤੇ ਇਨਫੈਕਟ ਆਪੋਜੀਸ਼ਨ ਵੱਲੋਂ, ਬੀ ਸੀ ਕੰਸਰਵੇਟਿਵਸ ਵੱਲੋਂ, ਵਰਲਡ ਸਿੱਖ ਆਰਗੇਨਾਈਜੇਸ਼ਨ ਵੱਲੋਂ ਬਿਆਨ ਜਾਰੀ ਕਰਕੇ ਇਸ ਫੈਸਲੇ ਦਾ, ਇਸ ਚਿੱਠੀ ਦਾ ਕਹਿ ਲਓ ਜਾਂ ਇਸ ਸਟੈਪ ਦਾ ਸਵਾਗਤ ਕੀਤਾ ਗਿਆ। ਉਹ ਕਹਿ ਰਹੇ ਨੇ ਵੀ ਅਸੀਂ ਵੀ ਇਸ ਕਦਮ ਦੇ ਨਾਲ ਸਹਿਮਤ ਹੋਵਾਂਗੇ ਕਿ ਜੇਕਰ ਇਸ ਗੈਂਗ ਨੂੰ ਟੈਰੋਰਿਸਟ ਐਂਟੀ ਦਾ ਦਰਜਾ ਦਿੱਤਾ ਜਾਂਦਾ। ਇੰਡੀਆ ਦੀ ਜਿਹੜੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਹੈ NIA, ਉਹਨਾਂ ਨੇ ਵੀ 2023 ਦੇ ਵਿੱਚ ਆਪਣੀ ਰਿਪੋਰਟ ਦੇ ਵਿੱਚ ਲਾਰੈਂਸ ਬਿਸ਼ਨੋਈ ਗਰੁੱਪ ਦੇ ਨਾਲ ਸੰਬੰਧ ਵਿੱਚ ਟੈਰਰ ਸ਼ਬਦ ਦਾ ਇਸਤੇਮਾਲ ਕੀਤਾ ਸੀ। ਉਹਨਾਂ ਨੇ ਕਿਹਾ ਸੀ, ਲਾਰੈਂਸ ਬਿਸ਼ਨੋਈ ਆਪਰੇਟਸ ਅ ਟੈਰਰ ਸਿੰਡੀਕੇਟ ਫਰੋਮ ਜੇਲਸ ਇਨ ਡਿਫਰੈਂਟ ਸਟੇਟਸ। ਸੋ ਟੈਰਰ ਸਿੰਡੀਕੇਟ ਜੇ ਇੰਡੀਆ ਵਾਲੇ ਵੀ ਕਹਿ ਰਹੇ ਨੇ, ਤੇ ਇਸ ਕਰਕੇ DVDB ਦਾ ਕਹਿਣਾ ਵੀ ਅਸੀਂ ਵੀ ਉਹਨਾਂ ਨੂੰ ਟੈਰੋਰਿਸਟ ਐਂਟੀ ਦਾ ਦਰਜਾ ਦੇਈਏ। ਐਜ਼ ਯੂ ਮੈਂਸ਼ਨ ਵੀ ਉਹਦੇ ਨਾਲ ਲਾਅ ਇਨਫੋਰਸਮੈਂਟ ਏਜੰਸੀਜ਼ ਨੂੰ ਜ਼ਿਆਦਾ ਪਾਵਰਸ ਹੋਣਗੀਆਂ, ਉਹ ਜ਼ਿਆਦਾ ਅਸਰਦਾਰ ਤਰੀਕੇ ਨਾਲ ਇਹਨਾਂ ਦੇ ਖਿਲਾਫ਼ ਕਾਰਵਾਈ ਕਰ ਸਕਣ।
ਅਤੇ ਨਾਲ ਉਹਨਾਂ ਨੇ ਇਹ ਵੀ ਕਿਹਾ ਵੀ ਜਿਹੜੀ ਇਹ ਸਮੱਸਿਆ ਹੈਗੀ ਹੈ ਕਿ ਵੱਖੋ ਵੱਖਰੇ ਸੂਬਿਆਂ ਦੇ ਵਿੱਚ ਵੀ ਜਿਹੜੇ ਸਾਊਥ ਏਸ਼ੀਅਨ ਭਾਈਚਾਰੇ ਨਾਲ ਸੰਬੰਧਿਤ ਵਿਅਕਤੀ ਨੇ, ਵੀ ਇੱਥੇ ਇਕੱਲੀ BC ਦੀ ਪ੍ਰੋਬਲਮ ਨਹੀਂ ਆ, ਅਲਬਰਟਾ ਦੇ ਵਿੱਚੋਂ ਵੀ ਇਸ ਤਰ੍ਹਾਂ ਦੀਆਂ ਵਾਰਦਾਤਾਂ ਰਿਪੋਰਟ ਹੋਈਆਂ ਪਿਛਲੇ ਸਾਲਾਂ ਦੌਰਾਨ, ਓਨਟੈਰੀਓ ਦੇ ਵਿੱਚੋਂ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਰਿਪੋਰਟ ਹੋਈਆਂ ਨੇ। ਸੋ ਇਸ ਕਰਕੇ ਜਿਹੜੀ ਇਹ ਡੈਜ਼ਿਗਨੇਸ਼ਨ ਆ, ਇਹ ਲਾਅ ਇਨਫੋਰਸਮੈਂਟ ਵਾਸਤੇ ਮਦਦਗਾਰ ਸਿੱਧ ਹੋ ਸਕਦੀ ਹੈ। ਹੁਣ ਦੇਖਦੇ ਹਾਂ ਕਿ ਫੈਡਰਲ ਸਰਕਾਰ ਵੱਲੋਂ ਇਹਦੇ ਉੱਪਰ ਕੀ ਕਾਰਵਾਈ ਪਾਈ ਜਾਂਦੀ ਹੈ। ਆਫਕੋਰਸ ਇਹ ਜਿਹੜੀ ਗੱਲ ਕੱਲ੍ਹ ਉਦੋਂ ਕੀਤੀ ਗਈ ਜਦੋਂ G7 ਸਮਿਟ ਦੇ ਵਿੱਚ ਕੈਨੇਡਾ ਅਤੇ ਇੰਡੀਆ ਨੇ ਆਪਣੇ ਡਿਪਲੋਮੈਟਿਕ ਸੰਬੰਧ ਮੁੜ ਤੋਂ ਪਹਿਲਾਂ ਵਾਲੇ ਪੱਧਰ 'ਤੇ ਬਹਾਲ ਕਰਨ ਦਾ ਐਲਾਨ ਵੀ ਕੀਤਾ। ਅੱਗੇ ਚੱਲ ਕੇ ਉਹਦੇ ਬਾਰੇ ਹੋਰ ਗੱਲ ਕਰਦੇ ਹਾਂ, ਕਿਉਂਕਿ
ਉਸ G7 ਸਮਿਟ ਦੇ ਵਿੱਚ ਜਿਹੜੇ ਏਜੰਡਾ ਡਿਸਕਸ ਕੀਤੇ ਗਏ ਉਹਨਾਂ ਵਿੱਚੋਂ ਇੱਕ ਪ੍ਰਮੁੱਖ ਸੀ ਟਰਾਂਸਨੈਸ਼ਨਲ ਰਿਪਰੈਸ਼ਨ ਐਂਡ ਟੈਰੋਰਿਜ਼ਮ।
ਹਾਂਜੀ, ਜਿਹੜੀਆਂ ਜੁਆਇੰਟ ਸਟੇਟਮੈਂਟਾਂ ਜਾਰੀ ਕੀਤੀਆਂ ਨੇ, ਇੱਕ ਉਹ, ਕਿਉਂਕਿ ਉਹ ਅੱਗੇ ਚੱਲ ਕੇ ਗੱਲ ਕਰਦੇ ਹਾਂ, ਕਿਉਂਕਿ ਆਹ ਇਸ ਕਰਕੇ ਆ ਸੰਦਰਭ ਇੰਪੋਰਟੈਂਟ ਹੈ ਵੀ ਇੱਧਰ BC ਦੇ ਪ੍ਰੀਮੀਅਰ ਨੇ ਕੱਲ੍ਹ ਇਹ ਮੰਗ ਕੀਤੀ, ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਕੱਲ੍ਹ ਇੱਥੇ ਕੈਨੇਡਾ ਦੇ ਵਿੱਚ ਹੀ ਉਸ ਵੇਲੇ ਸੀਗੇ ਜਦੋਂ G7 ਸਮਿਟ ਚੱਲਦਾ ਪਿਆ ਸੀ। ਸੋ ਉੱਥੇ ਪੈਰਲਲ ਇੱਕ ਡਿਪਲੋਮੈਟਿਕ ਸੰਬੰਧਾਂ ਨੂੰ ਮੁੜ ਬਹਾਲ ਕਰਨ ਦੀ ਗੱਲ ਵੀ ਉੱਥੇ ਕੱਲ੍ਹ ਹੋਈ ਆ। ਜਿਹੜੀ ਇਹ ਡੇਵਿਡ ਈਬੀ ਨੇ ਵਸੂ ਜੀ ਕੱਲ੍ਹ ਪ੍ਰੈਸ ਕਾਨਫਰੰਸ ਕੀਤੀ, ਇਹਦੇ ਵਿੱਚ ਇੱਕ ਇਹ ਵੀ ਸਵਾਲ ਜਿਹੜਾ ਸੀ ਉਹ ਪੁੱਛਿਆ ਜਾਣਾ ਹੀ ਸੀ, ਪਤਾ ਹੀ ਸੀ ਕਿ BC ਫੈਰੀਜ਼ ਨੇ ਜਿਹੜੀਆਂ 4 ਨਵੀਆਂ ਫੈਰੀਜ਼ ਬਣਾਉਣ ਦਾ ਕੰਟਰੈਕਟ ਚਾਈਨਾ ਦੀ ਇੱਕ ਸਟੇਟ ਓਨਡ ਕੰਪਨੀ ਨੂੰ ਦਿੱਤਾ, ਜਿਹਦੇ ਬਾਰੇ ਪਿਛਲੇ ਦਿਨਾਂ 'ਚ ਅਸੀਂ ਬੜੀ ਡੀਟੇਲ 'ਚ ਗੱਲ ਕੀਤੀ ਆ ਕਿ 2029 ਦੇ ਵਿੱਚ ਪਹਿਲੀ ਫੈਰੀ ਬਣ ਕੇ ਤਿਆਰ ਹੋ ਕੇ ਆਏਗੀ, ਉਸ ਤੋਂ ਬਾਅਦ ਹਰ 6-6 ਮਹੀਨੇ ਬਾਅਦ ਜਿਹੜੀਆਂ ਬਾਕੀ ਦੀਆਂ ਫੈਰੀਜ਼ ਨੇ ਉਹ ਆਉਣਗੀਆਂ। ਅਤੇ ਅਜੇ ਤੱਕ ਵੈਲਿਊ ਨਹੀਂ ਪਤਾ ਇਹਦੀ ਕਿੰਨੀ ਹੋਣੀ, ਪਰ ਇੰਨਾ ਜ਼ਰੂਰ ਪਤਾ ਜਿਹੜੀ ਕਿ ਮਾਈਕ ਫਾਨਵਰਥ ਨੇ ਗੱਲ ਕੀਤੀ ਆ, ਤੁਸੀਂ ਕੱਲ੍ਹ ਵੀ ਇਸਦਾ ਮੈਂਸ਼ਨ ਕੀਤਾ ਸੀ ਕਿ ਜੇ ਅਸੀਂ ਇਹ ਫੈਰੀਜ਼ ਯੂਰਪ ਤੋਂ ਬਣਵਾਉਂਦੇ ਤਾਂ $1.2 billion ਹੋਰ ਜ਼ਿਆਦਾ ਖਰਚ ਹੋਣੇ ਸੀ। ਸੋ ਜਿੰਨੇ ਦਾ ਵੀ ਬਿੱਲ ਹੁਣ ਚਾਈਨਾ ਦੇ ਨਾਲ ਫੈਰੀਜ਼ ਬਣਾ ਕੇ ਹੈ ਉਹਦੇ 'ਚ $1.2 billion ਹੋਰ ਜੋੜ ਲਓ, ਉਨਾ ਮਹਿੰਗਾ ਪੈਣਾ ਸੀ। ਪਰ ਨਾਲ ਹੀ ਸਾਨੂੰ ਇਹ ਵੀ ਪਤਾ ਕਿ ਵੀਕਐਂਡ 'ਤੇ ਜਿਹੜੀਆਂ ਲੇਬਰ ਯੂਨੀਅਨਸ ਨੇ, ਜਿਹੜੀ BC NDP ਦੀ ਪ੍ਰੋਵਿੰਸ਼ੀਅਲ ਕਾਊਂਸਲ ਆ, ਉਹਨਾਂ ਨੇ ਇੱਕ ਨੋਨ ਬਾਇੰਡਿੰਗ ਮਤਾ ਪ੍ਰੀਮੀਅਰ ਡੇਵਿਡ ਈਬੀ ਦੇ ਖਿਲਾਫ਼ ਪਾਸ ਕੀਤਾ, ਉਹ ਇਹ ਚਾਹੁੰਦੇ ਨੇ ਕਿ ਸਰਕਾਰ ਦਖਲ ਦੇ ਕੇ ਚਾਈਨਾ ਦੀ ਸਟੇਟ ਓਨਡ ਕੰਪਨੀ ਨੂੰ ਬੀ ਸੀ ਫੈਰੀਜ਼ ਦੀਆਂ ਜਿਹੜੀਆਂ ਚਾਰ ਫੈਰੀਜ਼ ਬਣਾਉਣ ਦਾ ਠੇਕਾ ਮਿਲਿਆ ਉਹਦੇ ਉੱਪਰ ਰੋਕ ਲਗਾਵੇ, ਕਿਉਂਕਿ ਠੇਕਾ ਦਿੱਤਾ ਬੀ ਸੀ ਫੈਰੀਜ਼ ਨੇ, ਬੀ ਸੀ ਫੈਰੀਜ਼ ਦਾ ਸਟਰਕਚਰ ਵੱਖਰਾ ਹੈ, ਉਹ ਸਿੱਧੀ ਤੌਰ 'ਤੇ ਸਰਕਾਰ ਦੇ ਅਧੀਨ ਨਹੀਂ ਆ। ਪਰ ਕੱਲ੍ਹ ਡੇਵਿਡ ਈਬੀ ਨੂੰ ਇਹਦੇ ਬਾਰੇ ਵੀ ਸਵਾਲ ਪੁੱਛਿਆ ਗਿਆ, ਉਹਨਾਂ ਨੇ ਇਹ 'ਤੇ ਵੀ ਆਪਣਾ ਪ੍ਰਤੀਕਰਮ ਸਾਂਝਾ ਕੀਤਾ।
ਇਹ ਉਹਨਾਂ ਨੇ ਕਿਹਾ ਗਵਰਨਮੈਂਟ ਕੈਨ ਓਨਲੀ ਡੂ ਲਿਟਲ ਇਨ ਦਿਸ ਰਿਗਾਰਡ, ਵੀ ਇਹਦੇ ਜ਼ਿਆਦਾ ਸਰਕਾਰ ਕੁਝ ਕਰ ਨਹੀਂ ਸਕਦੀ, ਪਰ ਜੇ ਸਰਕਾਰ ਚਾਹਵੇ ਤਾਂ ਕਰ ਵੀ ਸਕਦੀ ਹੈ। ਸੋ ਪਰ ਡੇਵਿਡ ਈਬੀ ਨੇ ਕੱਲ੍ਹ ਸਪਸ਼ਟ ਕੀਤਾ ਕਿ ਉਹ ਇਹਦੇ ਵਿੱਚ ਇੰਟਰਫੇਅਰ ਨਹੀਂ ਕਰਨਗੇ। ਸੋ ਉਹਨਾਂ ਨੇ ਕਿਹਾ ਕਿ ਬੀ ਸੀ ਫੈਰੀਜ਼ ਦਾ ਜੋ ਫੈਸਲਾ ਇਹ ਸਾਡਾ ਪ੍ਰੈਫਰਡ ਨਹੀਂ ਹੈ, ਇਹ ਜਿਹੜੀ ਚੋਇਸ ਹੈ ਵੀ ਅਸੀਂ ਵੀ ਨਹੀਂ ਚਾਹੁੰਦੇ, ਵੀ ਕੰਸਰਨਸ ਹੈਗੇ ਨੇ ਆਫਕੋਰਸ ਕਿ ਚਾਈਨਾ ਦੀ ਕੰਪਨੀ ਨੂੰ, ਸਟੇਟ ਓਨ ਕੰਪਨੀ ਨੂੰ ਇਹ ਠੇਕਾ ਅਸੀਂ ਚਾਹੁੰਦੇ ਵੀ ਨਾ ਦਿੱਤਾ ਜਾਵੇ, ਪਰ ਕਹਿੰਦੇ ਹੋਰ ਕੋਈ ਆਪਸ਼ਨਸ ਕੀ ਨੇ। ਸੋ ਕਹਿ ਰਹੇ ਨੇ ਵੀ ਇਹ ਸਾਨੂੰ $1.2 billion ਵੱਧ ਖਰਚਣੇ ਪੈਣੇ ਆ, ਖਰਚਾ ਬਹੁਤ ਜ਼ਿਆਦਾ। ਫਿਰ ਕਹਿੰਦੇ ਇੰਨੀਆਂ ਤੇਜ਼ ਇਸ ਰਫ਼ਤਾਰ 'ਤੇ ਸਾਨੂੰ ਫੈਰੀਜ਼ ਬਣਾ ਕੇ, ਮਤਲਬ ਤੇਜ਼ ਚੱਲਣ ਵਾਲੀਆਂ ਫੈਰੀਜ਼ ਨਹੀਂ, ਮਤਲਬ ਕਿ ਡਿਲੀਵਰੀ ਇੰਨੀ ਫਾਸਟ ਵੀ ਕੋਈ ਹੋਰ ਕਹਿੰਦੇ ਕੋਈ ਕਰ ਨਹੀਂ ਸਕਦਾ। ਅਤੇ ਕਹਿੰਦੇ ਸਾਡੀਆਂ ਜਿਹੜੀਆਂ ਫੈਰੀਜ਼ ਨੇ 50 ਸਾਲ ਪੁਰਾਣੀਆਂ ਨੇ, ਅਸੀਂ ਨਹੀਂ ਚਾਹੁੰਦੇ ਕਿ ਪਰਿਵਾਰ ਕਹਿੰਦੇ ਟਾਰਮੈਕ 'ਤੇ ਵੇਟ ਕਰਦੇ ਰਹਿਣ ਅਤੇ ਫੈਰੀ ਕੋਈ ਆ ਨਹੀਂ ਰਹੀ ਕਿਉਂਕਿ ਜੀ ਉਹਦਾ ਪ੍ਰੋਪੈਲਰ ਜਿਹੜਾ ਟੁੱਟ ਕੇ ਡਿੱਗ ਗਿਆ।
ਜਾਂ ਫਿਰ ਕਿਸੇ ਨੇ ਆਪਣੀ ਗ੍ਰੈਂਡ ਮਦਰ ਨੂੰ ਮਿਲਣ ਆਈਲੈਂਡ ਤੇ ਜਾਣਾ, ਉਹਨੂੰ ਫੈਰੀ ਨਾ ਮਿਲੇ,
ਕੋਈ ਆਪਣੇ ਡੌਗ ਦੇ ਨਾਲ ਕਾਰ ਦੇ ਵਿੱਚ ਵੇਟ ਕਰਦਾ ਰਹੇ,
ਗਰਮੀ ਦੇ ਵਿੱਚ ਉਹ ਖੁਆਰ ਹੋ ਰਹੇ ਨੇ, ਪਰੇਸ਼ਾਨ ਹੋ ਰਹੇ,
ਥੋੜਾ ਜਿਹਾ ਹਿਊਮਨ ਐਂਗਲ ਦੇਣ ਦੀ ਵੀ ਉਹਨਾਂ ਨੇ ਕੋਸ਼ਿਸ਼ ਕੀਤੀ। ਪਰ ਐਂਗਲ ਜਿਹੜਾ ਅਸਲ ਦੇ ਵਿੱਚ ਉਹ ਹੈ ਫਾਈਨੈਂਸ਼ੀਅਲ ਤੇ ਇਕਨੋਮਿਕ, ਕਿ ਵੀ ਸਾਡੇ ਇੱਥੇ ਹਕੀਕਤ ਇਹ ਹੈ ਕਿ ਸਾਡੇ ਕੋਲ ਕਪੈਸਿਟੀ ਨਹੀਂ ਹੈ। ਅਸੀਂ ਪਹਿਲਾਂ, ਕਿਉਂਕਿ ਹੁਣ ਬੀ ਸੀ ਸਰਕਾਰ ਇਹ ਵੀ ਨਹੀਂ ਕਹਿ ਸਕਦੀ ਕਿ ਜੀ ਅਸੀਂ ਪਿਛਲੇ ਕਈ ਸਾਲਾਂ ਤੋਂ ਅਸੀਂ ਜੀ ਫੋਕਸ ਨਹੀਂ ਕੀਤਾ ਸ਼ਿਪ ਬਿਲਡਿੰਗ ਦੇ ਉੱਤੇ, ਇੰਡਸਟਰੀ ਦੇ ਉੱਤੇ। 2017 ਤੋਂ ਇਹਨਾਂ ਦੀ ਸਰਕਾਰ ਆ, ਹੁਣ ਉਹ ਜਿਹੜਾ ਉਹ ਡਾਇਲੋਗ ਆ ਲੋਕੀ ਬਹੁਤਾ ਪਸੰਦ ਨਹੀਂ ਕਰਦੇ, ਇਹਦੀ ਪਹਿਲੀਆਂ ਸਰਕਾਰਾਂ ਦੀ ਗਲਤੀ ਕਰਕੇ ਤੁਹਾਡੇ ਕੋਲ 8 ਸਾਲ ਸੀਗੇ। ਸੋ ਜੇ ਤੁਸੀਂ ਚਾਹੁੰਦੇ ਐਟਲੀਸਟ ਯੂ ਕੁਡ ਹੈਵ ਹੈਡ ਸਮਥਿੰਗ ਟੂ ਸ਼ੋ ਫੋਰ ਕਿ ਵੀ ਅਸੀਂ ਆਹ ਕੀਤੇ ਜੀ, ਆਹ ਕਦਮ ਤਾਂ ਚੁੱਕੇ ਅਸੀਂ।
ਜੀ ਬਿਲਕੁਲ। ਅੱਛਾ, ਪਲੱਸ ਦੂਜੀ ਗੱਲ ਇਹ ਹੈ ਵਾਸੂ ਜੀ ਕਿ ਜਿਹੜੀਆਂ ਸਾਡੀਆਂ ਕੈਨੇਡੀਅਨ ਸ਼ਿਪ ਬਿਲਡਿੰਗ ਵਾਲੀਆਂ ਕੰਪਨੀਆਂ, ਉਹ ਇਰਵਿੰਗ ਸ਼ਿਪਿੰਗ ਕੰਪਨੀ ਹੈਗੀ ਆ ਈਸਟਰਨ ਕੈਨੇਡਾ ਦੇ ਵਿੱਚ, ਜਾਂ ਫਿਰ ਇੱਥੇ ਆਪਣੇ ਸੀ ਸਪੈਨ ਵਾਲੇ ਨੇ, ਜਿਹੜੀ ਨੈਸ਼ਨਲ ਸ਼ਿਪ ਬਿਲਡਿੰਗ ਸਟ੍ਰੈਟਜੀ ਤਹਿਤ ਕੈਨੇਡੀਅਨ ਨੇਵੀ ਵਾਸਤੇ ਜਿਹੜੀਆਂ ਕੁਝ ਸ਼ਿਪਸ ਤਿਆਰ ਹੋਣੀਆਂ ਨੇ, ਉਹਨਾਂ ਕੋਲ ਉਹ ਕੰਟਰੈਕਟਸ ਆਏ ਹੋਏ ਨੇ, ਸੋ ਉਹ ਆਲਰੇਡੀ ਬਿਜ਼ੀ ਨੇ ਹੋਰ ਕੰਮ ਕਾਜ ਦੇ ਵਿੱਚ। ਅਸੀਂ ਇੱਕ ਵਾਰ ਨਾ 1.5 ਮਹੀਨੇ ਪਹਿਲਾਂ ਇਹ ਗੱਲ ਵੀ ਕੀਤੀ ਸੀ, ਮੇ ਬੀ ਉਸ ਤੋਂ ਜ਼ਿਆਦਾ ਟਾਈਮ ਹੋ ਗਿਆ ਵਸੂ ਜੀ, ਸੀ ਸਪੈਨ ਵਾਲਿਆਂ ਨੇ ਇਹ ਕਿਹਾ ਸੀ ਕਿ ਜਦੋਂ ਅਸੀਂ ਆਪਣੇ ਆਪ ਨੂੰ ਮੋਂਟਰੀਆਲ ਦੀ ਸ਼ਿਪ ਬਿਲਡਿੰਗ ਇੰਡਸਟਰੀ ਦੇ ਨਾਲ ਕੰਪੇਅਰ ਕਰੀਏ, ਕਿਊਬੈਕ ਦੀ ਸਰਕਾਰ ਉਹਨਾਂ ਨੂੰ ਸਬਸਿਡੀਜ਼ ਬਹੁਤ ਦਿੰਦੀ ਆ, ਵੀ ਤਾਂ ਅਸੀਂ ਈਵਨ ਵਿਦਇਨ ਦਾ ਕੰਟਰੀ ਸਾਡੇ ਲਈ ਕਿਊਬੈਕ ਦੀਆਂ ਸ਼ਿਪ ਬਿਲਡਿੰਗ ਕੰਪਨੀਆਂ ਦੇ ਨਾਲ ਵੀ ਕੰਪੀਟ ਕਰਨਾ ਮੁਸ਼ਕਲ ਹੋ ਜਾਂਦਾ, ਕਿਉਂਕਿ ਉੱਥੋਂ ਦੀ ਸੂਬਾ ਸਰਕਾਰ ਦੀਆਂ ਸਬਸਿਡੀਜ਼ ਦੇ ਮੁਕਾਬਲੇ ਸਾਨੂੰ ਇੱਥੇ ਸਬਸਿਡੀ ਕੋਈ ਨਹੀਂ ਮਿਲਦੀ। ਸੋ ਇੱਦਾਂ ਦੀਆਂ ਗੱਲਾਂ ਵੀ ਹੋਈਆਂ ਸੀ। ਡੇਵਿਡ ਈਬੀ ਨੇ ਕੱਲ੍ਹ ਇਹ ਕਿਹਾ, ਕਹਿੰਦੇ ਵੀ ਇਸ ਵਿਸ਼ੇ 'ਤੇ ਵੀ ਉਹ ਫੈਡਰਲ ਸਰਕਾਰ ਨਾਲ ਅਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਨਾਲ ਇਸ ਗੱਲ 'ਤੇ ਕੰਮ ਕਰਨਾ ਚਾਹੁੰਗੇ ਕਿ ਭਵਿੱਖ ਦੇ ਵਿੱਚ ਜਿਹੜੀਆਂ ਹੋਰ ਕੋਈ ਵੈਸਲਸ ਬਣਨੀਆਂ ਨੇ,
5ਵੀਂ 6ਵੀਂ 7ਵੀਂ 8ਵੀਂ,
ਹਾਂ 5, 6, 7, 8 ਜਿਹੜੀਆਂ ਉਹ ਵਾਲੀਆਂ ਵੈਸਲਸ ਨੇ, ਵੀ ਐਟਲੀਸਟ ਘੱਟੋ ਘੱਟ ਉਹ ਬੀ ਸੀ ਦੇ ਵਿੱਚ, ਤੇ ਜੇ ਬੀ ਸੀ 'ਚ ਨਹੀਂ ਤਾਂ ਐਟਲੀਸਟ
ਵੈਸੇ ਹੁੰਦਾ ਨੈਕਸਟ ਚੇਂਜ।
ਯੈਸ ਜੀ ਜੀ, ਜਿਹੜਾ ਡਾਂਸ
ਕਰਦੇ ਹੁੰਦੇ ਸੀ।
ਹਾਂ ਯੈਸ ਐਗਜੈਕਟਲੀ,
ਸਕੂਲ 'ਚ।
ਯੈਸ, ਅਤੇ ਉਹਨਾਂ ਨੇ ਕਿਹਾ ਵੀ ਅਸੀਂ ਇਹ ਚਾਹੁੰਦੇ ਹਾਂ ਵੀ ਐਟਲੀਸਟ ਜੇ ਬੀ ਸੀ 'ਚੋਂ ਵੈਸਲਸ ਨਾ ਬਣਨ ਤਾਂ ਐਟਲੀਸਟ ਕੈਨੇਡਾ ਦੇ ਵਿੱਚ ਬਣੀਆਂ ਹੋਈਆਂ ਹੋਣ। ਸੋ ਇਸ ਵਿਸ਼ੇ 'ਤੇ ਵੀ ਉਹਨਾਂ ਨੇ ਇਹ ਗੱਲ ਆਖੀ ਹੈ ਵੀ ਅਸੀਂ ਇਹਦੇ ਵਿੱਚ ਦਖਲ ਅੰਦਾਜ਼ੀ ਦੇਣੀ ਕੋਈ ਨਹੀਂ, ਜਿਹੜੀਆਂ ਪਹਿਲੀਆਂ 4 ਵੈਸਲਸ ਨੇ ਉਹ ਤਾਂ ਚਾਈਨਾ ਤੋਂ ਬਣ ਕੇ ਹੀ ਆਉਣਗੀਆਂ। ਫਿਰ ਵਾਸੂ ਜੀ, ਜਿਹੜਾ ਇੱਕ ਹੋਰ ਇਸ ਵੇਲੇ ਇੱਕ ਕਹਿ ਲਓ ਆਪਣੇ ਆਪ ਦੇ ਵਿੱਚ ਇੱਕ ਬੜੀ ਯੂਨੀਕ ਜਿਹੀ ਸਿਚੁਏਸ਼ਨ ਪੈਦਾ ਹੋਈ ਹੋਈ ਆ, ਜਿਹੜੀ ਬੀ ਸੀ ਕੰਜ਼ਰਵੇਟਿਵ ਦੇ ਲੀਡਰ ਜੌਨ ਰਸਟੈਡ ਨੇ ਕੌਕਸ ਨੂੰ ਲਿਖੀ ਇੱਕ ਚਿੱਠੀ ਦੇ ਵਿੱਚ ਕਿਹਾ ਕਿ ਬੀ ਸੀ ਕੰਜ਼ਰਵੇਟਿਵਸ ਦੇ ਕੁਝ MLAs ਨੂੰ, ਜਿਹੜੇ ਹੁਣ ਇੰਡੀਪੈਂਡੈਂਟ ਹੋ ਚੁੱਕੇ MLAs ਨੇ, ਜਿਹੜੇ ਪਹਿਲਾਂ ਬੀ ਸੀ ਕੰਜ਼ਰਵੇਟਿਵ ਦੇ ਵਿੱਚ ਸੀਗੇ 3 ਜਣੇ, ਉਹਨਾਂ ਨੇ ਨਾਮ ਨਹੀਂ ਲਿਆ ਸੀ ਕਿਸੇ ਦਾ, ਪਰ ਉਹਨਾਂ ਨੇ ਕਿਹਾ ਵੀ ਜਿਹੜੇ ਸਾਬਕਾ ਸਾਡੀ ਪਾਰਟੀ ਦੇ MLA ਰਹੇ ਨੇ, ਉਹਨਾਂ ਵੱਲੋਂ ਸਾਡੇ ਮੌਜੂਦਾ MLAs ਨੂੰ ਬਲੈਕਮੇਲ ਕੀਤਾ ਜਾ ਰਿਹਾ। ਅਸੀਂ ਕੱਲ੍ਹ ਬੜੀ ਡਿਟੇਲ 'ਚ ਇਹਦੇ ਬਾਰੇ ਗੱਲ ਕੀਤੀ ਸੀ। ਪ੍ਰੀਮੀਅਰ ਡੇਵਿਡ ਈਬੀ ਨੇ ਕੱਲ੍ਹ ਇਸ ਵਿਸ਼ੇ ਉੱਪਰ ਵੀ ਟਿੱਪਣੀ ਕੀਤੀ ਹੈ।
ਜਾਂ ਸੋ ਪ੍ਰੀਮੀਅਰ ਨੇ ਕਿਹਾ ਵੀ ਇਹ ਤਾਂ ਇੱਕ ਬੜੀ ਸੀਰੀਅਸ ਕ੍ਰਿਮੀਨਲ ਐਲੀਗੇਸ਼ਨ ਹੈ ਵੀ ਜੇ ਇੱਦਾਂ ਦਾ ਕੰਮ ਹੋਇਆ, ਇਹ ਤਾਂ ਕ੍ਰਿਮੀਨਲ ਐਕਟੀਵਿਟੀ ਹੈ। ਸੋ ਕਹਿੰਦੇ ਜੌਨ ਰਸਟੈਡ ਨੂੰ ਚਾਹੀਦਾ ਕਿ ਉਹ ਪੁਲਿਸ ਨੂੰ ਇਨਫੋਰਮ ਕਰਨ, ਇਹਦੀ ਪੁਲਿਸ ਇਨਵੈਸਟੀਗੇਸ਼ਨ ਹੋਵੇ, ਅਤੇ ਜੇ ਜੌਨ ਰਸਟੈਡ ਅਜਿਹਾ ਨਹੀਂ ਕਰਦੇ ਤਾਂ ਕਹਿੰਦੇ ਫਿਰ ਅਸੀਂ ਕਰਾਂਗੇ।
ਅੱਛਾ, ਹੁਣ ਕਈਆਂ ਨੂੰ ਇਹ ਲੱਗੂਗਾ ਵੀ ਕੀ ਪ੍ਰੀਮੀਅਰ ਇਹ ਕਹਿ ਰਹੇ ਨੇ ਵੀ ਉਹ ਬੀ ਸੀ ਕੰਜ਼ਰਵੇਟਿਵ ਦੇ ਖਿਲਾਫ਼ ਪੁਲਿਸ ਕਾਰਵਾਈ ਪਾਉਣਗੇ, ਇਹ ਕਿਉਂਕਿ ਵਿਧਾਨ ਸਭਾ ਦੇ ਵਿੱਚ ਬੈਠੇ ਮੈਂਬਰਸ ਨਾਲ ਜੁੜੀ ਹੋਈ ਗੱਲ ਹੈ, ਅਤੇ ਜੇ ਉਹਦੇ ਵਿੱਚ ਕਿਸੇ ਮੈਂਬਰ ਜਾਂ ਮੈਂਬਰਸ ਨੂੰ ਕਿਸੇ ਹੋਰ ਮੈਂਬਰ ਜਾਂ ਕਿਸੇ ਵੀ ਹੋਰ ਧਿਰ ਵੱਲੋਂ ਜੇ ਬਲੈਕਮੇਲ ਕੀਤਾ ਜਾ ਰਿਹਾ, ਤਾਂ ਫਿਰ ਪ੍ਰੋਵਿੰਸ਼ੀਅਲ ਸਰਕਾਰ ਦੇ ਕੋਲ ਇਖਤਿਆਰ ਹੈ ਕਿ ਉਹ ਵਿਧਾਨ ਸਭਾ ਦੇ ਵਿੱਚ ਮੌਜੂਦ ਮੈਂਬਰਾਂ ਦੀ ਸੁਰੱਖਿਆ ਵਾਸਤੇ ਇਸ ਮੈਟਰ ਨੂੰ ਪੁਲਿਸ ਕੋਲ ਰੈਫਰ ਕਰ ਦੇਣ। ਤੁਸੀਂ ਕ੍ਰਿਮੀਨਲ ਕੋਡ ਦਾ ਜ਼ਿਕਰ ਕੀਤਾ, ਬਿਲਕੁਲ ਬਲੈਕਮੇਲਿੰਗ ਉਹਦੇ ਵਿੱਚ ਆਉਂਦੀ ਹੈ। ਇਨਫੈਕਟ ਇਹ ਐਕਸਟੋਰਸ਼ਨ ਦੇ ਪ੍ਰਵਿਊ ਦੇ ਵਿੱਚ ਆਉਂਦੀ ਆ, ਕਿਉਂਕਿ ਬਲੈਕਮੇਲ ਕਰਕੇ ਤੁਸੀਂ ਕਿਸੇ ਤੋਂ ਜੇ ਕੋਈ ਕੰਮ ਕਢਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਕਿਉਂਕਿ ਐਕਸਟੋਰਸ਼ਨ ਸਿਰਫ ਇਹ ਨਹੀਂ ਆ ਨਾ ਵੀ ਮੈਨੂੰ ਇੰਨੇ ਪੈਸੇ ਦਿਓ, ਇਕੱਲੀ ਫਿਰੌਤੀ ਨਹੀਂ ਆ, ਐਕਸਟੋਰਸ਼ਨ ਇਹ ਵੀ ਹੈ ਬਲੈਕਮੇਲ ਕਰਕੇ ਕਿਸੇ ਤੋਂ ਉਹਦੀ ਇੱਛਾ ਦੇ ਖਿਲਾਫ ਕੋਈ ਕੰਮ ਕਰਵਾਉਣਾ। ਸੋ ਉਹ ਵੀ ਇਹਦੇ ਦਾਇਰੇ ਦੇ ਵਿੱਚ ਆਉਂਦਾ। ਸੋ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਬੜੀ ਅਜੀਬੋ ਗਰੀਬ ਜਿਹੀ ਸਥਿਤੀ ਬਣਦੀ ਜਾ ਰਹੀ ਆ। ਜੇ ਪੁਲਿਸ ਨੂੰ ਇਹ ਮਾਮਲਾ ਰੈਫਰ ਹੁੰਦਾ ਤਾਂ ਦੇਖਦੇ ਹਾਂ ਉਹ 'ਚੋਂ ਕੀ ਨਿਕਲਦਾ। ਅੱਛਾ, ਜਿਹੜੇ ਤਿੰਨ ਇੰਡੀਪੈਂਡੈਂਟ ਹੁਣ ਜਾਂ ਕਹਿ ਲਓ
ਪਾਰਟੀ ਬਣਾ ਲਈ,
ਦੋਵਾਂ ਨੇ ਪਾਰਟੀ ਬਣਾ ਲਈ, ਇੱਕ ਇੰਡੀਪੈਂਡੈਂਟ ਨੇ, ਵਨ ਬੀ ਸੀ ਇਜ਼ ਦ ਨੇਮ ਆਫ ਦ ਪਾਰਟੀ, ਉਹਨਾਂ ਦਾ ਇਹ ਕਹਿਣਾ, ਕਹਿੰਦੇ ਸਾਰੀ ਗੱਲ ਨਿਰਾਧਾਰ ਹੈ, ਬੇਬੁਨਿਆਦ ਗੱਲ ਹੈ, ਅਤੇ ਜੌਨ ਰਸਟੈਡ ਸਿਰਫ ਆਪਣੀ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਲਈ, ਆਪਣੀ ਲੀਡਰਸ਼ਿਪ ਨੂੰ ਬਚਾਉਣ ਦੇ ਲਈ ਉਹ ਇਹੋ ਜਿਹੇ ਪੈਂਤੜੇ ਵਰਤ ਰਹੇ ਨੇ।
ਸੋ ਜਿਹੜੇ ਸਾਡੇ ਲਿਸਨਰਸ ਨੇ ਸਟੋਰੀ ਫੋਲੋ ਨਹੀਂ ਕੀਤੀ, ਫੋਰ ਯਰ ਬੈਨੀਫਿਟ ਬਰੀਫਲੀ ਇਹ ਦੱਸ ਦਈਏ ਕਿ ਜਿਹੜੇ ਐਲੀਗੇਸ਼ਨ ਕੀ ਆ, ਜੌਨ ਰਸਟੈਡ ਇਹ ਕਹਿ ਰਹੇ ਨੇ ਵੀ ਜਿਹੜੇ ਇਹ ਤਿੰਨ MLA ਜਿਹੜੇ ਪਾਰਟੀ ਛੱਡ ਗਏ ਅਤੇ ਉਹਨਾਂ ਨਾਲ ਜੁੜੇ ਹੋਏ ਕੁਝ ਸਟਾਫਰਸ ਜਿਹੜੇ ਐਗਜੈਕਟਿਵ ਦੇ ਵਾਸਤੇ ਜਿਹੜਾ ਇਲੈਕਸ਼ਨ ਹੋਇਆ ਸੀ ਉਹਦੇ ਵਿੱਚ ਉਹ ਨਹੀਂ ਜਿੱਤ ਸਕੇ, ਵੀ ਕੁਝ ਸਾਬਕਾ ਪਾਰਟੀ ਦੇ ਮੈਂਬਰਸ ਵੱਲੋਂ ਇੰਕਲੂਡਿੰਗ ਦ MLAs, ਉਹਨਾਂ ਵੱਲੋਂ ਮੌਜੂਦਾ MLAs ਨੂੰ, ਮੌਜੂਦਾ ਸਟਾਫਰਸ ਨੂੰ ਬਲੈਕਮੇਲ ਕੀਤਾ ਜਾ ਰਿਹਾ। ਇਹ ਐਲੀਗੇਸ਼ਨ ਹੈ ਜੌਨ ਰਸਟੈਡ ਦੀ। ਉਹ ਕਹਿ ਰਹੇ ਨੇ ਵੀ ਇਹ ਜਿਹੜੇ ਸਾਬਕਾ ਮੈਂਬਰਸ ਨੇ ਪਾਰਟੀ ਦੇ ਵੀ ਇਹ ਉਹਨਾਂ ਨੂੰ ਡਰਾ ਰਹੇ ਨੇ ਵੀ ਤੁਹਾਡੀਆਂ ਕੁਝ ਫੋਨ ਕਾਲਸ, ਕੁਝ ਮੈਸੇਜਸ, ਕੁਝ ਸਕਰੀਨ ਸ਼ਾਟ ਸਾਡੇ ਕੋਲ ਪਏ ਨੇ, ਕੁਝ ਰਿਕਾਰਡਿੰਗਸ ਨੇ, ਵੀ ਜੇ ਤੁਸੀਂ ਸਾਡੀ ਪਾਰਟੀ ਜੁਆਇਨ ਨਾ ਕੀਤੀ ਜਾਂ ਫਿਰ BC ਕੰਜ਼ਰਵੇਟਿਵਸ ਦੇ ਖਿਲਾਫ ਕੋਈ ਬਿਆਨਬਾਜ਼ੀ ਨਾ ਕੀਤੀ ਤਾਂ ਫਿਰ ਅਸੀਂ ਇਹ ਤੁਹਾਡੇ ਮੈਸੇਜਸ, ਤੁਹਾਡੇ ਜਿਹੜੀ ਫੋਨ ਕਾਲਸ, ਰਿਕਾਰਡਿੰਗਸ ਅਸੀਂ ਇਹ ਲੀਕ ਕਰ ਦਵਾਂਗੇ, ਜਨਤਾ ਕਰ ਦਵਾਂਗੇ, ਮੀਡੀਆ ਨੂੰ ਦੇ ਦਵਾਂਗੇ। ਸੋ ਕਹਿੰਦੇ ਇਹ ਡਰਾਵਾ ਦੇ ਕੇ ਉਹਨਾਂ ਨੂੰ ਕਿਹਾ ਜਾ ਰਿਹਾ ਸਾਡੀ ਪਾਰਟੀ 'ਚ ਆ ਜਾਓ। ਸੋ ਕਹਿੰਦੇ ਵੀ ਇਹ ਬਲੈਕਮੇਲਿੰਗ ਹੋ ਰਹੀ ਆ। DVDB ਨੇ ਕਿਹਾ ਵੀ ਜੇ ਇਹ ਬਲੈਕਮੇਲਿੰਗ ਹੋ ਰਹੀ ਆ ਤਾਂ ਇਹ ਤਾਂ ਬੜੀ ਗੰਭੀਰ ਇੱਕ ਐਲੀਗੇਸ਼ਨ ਹੈ, ਬੜਾ ਇੱਕ ਕ੍ਰਿਮੀਨਲ ਐਕਟੀਵਿਟੀ ਆ, ਤੁਸੀਂ ਪੁਲਿਸ ਨੂੰ ਇਨਫੋਰਮ ਕਰੋ, ਜੇ ਤੁਸੀਂ ਨਹੀਂ ਕਰੋਗੇ ਤਾਂ ਅਸੀਂ ਕਰ ਦਵਾਂਗੇ, ਇਹਦੀ ਪੁਲਿਸ ਜਾਂਚ ਹੋਣੀ ਚਾਹੀਦੀ ਆ
ਜੀ। ਸੋ ਦੇਖਦੇ ਹਾਂ ਇਹਦੇ ਵਿੱਚੋਂ ਵੀ ਹੋਰ ਕੀ ਅੱਗੇ ਕੱਢਣ ਪਾਉਣ ਨਿਕਲਦਾ। ਬਸ ਜੀ, ਵਟਸਐਪ 'ਤੇ ਮੈਸੇਜ ਬਹੁਤ ਨੇ। ਬੈਨੀਪਾਲ ਸਾਹਿਬ ਦਾ ਮੈਸੇਜ ਆ, ਬੈਨੀਪਾਲ ਸਾਹਿਬ 'ਤੇ ਜੀ ਲਾਂਭਾ ਦੇ ਰਹੇ ਨੇ।
ਕੌਣ ਸਾ ਵਾਲਾ?
ਕਹਿੰਦੇ ਵੀ ਤੁਸੀਂ ਮੈਸੇਜ ਨਹੀਂ ਪੜ੍ਹਦੇ ਮੇਰਾ ਯਾਰ, ਇਹ ਨਾ ਹੁਣ ਦੇਖੋ ਇੱਦਾਂ
ਨਹੀਂ, ਤੁਸੀਂ ਪੂਰਾ ਪੜ੍ਹੋ, ਪੂਰਾ ਮੈਸੇਜ ਪੜ੍ਹੋ।
ਅੱਛਾ, ਪੂਰਾ ਪੜ੍ਹਾ। ਕਹਿੰਦੇ ਕੀ ਮੈਸੇਜ ਕਰੀਏ ਬਾਈ, ਤੁਸੀਂ ਤਾਂ ਸਾਡਾ ਗੁੱਡ ਮਾਰਨਿੰਗ ਦਾ ਮੈਸੇਜ ਤੱਕ ਨਹੀਂ ਪੜ੍ਹਦੇ। ਪਤਾ ਨਹੀਂ ਅਸੀਂ ਕੋਈ ਇੱਦਾਂ ਦੀ ਗੱਲ ਕਰ ਦਿੰਦੇ ਹਾਂ ਜੋ ਤੁਹਾਨੂੰ, ਉਹ ਇਹੋ ਜਿਹੀ ਗੱਲ ਕੋਈ ਨਹੀਂ ਯਾਰ। ਅੱਛਾ, ਫਿਰ ਕਹਿੰਦੇ ਤੁਹਾਡਾ ਵੀ ਇੰਡੀਆ ਵਾਲੇ ਚੈਨਲ ਦਾ ਵਾਂਗ, ਤੁਸੀਂ 5-7 ਬੰਦਿਆਂ ਦੇ ਮੈਸੇਜ ਪੜ੍ਹਦੇ ਹੋ।
ਫਿਰ ਅੱਗੇ ਉਹਨਾਂ ਨੇ ਦੇਖੋ ਨਾ, ਹੱਸਣਾ ਸਮਾਈਲੀਏ, ਫਿਰ ਅਗਲਾ ਮੈਸੇਜ ਪੜ੍ਹੋ ਉਹਨਾਂ ਨੇ।
ਫਰਕ ਤਾਂ ਕੁਝ ਨਹੀਂ ਪੈਂਦਾ, ਪਰ ਜਦੋਂ ਤੁਸੀਂ ਖੁਦ ਕਹਿ ਦਿੰਦੇ ਹੋ ਵੀ ਮੈਸੇਜ ਕਰੋ ਤਾਂ ਜੁੜੇ ਰਹੀਏ, ਫਿਰ ਮੈਸੇਜ ਕਰੀਦਾ ਤੁਸੀਂ ਪੜ੍ਹਦੇ ਨਹੀਂ, ਅਸੀਂ ਤਾਂ ਗੁੱਸੇ ਹਾਂ। ਜੇ ਮਨਾਉਣਾ ਤਾਂ ਫਿਰ ਪਾਰਟੀ ਕਰੋ, ਪਿਕਨਿਕ 'ਤੇ
ਯਾਰ। ਇੱਦਾਂ ਦੀ ਕੋਈ ਗੱਲ ਨਹੀਂ, ਮਜ਼ਾਕ ਹੀ ਕਰ ਰਹੇ ਨੇ ਬੈਨੀਪਾਲ ਸਾਡੇ ਨਾਲ, ਸਾਡੇ ਰੈਗੂਲਰ ਲਿਸਨਰ ਨੇ।
ਹਾਂ ਬੈਨੀਪਾਲ ਸਾਹਿਬ, ਤੁਹਾਡਾ ਮੈਸੇਜ ਮੈਨੂੰ ਯਾਦ ਆ, ਮੈਂ ਪੜ੍ਹਿਆ ਹੋਇਆ ਪਹਿਲਾਂ, ਅੱਜ ਨਹੀਂ ਪੜ੍ਹ ਹੋਇਆ। ਚਲੋ,
ਇੱਦਾਂ ਹੋਰ ਮਜ਼ਾਕ ਕਰ ਰਹੇ ਨੇ ਉਹ, ਪਿਕਨਿਕ ਨਾਲ ਜੋੜ ਕੇ ਗੱਲ,
ਪਿਕਨਿਕ ਨਾਲ ਜੋੜ ਕੇ
ਸਾਰੀ ਗੱਲ ਇੱਥੇ ਲੈ ਕੇ
ਆਏ। ਵਿਆਖਿਆ ਕੀਤੀ
ਸ਼ੁਰੂ 'ਚ ਪੜ੍ਹ ਲਿਆ, ਉਹ ਜਿੱਥੇ ਲੈ ਕੇ ਆਏ ਗੱਲ ਪਹੁੰਚੇ ਨੀ, ਪਿਕਨਿਕ ਸਪੋਟ 'ਤੇ ਨਹੀਂ ਪਹੁੰਚੇ ਤੁਸੀਂ, ਰਸਤੇ 'ਚ ਮੁੜਿਆ ਵੀ ਅਗਰ ਪਾਰਕਿੰਗ ਨਹੀਂ ਮਿਲਣੀ।
ਠੀਕ ਹੈ ਠੀਕ ਹੈ, ਲਓ ਬੈਨੀਪਾਲ ਸਾਹਿਬ ਤੁਹਾਡਾ ਮੈਸੇਜ ਪੜ੍ਹਦਾ, ਨੰਬਰ ਵੀ ਦੇ ਦਾਂ ਤੁਹਾਡਾ ਸਾਰਿਆਂ ਨੂੰ।
ਨਹੀਂ ਨਹੀਂ,
ਵਟਸਐਪ 'ਤੇ ਹੋਰ ਵੀ ਕਈ ਸੁਨੇਹੇ ਨੇ। ਜਸਦੀਪ ਸਿੰਘ ਬਰਾੜ ਜੀ ਦਾ ਮੈਸੇਜ ਆ, ਉਹਨਾਂ ਦਾ ਸਵਾਗਤ ਕਰਦੇ ਹਾਂ। ਅੱਛਾ, ਇਹਨਾਂ ਨੇ ਪਿਕਨਿਕ ਸੰਬੰਧੀ ਗੱਲ ਕੀਤੀ, ਕਹਿੰਦੇ ਮੈਂ ਤੁਹਾਨੂੰ ਲਗਭਗ ਪਿਛਲੇ 6 ਮਹੀਨੇ ਤੋਂ ਸੁਣ ਰਿਹਾ, ਵਿਦੇਸ਼ ਦੀ ਇਸ ਧਰਤੀ 'ਤੇ ਪੰਜਾਬੀ ਵਿੱਚ ਇੱਕ ਵੱਖਰੇ ਅੰਦਾਜ਼ ਵਿੱਚ ਖਬਰਾਂ ਸੁਣਨ ਦਾ ਮਜ਼ਾ ਵੱਖੋ, ਧੰਨਵਾਦ ਜੀ। ਅਤੇ ਵੈਸੇ ਮੈਨੂੰ ਉਸੋਈਏ ਸਲੇਕ ਵਧੀਆ ਲੱਗਦੀ। ਹਾਂ, ਉਹ ਵੀ ਯਾਰ, ਇਟਸ ਅ ਵੈਰੀ ਨਾਈਸ ਸਪੋਟ ਉਸੋਈਏ ਸਲੇਕ। ਕਹਿੰਦੇ ਪਰ ਮੈਨੂੰ ਲੱਗਦਾ ਜਗ੍ਹਾ ਕੋਈ ਵੀ ਹੋਵੇ, ਇਹ ਕਮਾਲ ਦੀ ਗੱਲ, ਆਪਣੇ ਸਦਾ ਨਾਲ ਹੋਣ ਅਤੇ ਮੂਡ ਖੁਸ਼ ਮਿਜ਼ਾਜ ਹੋਵੇ ਤਾਂ ਜੰਗਲ ਵਿੱਚ ਮੰਗਲ ਲੱਗ ਜਾਂਦਾ। ਧੰਨਵਾਦ, ਵੈਰੀ ਵੈਲ ਸਰ ਜਸਦੀਪ ਬਰਾੜ ਜੀ। ਅੱਗੇ ਚੱਲ ਕੇ ਗੱਲ ਹੋਰ ਕਰਦੇ ਹਾਂ ਪਿਕਨਿਕ ਸਪੋਟਸ ਬਾਰੇ।
ਮੈਸੇਜ ਹੋ ਜਾਣਗੇ, ਤੁਸੀਂ ਮੇਰਾ ਗਾਣਾ ਲਿਆ, ਮੈਂ ਵੀ ਨਾਰਾਜ਼ ਹਾਂ। ਕੋਈ ਗੱਲ ਨਹੀਂ,
ਮੈਂ ਕਰਦਾ, ਮੈਂ ਆਪ ਗਾ ਕੇ ਸੁਣਾ ਦਿੰਦਾ, ਫਿਰ ਤੁਸੀਂ ਹੋਰ ਨਾਰਾਜ਼ ਹੋ ਜਾਣਾ। ਅੱਛਾ, ਬਸ ਜੀ
ਸੁਣਾ ਹੀ ਦਿਓ ਹੁਣ।
ਹੈ, ਨਹੀਂ ਨਹੀਂ ਰਹਿਣ ਦਿਓ ਬਸ। ਅੱਛਾ, ਆਪਾਂ ਕਰੀਏ ਬ੍ਰੇਕ ਲੈ ਲਈਏ ਛੋਟੀ ਜਿਹੀ, ਉਹ ਲੈਣੀ ਬੜੀ ਜ਼ਰੂਰੀ, ਨਹੀਂ ਤਾਂ ਕੰਪਿਊਟਰ ਨਾਰਾਜ਼ ਹੋ ਜਾਣਾ, ਕੰਪਿਊਟਰ
ਵੀ ਕਈ ਬੰਦੇ ਨਾਰਾਜ਼ ਹੋ ਜਾਣੇ।
ਹੈ, ਬ੍ਰੇਕ ਲਈਏ, ਬ੍ਰੇਕ ਤੋਂ ਬਾਅਦ ਵਾਪਸੀ ਕਰਕੇ ਪ੍ਰੋਵਿੰਸ਼ੀਅਲ ਸਿਆਸਤ ਨਾਲ ਜੁੜੀ ਇੱਕ ਖਬਰ ਹੋਰ ਆ, ਜਿਹੜੀ ਗਿਲਫਰਡ ਵਾਲੀ ਸੀਟ ਨੂੰ ਲੈ ਕੇ BC ਕੰਜ਼ਰਵੇਟਿਵ ਉਮੀਦਵਾਰ ਹੋਣਵੀਰ ਰੰਧਾਵਾ ਨੇ ਜਿਹੜਾ ਕੋਰਟ ਕੇਸ ਕੀਤਾ ਹੋਇਆ, ਉਹਨਾਂ ਨੇ ਇੱਕ ਅਮੈਂਡਡ ਪਟੀਸ਼ਨ ਦਾਇਰ ਕੀਤੀ ਆ। ਕੱਲ੍ਹ ਸਵੇਰੇ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਇਹ ਦੱਸਿਆ ਵੀ 22 ਵੋਟਾਂ ਦੇ ਫਰਕ ਨਾਲ ਹਾਰੇ ਸੀ ਉਹ ਚੋਣਾਂ, ਅਤੇ ਉਹ ਉਹਨਾਂ ਦੀ ਕੋਸ਼ਿਸ਼ ਇਹ ਆ ਕਿ ਅਦਾਲਤ BC ਆਪਣੇ ਸਰੀ ਗਿਲਫਰਡ ਵਾਲੀ ਸੀਟ ਦੇ ਉੱਪਰ ਹੋਈ ਜਿਹੜਾ ਰਿਜ਼ਲਟ ਸੀ ਉਹਨੂੰ ਓਵਰਟਰਨ ਕਰੇ ਅਤੇ ਸੀਟ ਨੂੰ ਖਾਲੀ ਡਿਕਲੇਅਰ ਕੀਤਾ ਜਾਵੇ। ਇਹ ਉਹੀ ਸੀਟ ਹੈ ਜਿੱਥੋਂ ਗੈਰੀ ਬੈਗ ਨੇ ਜਿੱਤ ਕੇ ਇੱਕ ਵਾਰ ਫਿਰ ਤੋਂ ਜਿੱਤ ਕੇ ਇੱਕ ਤਾਂ BC NDP ਨੂੰ ਬਿਲਕੁਲ ਰੇਜ਼ਰ ਥਿਨ ਮੈਜੋਰਿਟੀ ਦਾ ਰਾਹ ਪੱਧਰਾ ਕੀਤਾ ਸੀ, ਫਿਰ ਉਹ ਪਬਲਿਕ ਸੇਫਟੀ ਮਿਨਿਸਟਰ ਵੀ ਉਸ ਤੋਂ ਬਾਅਦ ਬਣੇ। ਸੋ ਹੁਣ ਸਾਰੀ ਗੱਲਬਾਤ ਕੀ ਆ ਉਹਦੇ ਬਾਰੇ ਜ਼ਿਕਰ ਕਰਾਂਗੇ। G7 ਸਮਿਟ ਨਾਲ ਸੰਬੰਧਿਤ ਜਿਹੜੀਆਂ ਅਪਡੇਟਸ ਨੇ ਉਹ ਗੱਲ ਕਰਨੀ ਆ, ਇਜ਼ਰਾਈਲ ਇਰਾਨ ਦੇ ਵਿਚਕਾਰ ਜੋ ਇਸ ਵੇਲੇ ਕੰਫਲਿਕਟ ਬਣਿਆ ਗੱਲ ਉਹਦੇ ਬਾਰੇ ਵੀ ਕਰਨੀ ਆ। ਬ੍ਰੇਕ ਲਈਏ, ਸੁਣਦੇ ਰਹੋ ਕਨੈਕਟ ਐਫ ਐਮ ਅਤੇ ਸਵੇਰ ਵਾਲਾ ਸ਼ੋਅ। ਵਾਸੂ ਜੀ, ਕੁਇਕਲੀ ਗੱਲ ਕਰ ਲਈਏ ਕਿ ਜਿਹੜਾ ਇਲੈਕਸ਼ਨ ਹੋਇਆ ਸੀ ਪਿਛਲੇ ਸਾਲ ਸੂਬਾਈ ਇਲੈਕਸ਼ਨ, ਉਹਦੇ ਵਿੱਚ ਸਰੀ ਗਿਲਫਰਡ ਵਾਲੀ ਰਾਈਡਿੰਗ ਤੋਂ ਬੀ ਸੀ ਕੰਜ਼ਰਵੇਟਿਵ ਦੇ ਉਮੀਦਵਾਰ ਹੋਨਵੀਰ ਰੰਧਾਵਾ 22 ਵੋਟਾਂ ਦੇ ਫਰਕ ਨਾਲ ਹਾਰ ਗਏ ਸੀ ਜਦੋਂ ਵੋਟਾਂ ਦੀ ਦੁਬਾਰਾ ਤੋਂ ਕਾਊਂਟਿੰਗ ਵਗੈਰਾ ਹੋਈ। ਸੋ ਅਲਟੀਮੇਟ ਰਿਜ਼ਲਟ ਵਾਸ ਕਿ 22 ਵੋਟਾਂ ਦੇ ਫਰਕ ਤੋਂ ਹਾਰੇ ਨੇ। ਉਹਨਾਂ ਨੇ ਪਹਿਲਾਂ ਵੀ ਅਦਾਲਤ ਦੇ ਵਿੱਚ ਇਹ ਪਟੀਸ਼ਨ ਦਾਇਰ ਕੀਤੀ ਹੋਈ ਹੈ ਕਿ ਇਸ ਰਾਈਡਿੰਗ ਦੇ ਵਿੱਚ ਕੁਝ ਜਿਹੜੀਆਂ ਮੇਲ ਇਨ ਬੈਲਟਸ ਪਈਆਂ ਸੀ ਉਹ ਜਿਹੜੀਆਂ ਵੋਟਾਂ ਭੁਗਤੀਆਂ ਉਹਨਾਂ ਵੋਟਾਂ ਦੇ ਵਿੱਚ ਪਾਰਦਰਸ਼ਤਾ ਦੀ ਘਾਟ ਹੈ, ਕੁਝ ਅਜਿਹੇ ਵਿਅਕਤੀਆਂ ਦੀਆਂ ਵੋਟਾਂ ਪਈਆਂ ਗਈਆਂ ਜਿਹੜੇ ਅਸਲ ਦੇ ਵਿੱਚ ਖੁਦ ਉਹਨਾਂ ਦੀ ਕੋਗਨੇਟਿਵ ਅਬਿਲਿਟੀ ਨਹੀਂ ਹੈ ਕਿ ਉਹ ਪ੍ਰੋਪਰਲੀ ਵੋਟ ਕਰ ਸਕਣ। ਉਹਨਾਂ ਨੇ ਇੱਕ ਅਮੈਂਡਡ ਪਟੀਸ਼ਨ ਬੀ ਸੀ ਦੀ ਸੁਪਰੀਮ ਕੋਰਟ ਦੇ ਵਿੱਚ ਹੁਣ ਦਾਇਰ ਕੀਤੀ ਆ। ਮਕਸਦ ਉਹਨਾਂ ਦਾ ਇਹ ਹੈ ਕਿ ਜਿਹੜਾ ਇਹ ਨਤੀਜੇ ਨੇ ਇਹਨਾਂ ਨੂੰ ਖਾਰਜ ਕੀਤਾ ਜਾਵੇ, ਇਸ ਰਾਈਡਿੰਗ ਦੇ ਉੱਪਰ ਦੁਬਾਰਾ ਤੋਂ ਵੋਟਿੰਗ ਹੋਵੇ। ਹੁਣ ਵੀ ਰੰਧਾਵਾ ਨੇ ਕੱਲ੍ਹ ਇੱਕ ਤਾਂ ਇਲੈਕਸ਼ਨਜ਼ ਬੀ ਸੀ ਦੇ ਉੱਪਰ ਦੋਸ਼ ਲਗਾਏ ਨੇ ਕਿ ਇਲੈਕਸ਼ਨਜ਼ ਬੀ ਸੀ ਨੇ ਕੁਝ ਜਿਹੜੀ ਜਾਣਕਾਰੀ ਆ ਉਹ ਹੁਣ ਵੀ ਰੰਧਾਵਾ ਤੋਂ ਲੁਕੋ ਕੇ ਰੱਖੀ, ਸਮੇਂ ਸਿਰ ਉਹ ਜਾਣਕਾਰੀ ਉਹਨਾਂ ਨਾਲ ਅਤੇ ਜਨਤਾ ਨਾਲ ਸਾਂਝੀ ਨਹੀਂ ਕੀਤੀ ਗਈ, ਜਿਹਦੇ ਕਰਕੇ ਜਿਹੜਾ ਕੰਟੈਸਟੇਸ਼ਨ ਪੀਰੀਅਡ ਹੁੰਦਾ ਕਿ ਜਦੋਂ ਨਤੀਜੇ ਫਾਈਨਲ ਅਨਾਊਂਸ ਕਰ ਦਿੱਤੇ ਜਾਂਦੇ ਨੇ, ਉਹ ਤੋਂ ਬਾਅਦ ਜੇ ਕਿਸੇ ਉਮੀਦਵਾਰ ਨੇ ਅਪੀਲ ਕਰਨੀ ਹੋਵੇ ਵੀ ਮੈਨੂੰ ਇਹਨਾਂ ਨਤੀਜਿਆਂ ਦੇ ਨਾਲ ਕੋਈ ਵੀ ਮੈਂ ਸਹਿਮਤ ਨਹੀਂ ਹੈਗਾ, ਵੀ ਉਹ ਜਿਹੜਾ ਸਮਾਂ ਸੀ ਅਤੇ ਉਹ ਲੰਘ ਗਿਆ। ਦੂਜੀ ਗੱਲ, ਉਹਨਾਂ ਨੇ ਹੁਣ ਜਿਹੜੀ ਅਮੈਂਡਡ ਪਟੀਸ਼ਨ ਦੇ ਵਿੱਚ ਉਹ ਜਿਹੜੀਆਂ ਇੱਕ ਜਿਹੜਾ ਇੱਕ ਕੇਅਰ ਹੋਮ ਹੈ ਲਾਇਸੈਂਸਡ ਕੇਅਰ ਹੋਮ ਨਾਲ ਸੰਬੰਧਿਤ
ਅਰਗੇ ਲੌਜ
ਜਿਹੜੇ ਉਹਦੇ ਰੈਜ਼ੀਡੈਂਟਸ ਨੂੰ ਭੇਜੀਆਂ ਗਈਆਂ ਵੋਟਾਂ ਨਾਲ ਸੰਬੰਧਿਤ ਕੁਝ ਜਾਣਕਾਰੀ ਆ ਉਹਦੇ ਬਾਰੇ ਕੁਝ ਹੋਰ ਉਹਦੇ ਵਿੱਚ ਐਡੀਸ਼ਨ ਕੀਤਾ ਕਿ ਉੱਥੇ ਕਿਹੋ ਜਿਹੀ ਕੋਈ ਕਹਿ ਲਓ ਕੋਈ ਮਿਸਸਟੈਪਸ ਹੋਏ ਹੋ ਸਕਦੇ ਨੇ।
ਯਾ ਸੋ ਹੁਣ ਵੀ ਰੰਧਾਵਾ ਨੇ ਕੱਲ੍ਹ ਆਪਣੇ ਵਕੀਲ ਸਨੀ ਉੱਪਲ ਦੇ ਨਾਲ ਰਲ ਕੇ ਇੱਕ ਪ੍ਰੈਸ ਕਾਨਫਰੰਸ ਕੀਤੀ
ਜੀ,
ਅਤੇ ਉਸ ਤੋਂ ਪਹਿਲਾਂ ਸੋਮਵਾਰ ਇਹਨਾਂ ਨੇ ਅਮੈਂਡਡ ਪਟੀਸ਼ਨ ਬੀ ਸੀ ਸੁਪਰੀਮ ਕੋਰਟ ਦੇ ਵਿੱਚ ਲਗਾਈ ਆ
ਜੀ।
ਸੋ ਉਹਦੇ ਵਿੱਚ ਕੀ ਇਹਨਾਂ ਨੇ ਹੁਣ ਨਵੀਂ ਗੱਲ ਐਡ ਕੀਤੀ ਉਹਦੇ ਬਾਰੇ ਇਹਨਾਂ ਨੇ ਕੱਲ੍ਹ ਪ੍ਰੈਸ ਕਾਨਫਰੰਸ ਕਰਕੇ ਦੱਸਿਆ। ਸੋ ਸਨੀ ਉੱਪਲ ਜਿਹੜੇ ਵਕੀਲ ਨੇ ਉਹਨਾਂ ਦਾ ਕਹਿਣਾ ਸੀ ਵੀ ਜਿਹੜੀ ਸਭ ਤੋਂ ਮੇਨ ਗੱਲ ਇਸ ਅਮੈਂਡਡ ਪਟੀਸ਼ਨ ਦੇ ਵਿੱਚ ਹੈ ਉਹ ਇਹ ਹੈ ਕਿ ਕਹਿੰਦੇ ਹੁਣ ਇਲੈਕਸ਼ਨਜ਼ ਬੀ ਸੀ ਨੇ ਆਪ ਸਵੀਕਾਰ ਕਰ ਲਿਆ ਕਿ ਇੱਕ ਵਿਅਕਤੀ ਵੱਲੋਂ 22 ਲੋਕਾਂ ਵਾਸਤੇ ਮੇਲ ਇਨ ਬੈਲਟਸ ਆਰਡਰ ਕੀਤੇ ਗਏ ਸਨ, ਤੇ ਮੇਲ ਇਨ ਬੈਲਟਸ ਦੇ ਨਾਲ ਜਿਹੜਾ ਇੱਕ ਸਰਟੀਫਿਕੇਸ਼ਨ ਇਨਵੋਲਵ ਆਉਂਦਾ ਵੀ ਫਾਰਮ ਇੱਕ ਤੁਸੀਂ ਭਰਨਾ ਹੁੰਦਾ ਕਿ ਇਹ ਜਿਹੜਾ ਬੈਲਟ ਹੈ ਇਹ ਵੋਟਰ ਨੇ ਆਪ ਨਹੀਂ ਭਰਿਆ, ਉਹਦੀ ਬਜਾਏ ਕਿਸੇ ਹੋਰ ਕਿਸੇ ਵਿਅਕਤੀ ਨੇ ਭਰਿਆ, ਤੇ ਕਹਿੰਦੇ ਵੀ ਉਹ ਜਿਹੜੇ ਸਰਟੀਫਿਕੇਸ਼ਨ ਇਨਵੋਲਵ ਸੀਗੇ ਉਹ ਖਾਲੀ ਵਾਪਸ ਭੇਜੇ ਗਏ। ਸੋ ਦੇਰ ਵਾਜ਼ ਨੋ ਵੇ ਫਾਰ ਇਲੈਕਸ਼ਨਜ਼ ਬੀ ਸੀ ਟੂ ਨੋ ਕਿ ਵੀ ਇਹ ਬੈਲਟ ਵੋਟਰ ਨੇ ਆਪ ਨਹੀਂ ਭਰਿਆ ਵੀ ਕਿਸੇ ਰੈਪ੍ਰੈਜੈਂਟੇਟਿਵ ਵੱਲੋਂ ਭਰਿਆ ਗਿਆ ਹੈ, ਤੇ ਕਹਿੰਦੇ ਇਹ ਗੱਲ ਇਲੈਕਸ਼ਨਜ਼ ਬੀ ਸੀ ਨੇ ਸਵੀਕਾਰ ਕੀਤੀ ਆ, ਪਰ ਜਦੋਂ ਜੁਡੀਸ਼ੀਅਲ ਰੀਕਾਊਂਟ ਹੋਈ ਸੀ ਉਦੋਂ ਕਹਿੰਦੇ ਜੱਜ ਦੇ ਕੋਲ ਇਹ ਜਾਣਕਾਰੀ ਉਪਲਬਧ ਨਹੀਂ ਸੀ, ਤੇ ਉਸ ਤੋਂ ਬਾਅਦ ਵੀ ਕਹਿੰਦੇ ਜਿਹੜੇ ਇਲੈਕਸ਼ਨਜ਼ ਬੀ ਸੀ ਵਾਲੇ ਨੇ ਵੀ ਇਹ ਸਾਰੀ ਜਿਹੜੀ ਇਨਫੋਰਮੇਸ਼ਨ ਹੈ ਵੋਟਰਸ ਬਾਰੇ, ਕਹਿੰਦੇ ਸੀ ਇਹਨਾਂ ਨੂੰ ਰਿਕੁਐਸਟ ਕੀਤੀ ਜਿਹੜੀਆਂ ਅਖੀਰਲੀਆਂ 600 ਵੋਟਾਂ ਸਨ ਉਹਨਾਂ ਬਾਰੇ ਸਾਨੂੰ ਜਾਣਕਾਰੀ ਦੇ ਦਿਓ ਵੀ ਉਹਨਾਂ ਵਿੱਚੋਂ ਕਿੰਨੀਆਂ ਮੇਲ ਇਨ ਬੈਲਟ ਸੀਗੀਆਂ, ਤੇ ਕਹਿੰਦੇ ਸਾਨੂੰ ਕੋਈ ਜਾਣਕਾਰੀ ਦੇ ਨਹੀਂ ਰਹੇ। ਹੁਣ ਵੀ ਰੰਧਾਵਾ ਨੇ ਕਿਹਾ ਕਹਿੰਦੇ ਸਗੋਂ ਇਲੈਕਸ਼ਨਜ਼ ਬੀ ਸੀ ਨੇ ਸਾਨੂੰ 19,000 ਵੋਟਰਸ ਦੇ ਕਹਿੰਦੇ ਆਈਡੀਜ਼ ਦੇ ਦਿੱਤੀਆਂ ਵਿਦਆਊਟ ਦੇਅਰ ਨੇਮਸ, ਕਹਿੰਦੇ ਸਾਡੇ ਕਿਸੇ ਕੰਮ ਦੀਆਂ ਨਹੀਂ।
ਹਾਂਜੀ,
ਸੋ ਇਸ ਤਰ੍ਹਾਂ ਦੀਆਂ ਐਲੀਗੇਸ਼ਨਸ ਨੇ, ਤੇ ਹੁਣ ਅਲਟੀਮੇਟਲੀ ਇਹ ਕਿਹਾ ਜਾ ਰਿਹਾ ਕਿ 18 ਨੌਨ ਰੈਜ਼ੀਡੈਂਟਸ ਨੇ ਇਸ ਰਾਈਡਿੰਗ ਦੇ ਵਿੱਚ ਆ ਕੇ ਵੋਟ ਪਾਈ, 2 ਇੰਸਟੈਂਸਿਸ ਹੋਈਆਂ ਡਬਲ ਵੋਟਿੰਗ ਦੀਆਂ। ਸੋ ਵੀ ਇਹ ਸਾਰਾ ਜਿਹੜਾ ਮਾਮਲਾ ਇਹਦੀ ਤਫਤੀਸ਼ ਹੋਵੇ, ਤੇ ਉਹ ਤਾਂ ਇਹ ਕਹਿ ਰਹੇ ਨੇ ਕਿ ਪੂਰਾ ਇਲੈਕਸ਼ਨ ਜਿਹੜਾ ਖਾਰਜ ਕੀਤਾ ਜਾਵੇ, ਇਲੈਕਸ਼ਨ ਦੁਬਾਰਾ ਕਰਾਇਆ ਜਾਵੇ। ਹੁਣ ਇਹ ਜਿਹੜਾ ਪੂਰਾ ਮਾਮਲਾ ਇਹਦੇ ਵਿੱਚ ਜਿਹੜੀ ਸੁਣਵਾਈ ਹੈ, ਸੋ ਜਿਹੜਾ ਕੇਸ ਦੀਆਂ ਪ੍ਰੋਸੀਡਿੰਗ ਸਮਝ ਲਓ 25 ਜੂਨ ਤੋਂ ਸ਼ੁਰੂ ਹੋ ਜਾਣਗੀਆਂ। ਸੋ ਜੋ ਪਹਿਲਾਂ ਕੇਸ ਮੈਨੇਜਮੈਂਟ ਕਾਨਫਰੰਸ ਹੁੰਦੀ ਆ ਉਹ 25 ਜੂਨ ਨੂੰ ਹੋਏਗੀ, ਉਸ ਤੋਂ ਬਾਅਦ ਫਿਰ ਸਮਰ ਜਾਂ ਫਾਲ ਦੇ ਵਿੱਚ 2 ਤੋਂ 3 ਹਫ਼ਤੇ ਟ੍ਰਾਇਲ ਚੱਲੇਗਾ। ਸੋ ਸੁਣਵਾਈ ਚੱਲ ਹੀਅਰਿੰਗ ਚੱਲੇਗੀ, ਸੋ ਹੀਅਰਿੰਗ ਦੇ ਵਿੱਚ ਦੇਖਦੇ ਹਾਂ ਕਿ ਜੱਜ ਵੱਲੋਂ ਬੀ ਸੀ ਸੁਪਰੀਮ ਕੋਰਟ ਵੱਲੋਂ ਕੀ ਫੈਸਲਾ ਕੀਤਾ ਜਾਂਦਾ।
ਪਹਿਲਾਂ ਹੀਅਰਿੰਗ ਹੋਈ, ਉਸ ਤੋਂ ਬਾਅਦ ਫਿਰ ਉਹਦਾ ਜੱਜਮੈਂਟ ਆਈ, ਸੋ ਅਜੇ ਇਹ ਜਿਹੜਾ ਸਮਾਂ ਹੈਗਾ ਇਟਸ ਗੋਇੰਗ ਟੂ ਟੇਕ ਸਮ ਟਾਈਮ। ਪਰ ਜਿਹੜੇ ਵਾਸੂ ਜੀ ਇਹ ਅਰਗਿਲ ਲੌਜ ਦੇ ਵਿੱਚ ਰਹਿਣ ਵਾਲੇ ਜਿਹੜੇ ਉੱਥੋਂ ਦੇ ਰੈਜ਼ੀਡੈਂਟਸ ਨੇ, 25 ਬੈਡਸ ਦੀ ਫੈਸਿਲਿਟੀ ਹੈ ਇਹ, ਤੇ ਹੁਣ ਵੀ ਰੰਧਾਵਾ ਨੇ ਇਹ ਕਿਹਾ ਵੀ ਜਿਹੜੇ ਕਈ ਰੈਜ਼ੀਡੈਂਟਸ ਇਸ ਕੇਅਰ ਹੋਮ ਦੇ ਵਿੱਚ ਰਹਿੰਦੇ ਨੇ ਉਹਨਾਂ ਦੀ ਕੋਗਨੇਟਿਵ ਅਬਿਲਿਟੀ ਇੰਨੀ ਘੱਟ ਹੈ ਕਿ ਜੇ ਤੁਸੀਂ ਉਹਨਾਂ ਨੂੰ ਕੋਈ ਸਿੰਪਲ ਜੈਸਚਰ ਵੀ ਕਰੋ, ਜੇ ਤੁਸੀਂ ਉਹਨਾਂ ਨੂੰ ਕੋਈ ਇਸ਼ਾਰਾ ਵੀ ਕਰੋ, ਉਹਤੇ ਵੀ ਉਹ ਰਿਸਪੋਂਡ ਨਹੀਂ ਕਰਦੇ। ਇਹ ਨਹੀਂ ਪਤਾ ਕਿ ਜਿਹੜੀਆਂ ਉੱਥੋਂ 22 ਵੋਟਾਂ ਜਿਹੜੀਆਂ ਜਿਹਨਾਂ ਉੱਪਰ ਸਵਾਲ ਚੁੱਕ ਰਹੇ ਨੇ ਹੋਰ ਵੀ ਰੰਧਾਵਾ, ਵੀ ਉਹ ਕਿਹਦੇ ਹੱਕ ਵਿੱਚ ਭੁਗਤੀਆਂ ਨੇ ਇਹ ਨਹੀਂ ਪਤਾ, ਪਰ ਜੇ ਇਹੋ ਜਿਹੀਆਂ ਵੋਟਿੰਗ ਜੇ ਇਹੋ ਜਿਹੀ ਵੋਟਿੰਗ ਹੋਈ ਹੈ ਇਹਨਾਂ ਦਾ ਆਧਾਰ ਇਹ ਹੈ ਗੱਲ ਕਰਨ ਦਾ ਵੀ ਫਿਰ ਜਿਹੜਾ ਇਲੈਕਸ਼ਨ ਆ ਉਹ ਫੇਅਰ ਨਹੀਂ ਹੈ, ਕਿਉਂਕਿ ਵੋਟਾਂ ਦੇ ਜਿਹੜਾ ਮਾਰਜਨ ਆਫ ਡਿਫੀਟ ਆ ਜਾਂ ਇਨ ਗੈਰੀ ਬੈਗਸ ਕੇਸ ਮਾਰਜਨ ਆਫ ਵਿਕਟਰੀ ਆ ਉਹ ਬਹੁਤ ਘੱਟ ਹੈ, ਦੈਟਸ ਓਨਲੀ 22 ਵੋਟਸ। ਆਫਕੋਰਸ ਆ ਸਾਰੀਆਂ ਐਲੀਗੇਸ਼ਨ ਜਾਂ ਜਿਹੜੇ ਵੀ ਦਾਅਵੇ ਹੁਣ ਵੀ ਰੰਧਾਵਾ ਵੱਲੋਂ ਕੀਤੇ ਜਾ ਰਹੇ ਨੇ ਇਹ ਅਦਾਲਤ ਦੇ ਵਿੱਚ ਅਜੇ ਪ੍ਰੂਵ ਹੋਣੇ ਬਾਕੀ ਨੇ, ਸੋ ਦੇਖਦੇ ਹਾਂ ਟ੍ਰਾਇਲ ਕਿਵੇਂ ਅਨਫੋਲਡ ਹੁੰਦੀ ਆ। ਵਾਸੂ ਜੀ, ਕੁਇਕਲੀ ਇਸ ਤੋਂ ਪਹਿਲਾਂ ਕਿ G7 ਦੀ ਗੱਲ ਕਰੀਏ, ਕਿਉਂਕਿ ਫਿਰ ਖ਼ਬਰਾਂ ਦੇ ਬੁਲੇਟਿਨ ਦਾ ਟਾਈਮ ਵੀ ਹੋ ਜਾਣਾ, ਆਈ ਥਿੰਕ ਪਹਿਲਾਂ ਇਰਾਨ ਅਜੇ ਵੀ ਦੇਖੋ, ਕੱਲ੍ਹ ਡੋਨਲਡ ਟਰੰਪ ਨੇ ਇਹ ਗੱਲ ਆਖੀ ਸੀ ਕਿ ਅਨਕੰਡੀਸ਼ਨਲ ਸਰੰਡਰ ਚਾਹੀਦਾ ਈਰਾਨ ਵੱਲੋਂ, ਪੂਰਾ ਉਹ ਆਤਮ ਸਮਰਪਣ ਕਰਨ, ਬੇਸ਼ਰਤ ਆਤਮ ਸਮਰਪਣ ਹੋਵੇ। ਕੱਲ੍ਹ ਇਹ ਵੀ ਡੋਨਲਡ ਟਰੰਪ ਨੇ ਕਿਹਾ ਕਿ ਈਰਾਨ ਦੀ ਪੂਰੀ ਏਅਰ ਸਪੇਸ ਦੇ ਉੱਪਰ ਹੁਣ ਸਾਡਾ ਕੰਟਰੋਲ ਆ, ਹੁਣ ਸਾਡਾ ਤੋਂ ਕੀ ਮਤਲਬ ਆ, ਕਿਉਂਕਿ ਅਜੇ ਤੱਕ ਅਮਰੀਕਾ ਸਿੱਧੇ ਤੌਰ 'ਤੇ ਤਾਂ ਇਸ ਜੰਗ ਦੇ ਵਿੱਚ ਉਂਝ ਨਹੀਂ ਨਾ ਆਇਆ, ਇਹ ਕੌਨਫਲਿਕਟ ਤਾਂ ਇਜ਼ਰਾਇਲ ਅਤੇ ਈਰਾਨ ਦੇ ਵਿਚਕਾਰ ਆ। ਈਰਾਨ ਵੱਲੋਂ ਇਹ ਕਿਹਾ ਗਿਆ ਕਿ ਅਸੀਂ ਸਰੰਡਰ ਕਰਨਾ ਕੋਈ ਨਹੀਂ, ਅਤੇ ਜੇ ਅਮਰੀਕਾ ਕਿਤੇ ਸਿੱਧੇ ਤੌਰ 'ਤੇ ਇਸ ਕੌਨਫਲਿਕਟ ਦੇ ਵਿੱਚ ਇਨਵੋਲਵ ਹੋ ਜਾਂਦਾ ਤਾਂ ਫਿਰ ਉਹਦੇ ਨਾਲ ਇਹੋ ਜਿਹਾ ਖਰਾਬਾ ਹੋਏਗਾ, ਇਹੋ ਜਿਹਾ ਡੈਮੇਜ ਹੋਏਗਾ ਜਿਹੜਾ ਕਿ ਇਰਰੈਪਰੇਬਲ ਹੋਏਗਾ, ਜਿਹਨੂੰ ਦਰੁਸਤ ਨਹੀਂ ਕੀਤਾ ਜਾ ਸਕੇਗਾ।
ਸੋ ਆਇਤੁੱਲਾ ਖਮੇਨੀ ਨੇ ਡੋਨਲਡ ਟਰੰਪ ਦੀਆਂ ਇਹਨਾਂ ਧਮਕੀਆਂ ਦੇ ਜਵਾਬ ਦੇ ਵਿੱਚ ਇਹ ਗੱਲ ਕਹੀ ਆ, ਉਹਨਾਂ ਨੇ ਮੀਡੀਆ ਨੂੰ ਐਡਰੈਸ ਕੀਤਾ, ਉਹਨਾਂ ਨੇ ਕਿਹਾ ਕਿ ਜਿਹੜੇ ਸਿਆਣੇ ਲੋਕ ਨੇ, ਵਾਈਜ਼ ਇੰਡੀਵਿਜੂਅਲਸ ਜਿਹੜੇ ਈਰਾਨ ਬਾਰੇ ਜਾਣਦੇ ਨੇ, ਕਹਿੰਦੇ ਉਹਨਾਂ ਨੂੰ ਪਤਾ ਕਿ ਕਹਿੰਦੇ ਇਟਸ ਹਿਸਟਰੀ ਨੈਵਰ ਸਪੀਕ ਟੂ ਦਿਸ ਨੇਸ਼ਨ ਵਿਦ ਅ ਲੈਂਗੁਏਜ ਆਫ ਥਰੈਟਸ, ਕਿ ਇਸ ਮੁਲਕ ਨੂੰ ਜੇ ਤੁਸੀਂ ਧਮਕੀਆਂ ਦਿਓਗੇ ਤਾਂ ਗੱਲ ਨਹੀਂ ਬਣਨੀ, ਬਿਕੋਜ਼ ਦ ਈਰਾਨੀਅਨ ਨੇਸ਼ਨ ਇਜ਼ ਨੋਟ ਵਨ ਟੂ ਸਰੰਡਰ, ਅਸੀਂ ਕਦੇ ਸਰੰਡਰ ਨਹੀਂ ਕਰਦੇ।
ਤੇ
ਉਹਨਾਂ ਨੇ ਕਿਹਾ ਅਮੈਰੀਕਨਸ ਸ਼ੁੱਡ ਨੋ ਦੈਟ ਐਨੀ ਮਿਲਟਰੀ ਇਨਵੋਲਵਮੈਂਟ ਬਾਏ ਦਾ ਯੂ ਐਸ ਵਿਲ ਅਨਡਾਊਟਡਲੀ ਰਿਜ਼ਲਟ ਇਨ ਇਰਰੈਪਰੇਬਲ ਡੈਮੇਜ ਟੂ ਦੈਮ, ਕਿ ਇੱਦਾਂ ਦਾ ਨੁਕਸਾਨ ਕਰਾਂਗੇ ਫਿਰ ਜਿਹਦੀ ਭਰਪਾਈ ਨਹੀਂ ਹੋ ਸਕੇਗੀ। ਸੋ ਐਂਡ ਪੂਰੀ ਗੱਲ ਦਾ ਤੁਸੀਂ ਦੇਖੋ ਵੀ ਮੁੱਢ ਕਿੱਥੋਂ ਬਣਿਆ, ਇਜ਼ਰਾਈਲ ਨੇ ਕਿ ਜੀ ਈਰਾਨ ਵੱਲੋਂ ਨਿਊਕਲੀਅਰ ਵੈਪਨ ਤਿਆਰ ਕੀਤਾ ਜਾ ਰਿਹਾ, ਤੇ ਅੱਜ ਗੱਲਾਂ ਗੱਲਾਂ ਦੇ ਵਿੱਚ ਡੋਨਲਡ ਟਰੰਪ ਨੇ ਵਾਈਟ ਹਾਊਸ ਦੇ ਬਾਹਰ ਫਾਇਰ ਫਾਈਟਰਸ ਨਾਲ ਇੱਕ ਇਵੈਂਟ ਰੱਖਿਆ ਹੋਇਆ ਸੀ, ਉਹਦੇ ਵਿੱਚ ਉਹਨਾਂ ਨੇ ਇੱਕ ਗੱਲਾਂ ਗੱਲਾਂ 'ਚ ਇਹ ਕਹਿ ਵੀ ਦਿੱਤਾ। ਸੋ ਡੋਨਲਡ ਟਰੰਪ ਬੜੀਆਂ ਗੱਲਾਂ ਕਹਿ ਜਾਂਦੇ ਆ, ਕਹਿੰਦੇ ਦੇ ਹੈਵ ਅ ਵੈਪਨ ਨਿਊਕਲੀਅਰ ਵੈਪਨ, ਤੇ ਸੋ ਅੱਜ ਵੀ ਉਹਨਾਂ ਨੇ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਗੱਲ ਕਹੀ ਹੈ, ਕਹਿੰਦੇ ਕਿ ਇੱਕ ਪੂਰਾ ਅਨਕੰਡੀਸ਼ਨਲ ਸਰੰਡਰ ਹੀ ਕਹਿੰਦੇ ਚਾਹੀਦਾ ਸਾਨੂੰ ਈਰਾਨ ਵੱਲੋਂ, ਹੋਰ ਕੁਝ ਨਹੀਂ। ਸੋ ਰਿਪੋਰਟਰਸ ਨੇ ਪੁੱਛਿਆ ਵੀ ਇਜ਼ ਇਟ ਟੂ ਲੇਟ ਨਾਓ ਫੋਰ ਅ ਡੀਲ, ਤੇ ਡੋਨਲਡ ਟਰੰਪ ਨੇ ਕਿਹਾ ਕਹਿੰਦੇ ਨਥਿੰਗ ਇਜ਼ ਟੂ ਲੇਟ, ਕਹਿੰਦੇ ਉਹ ਐਕਸੈਪਟ ਪਾਵਲ, ਸੋ ਜਰੋਮ ਪਾਵਲ ਕਿੱਥੋਂ ਕਿੱਥੇ ਲੈ ਗਏ,
ਕਿਉਂਕਿ
ਅੱਜ ਲੇਟ ਅਨਾਊਂਸਮੈਂਟ ਆ,
ਫੈਡਰਲ ਰਿਜ਼ਰਵ ਦੀ ਮੀਟਿੰਗ ਆ ਅੱਜ।
ਸੋ ਫਿਰ ਉਹ ਗੱਲਾਂ ਗੱਲਾਂ, ਸੋ ਕੀ ਉਹ ਪਹਿਲਾਂ ਮੀਟਿੰਗ ਤੋਂ ਪਹਿਲਾਂ ਹੀ ਹਿੰਟ ਦੇ ਗਏ ਨੇ ਕਿ ਫੈਡਰਲ ਰਿਜ਼ਰਵ ਵੱਲੋਂ ਅੱਜ ਰੇਟ ਹੋਲਡ ਹੀ ਕੀਤਾ ਜਾਣਾ, ਕਿਉਂਕਿ ਅੱਜ ਉਹ ਪਹਿਲਾਂ ਹੀ ਜਿੱਦਾਂ ਕਹਿ ਗਏ, ਜੇ ਉਹ ਇੱਦਾਂ ਹਿੰਟ ਦੇ ਗਏ ਨੇ ਤੇ ਉਹ ਬੜੀ ਵੱਡੀ ਗੱਲ ਆਪਣੇ ਆਪ ਦੇ, ਜਿਹੜੇ ਫਾਈਨੈਂਸ਼ੀਅਲ ਡਿਸੀਜਨਸ ਨੇ, ਜਿਹੜੇ ਮੋਨਿਟਰੀ ਡਿਸੀਜਨਸ ਨੇ, ਇਹਨਾਂ ਨੂੰ ਬੜਾ ਹਸ਼ਾਸ਼ ਰੱਖਿਆ ਜਾਂਦਾ, ਇਹਨਾਂ ਨੂੰ ਕਦੇ ਜਨਤਕ ਨਹੀਂ ਕੀਤਾ
ਜਾਂਦਾ।
ਓਨਲੀ ਥਿੰਗ ਟੂ ਲੇਟ ਇਜ਼ ਪਾਵਲ,
ਜਰੋਮ
ਪਾਵਲ ਵੀ ਉਹ ਇੰਟਰਸਟ ਰੇਟਸ ਘਟਾ ਨਹੀਂ ਰਹੇ, ਬੜੇ ਲੇਟ ਨੇ। ਐਨੀਵੇਜ਼, ਸੋ ਉਹਨਾਂ ਨੇ ਕਿਹਾ ਵੀ ਅਨਕੰਡੀਸ਼ਨਲ ਸਰੰਡਰ ਹੀ ਸਾਨੂੰ ਚਾਹੀਦਾ ਹੈ, ਅੱਜ ਵੀ ਉਹਨਾਂ ਨੇ ਗੱਲ ਕਹੀ ਹੈ। ਤੇ ਕਹਿੰਦੇ ਫਿਰ ਰਿਪੋਰਟਰ ਨੇ ਕਿਹਾ ਕਿ ਤੁਸੀਂ ਆਪ ਤਾਂ ਆਪਣੇ ਇੱਕ ਮੈਸੇਜ ਵਿੱਚ ਲਿਖਿਆ ਸੀ ਵੀ ਹੁਣ ਲੇਟ ਹੋ ਗਿਆ ਬੜਾ, ਕਹਿੰਦੇ ਮੈਂ ਲੇਟ ਕਿਹਾ, ਵੈਰੀ ਲੇਟ ਕਿਹਾ, ਟੂ ਲੇਟ ਨਹੀਂ ਕਿਹਾ, ਸੋ ਆਪਣੀ ਗੱਲਾਂ 'ਚ ਥੋੜ੍ਹਾ ਜਿਹਾ ਉਲਝ ਗਏ। ਸੋ ਡੋਨਲਡ ਟਰੰਪ ਨੇ ਕੱਲ੍ਹ ਟਰੂਥ ਸੋਸ਼ਲ ਦੇ ਉੱਤੇ ਲਿਖਿਆ ਕੀ ਹੈ, ਸੋ ਕੱਲ੍ਹ ਉਹਨਾਂ ਨੇ ਪਹਿਲਾਂ ਇਹ ਲਿਖਿਆ, ਕਹਿੰਦੇ ਕਿ ਸਾਨੂੰ ਐਗਜੈਕਟਲੀ ਪਤਾ ਕਿ ਇਹਨਾਂ ਦੇ ਸੋ ਕਾਲਡ ਸੁਪਰੀਮ ਲੀਡਰ ਕਿੱਥੇ ਲੁਕੇ ਹੋਏ ਨੇ, ਵੇਅਰ ਹੀ ਇਜ਼ ਹਾਈਡਿੰਗ। ਕਹਿੰਦੇ ਹੀ ਇਜ਼ ਐਨ ਈਜ਼ੀ ਟਾਰਗੇਟ ਬਟ ਹੀ ਇਜ਼ ਸੇਫ ਦੇਅਰ, ਕਹਿੰਦੇ ਉਹ ਬੜਾ ਈਜ਼ੀ ਟਾਰਗੇਟ ਹੈਗੇ ਨੇ, ਸਿਟਿੰਗ ਡੱਕ ਵੀ ਜੇ ਅਸੀਂ ਚਾਹੀਏ ਤਾਂ। ਉਹਨਾਂ ਨੇ ਕਿਹਾ ਵੀ ਆਰ ਨੋਟ ਗੋਇੰਗ ਟੂ ਟੇਕ ਹਿਮ ਆਊਟ, ਬ੍ਰੈਕਟਸ ਲਿਖਿਆ ਕਿਲ, ਵੀ ਸਾਨੂੰ ਪਤਾ ਨਹੀਂ ਵੀ ਟੇਕ ਹਿਮ ਆਊਟ ਦਾ ਮਤਲਬ ਕੀ ਹੁੰਦਾ,
ਜੇ ਅਸੀਂ ਚਾਹੀਏ ਤਾਂ ਕਰ ਸਕਦੇ, ਜੇ
ਚਾਹੀਏ ਤਾਂ ਅਸੀਂ ਕਰ ਸਕਦੇ ਪਰ ਅਸੀਂ ਤਾਂ ਨਹੀਂ ਕਰਾਂਗੇ, ਐਟ ਲੀਸਟ ਨੋਟ ਫੋਰ ਨਾਓ। ਸੋ ਫਿਰ ਉਹਨਾਂ ਨੇ ਕਿਹਾ ਵੀ 3 ਮਿੰਟ ਬਾਅਦ ਉਹਨਾਂ ਨੇ ਫਿਰ ਟਰੂਥ ਸੋਸ਼ਲ ਤੇ ਉਹਨਾਂ ਨੇ ਲਿਖਿਆ ਵੀ ਮੈਂ ਮੈਸੇਜ ਵੀ ਕੋਈ ਗੱਲ ਅਧੂਰੀ ਰਹਿ ਗਈ ਆ, ਫਿਰ ਉਹਨਾਂ ਨੇ ਆਲ ਕੈਪਸ ਦੇ ਵਿੱਚ ਲਿਖਿਆ ਅਨਕੰਡੀਸ਼ਨਲ ਸਰੈਂਡਰ।
ਦੇਖੋ ਵਾਸੂ ਜੀ, ਉੱਧਰ ਰਸ਼ੀਆ ਅਤੇ ਯੂਕਰੇਨ ਦੇ ਜਿਹੜੇ ਕੌਨਫਲਿਕਟ ਚੱਲਦਾ ਆ ਰਿਹਾ, ਉਹਦੇ ਵਿੱਚ ਈਰਾਨ ਨੇ ਰਸ਼ੀਆ ਦੀ ਕਾਫੀ ਮਦਦ ਕੀਤੀ, ਡਰੋਨ ਸਪਲਾਈ ਕੀਤੇ, ਈਵਨ ਕੁਝ ਜਿਹੜਾ ਮਿਲਟਰੀ ਇਕਵਿਪਮੈਂਟ ਮੈਨੂਫੈਕਚਰ ਕਰਨ ਲਈ, ਜਿਹੜੀ ਮੈਨੂਫੈਕਚਰਿੰਗ ਕਪੈਸਿਟੀ ਬਿਲਡ ਕਰਨ ਦੇ ਵਿੱਚ ਵੀ ਮਦਦ ਕੀਤੀ, ਪਰ ਈਰਾਨ ਨੂੰ ਉਸ ਤਰ੍ਹਾਂ ਦੀ ਸਪੋਰਟ ਰਸ਼ੀਆ ਤੋਂ ਇਸ ਵੇਲੇ ਨਹੀਂ ਮਿਲ ਰਹੀ। ਹਾਂ, ਰਸ਼ੀਆ ਤੋਂ ਇਹ ਤਵੱਕੋ ਜ਼ਰੂਰ ਆ ਕਿ ਕਿਸੇ ਤਰ੍ਹਾਂ ਦਾ ਕੀ ਉਹ ਮਿਡਲ ਰੋਲ ਪਲੇ ਕਰ ਸਕਦੇ ਨੇ। ਪਾਕਿਸਤਾਨ ਦੇ ਫੌਜ ਮੁਖੀ ਅੱਜ ਵਾਈਟ ਹਾਊਸ ਦੇ ਵਿੱਚ ਆ ਕੇ ਉਹਨਾਂ ਨੇ ਡੋਨਲਡ ਟਰੰਪ ਨਾਲ ਮੁਲਾਕਾਤ ਕਰਨੀ ਹੈ। ਮੰਨਿਆ ਇਹ ਵੀ ਜਾਂਦਾ ਕਿ ਪਾਕਿਸਤਾਨ ਵੀ ਕੀ ਈਰਾਨ ਦੇ ਨਾਲ ਗੱਲਬਾਤ ਕਰਨ ਦੇ ਵਿੱਚ ਅਮਰੀਕਾ ਵੱਲੋਂ ਇੱਕ ਕਹਿ ਲਓ ਇੱਕ ਏਜੰਟ ਵਜੋਂ ਜਾਂ ਇੱਕ ਨੁਮਾਇੰਦੇ ਵਜੋਂ ਕੰਮ ਕਰ ਸਕਦਾ। ਸੋ ਇਹ ਸਾਰੀਆਂ ਚੀਜ਼ਾਂ ਵੀ ਨਾਲ ਨਾਲ ਚੱਲ ਰਹੀਆਂ।
ਸੋ ਅੱਜ ਡੋਨਲਡ ਟਰੰਪ ਨੇ ਉਸੇ ਗੱਲਬਾਤ ਦੌਰਾਨ ਦੱਸਿਆ, ਕਹਿੰਦੇ ਕੱਲ੍ਹ ਵਲਾਦੀਮਿਰ ਪੁਤਿਨ ਨਾਲ ਕਹਿੰਦੇ ਫੋਨ 'ਤੇ ਗੱਲਬਾਤ ਹੋਈ ਹੈ, ਅਤੇ ਪੁਤਿਨ ਨੇ ਇੱਕ ਵਾਰ ਫਿਰ ਤੋਂ ਪੇਸ਼ਕਸ਼ ਕੀਤੀ ਵੀ ਮੀਡੀਏਟ, ਕਹਿੰਦੇ ਮੈਂ ਕਰ ਦਿੰਦਾ, ਅਤੇ ਕਹਿੰਦੇ ਮੈਂ ਉਹਨੂੰ ਕਿਹਾ ਭਾਈ ਤੂੰ ਮਿਡਲ ਈਸਟ ਛੱਡ, ਤੂੰ ਰਸ਼ੀਆ ਬਾਰੇ ਮੇਰੇ ਨਾਲ ਮੀਡੀਏਟ ਕਰ ਲਾ, ਪਹਿਲਾਂ ਆਪਣੇ ਬਾਰੇ ਤੇਰੀ ਗੱਲ ਕਰ ਲਈ। ਸੋ ਇਹ ਸਾਰੀਆਂ ਉਹਨਾਂ ਨੇ ਗੱਲਾਂ ਕੀਤੀਆਂ ਨੇ। ਸੋ ਲੈਟਸੀ
ਵਟ ਗੋਜ਼ ਔਨ। ਬਸੂ ਜੀ, G7 ਸਮਿਟ ਬਾਰੇ ਗੱਲ ਕਰੀਏ ਹੁਣ। ਕੱਲ੍ਹ G7 ਸਮਿਟ ਰੈਪ ਅਪ ਹੋਇਆ ਕੈਨਾਨਾਸਕਸ ਅਲਬਰਟਾ ਦੇ ਵਿੱਚ, ਅਤੇ ਗੱਲ ਚਲੋ ਐਤਕੀ ਕੋਈ ਜੁਆਇੰਟ ਸਟੇਟਮੈਂਟ ਜਾਰੀ ਨਹੀਂ ਕੀਤੀ ਗਈ, ਵੱਖੋ ਵੱਖਰੀਆਂ 7 ਸਟੇਟਮੈਂਟਸ ਨੇ ਜਿਨ੍ਹਾਂ ਦੇ ਵਿੱਚੋਂ 6 ਤਾਂ ਕੱਲ੍ਹ ਹੀ ਜਾਰੀ ਕੀਤੀਆਂ ਗਈਆਂ। ਅੱਗੇ ਚੱਲ ਕੇ ਉਹਨਾਂ ਬਾਰੇ ਵੀ ਗੱਲ ਕਰਦੇ ਹਾਂ। ਪਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਸੱਦਾ ਭੇਜਿਆ ਗਿਆ ਸੀ ਇਸ G7 ਸਮਿਟ ਵਾਸਤੇ, ਅਤੇ ਕੱਲ੍ਹ ਦੋਹਾਂ ਮੁਲਕਾਂ ਨੇ ਆਪਣੇ ਡਿਪਲੋਮੈਟਿਕ ਸੰਬੰਧ ਦੁਬਾਰਾ ਤੋਂ ਸਥਾਪਿਤ ਕਰਨ ਦਾ, ਜਾਂ ਇਹ ਕਹਿ ਲਓ ਡਿਪਲੋਮੈਟਿਕ ਸੇਵਾਵਾਂ ਨੂੰ ਪਹਿਲਾਂ ਵਾਲੇ ਪੱਧਰ 'ਤੇ ਵਾਪਸ ਬਹਾਲ ਕਰਨ ਦੀ ਜਿਹੜੀ ਗੱਲ ਹੈ ਉਹ ਆਖੀ ਆ। ਨਵੇਂ ਹਾਈ ਕਮਿਸ਼ਨਰਸ ਹੁਣ ਦੁਬਾਰਾ ਤੋਂ ਨਿਯੁਕਤ ਕੀਤੇ ਜਾਣਗੇ ਅਤੇ ਦੋਹਾਂ ਮੁਲਕਾਂ ਦੇ ਵਿੱਚ ਜਿਹੜੀਆਂ ਡਿਪਲੋਮੈਟਿਕ ਸਰਵਿਸਿਜ਼ ਨੇ ਕਾਉਂਸਲਰ ਸਰਵਿਸਿਜ਼ ਰੈਗੂਲਰ ਕਾਉਂਸਲਰ ਸਰਵਿਸਿਜ਼ ਉਹ ਹੁਣ ਮੁਹੱਈਆ ਕਰਵਾਈਆਂ ਜਾਣਗੀਆਂ ਕਿਉਂਕਿ ਪਿਛਲੇ ਸਾਲ ਕੈਨੇਡਾ ਨੇ ਭਾਰਤ ਦੇ 6 ਡਿਪਲੋਮੈਟਸ ਅਤੇ ਕਾਉਂਸਲਰ ਅਫੀਸ਼ੀਅਲਸ ਨੂੰ ਐਕਸਪੈਲ ਕਰ ਦਿੱਤਾ ਸੀ ਅਤੇ ਜਵਾਬ ਦੇ ਵਿੱਚ ਭਾਰਤ ਨੇ ਵੀ ਜਿਹੜੇ ਕੈਨੇਡੀਅਨ ਅਫੀਸ਼ੀਅਲ ਸੀਗੇ ਉਹਨਾਂ ਨੂੰ ਭਾਰਤ ਤੋਂ ਚਲਦਾ ਕਰ ਦਿੱਤਾ ਸੀ।
ਸੋ ਕੱਲ੍ਹ ਨਰਿੰਦਰ ਮੋਦੀ ਦੇ ਨਾਲ ਮੀਟਿੰਗ ਹੋਈ ਹੈ ਮਾਰਕ ਕਾਰਨੀ ਦੀ। ਸੋ ਉਸ ਤੋਂ ਪਹਿਲਾਂ ਮਾਰਕ ਕਾਰਨੀ ਨੇ ਜਿਹੜੇ ਕੋਈ ਨੌਨ G7 ਇਨਵਾਈਟੀਜ਼ ਸਨ ਉਹਨਾਂ ਨੂੰ ਅਧਿਕਾਰਤ ਤੌਰ 'ਤੇ ਵੈਲਕਮ ਕੀਤਾ, ਉਹਨਾਂ ਦਾ ਸਵਾਗਤ ਕੀਤਾ। ਜਿਵੇਂ ਇੱਕ ਇੱਕ ਕਰਕੇ ਸਾਰੇ G7 ਲੀਡਰਸ ਨੂੰ ਮਿਲੇ ਸੀ, ਉਸੇ ਤਰ੍ਹਾਂ ਕੱਲ੍ਹ ਇੱਕ ਇੱਕ ਕਰਕੇ ਸਾਰੇ ਨੌਨ G7 ਇਨਵਾਈਟੀਜ਼ ਦੇ ਨਾਲ ਉਹਨਾਂ ਨੇ ਮੁਲਾਕਾਤ ਕੀਤੀ, ਫੋਟੋ ਖਿਚਾਈ ਹੱਥ ਮਿਲਾ ਕੇ। ਸੋ ਸਭ ਤੋਂ ਪਹਿਲੀ ਮੁਲਾਕਾਤ ਤਾਂ ਫੇਸ ਟੂ ਫੇਸ ਮਿਲਦਾ ਉਹੀ ਹੋਈ ਹੈ। ਉਸ ਤੋਂ ਬਾਅਦ ਫਿਰ 1-on-1 ਮੀਟਿੰਗ ਵੀ ਦੋਨੋਂ ਆਗੂਆਂ ਦੇ ਵਿਚਕਾਰ ਹੋਈ।
ਹਾਂਜੀ।
ਅਤੇ ਉਸ ਤੋਂ ਪਹਿਲਾਂ, ਉਸ ਮੀਟਿੰਗ ਤੋਂ ਪਹਿਲਾਂ, ਜਿਵੇਂ ਬਾਕੀ ਲੀਡਰਸ ਦੇ ਨਾਲ ਮੀਟਿੰਗਸ ਤੋਂ ਪਹਿਲਾਂ ਇੱਕ ਛੋਟਾ ਜਿਹਾ ਫੋਟੋ ਆਪ ਰੱਖਿਆ ਜਾਂਦਾ
ਅਤੇ
ਦੋਨੋਂ ਲੀਡਰਸ ਇੱਕ ਛੋਟੀ ਛੋਟੀ ਸਟੇਟਮੈਂਟ ਆਪਣੀ ਆਪਣੀ ਦਿੰਦੇ ਨੇ। ਉਸ ਸਟੇਟਮੈਂਟ ਦੇ ਵਿੱਚ, ਸੋ ਜੋ ਪਹਿਲਾ ਬਿਆਨ ਸਮਝ ਲਓ ਜਾਂ ਪਹਿਲੀ ਕੋਈ ਖਬਰ ਜੀ ਕੋਈ ਬਣੀ ਉੱਥੋਂ ਬਣੀ, ਸੋ ਮਾਰਕ ਕਾਰਨੀ ਨੇ ਇਹ ਕਿਹਾ, ਕਹਿੰਦੇ ਇਟਸ ਐਨ ਓਨਰ ਟੂ ਹੈਵ ਯੂ ਹੀਅਰ। ਸੋ ਉਹਨਾਂ ਨੇ ਨਰਿੰਦਰ ਮੋਦੀ ਨੂੰ ਕਿਹਾ ਵੀ ਸਾਡੇ ਵਾਸਤੇ ਬੜੇ ਮਾਣ ਦੀ ਗੱਲ ਹੈ ਤੁਸੀਂ ਇੱਥੇ ਆਏ ਹੋ। You have been invited to all G7 meetings since 2018. That's a testament to the importance of your country and your leadership.
Yeah.
ਵੀ ਤੁਹਾਨੂੰ 2018 ਤੋਂ ਲਗਾਤਾਰ ਹਰ G7 ਸੰਮੇਲਨ ਵਿੱਚ ਸੱਦਾ ਮਿਲ ਰਿਹਾ ਅਤੇ ਇਹ ਇੱਕ ਕਹਿ ਲਓ ਕਿ ਪ੍ਰਮਾਣ ਹੈ ਤੁਹਾਡੇ ਮੁਲਕ ਦੀ ਮਹੱਤਤਾ ਦਾ ਅਤੇ ਤੁਹਾਡੀ ਲੀਡਰਸ਼ਿਪ ਦੀ ਮਹੱਤਤਾ ਦਾ। ਅਤੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਇਸ ਮੀਟਿੰਗ ਦੇ ਵਿੱਚ ਜਿਹੜੀ ਆਪਾਂ ਹੁਣ ਗੱਲਬਾਤ ਕਰਨੀ ਹੈ, ਵੀ ਵੁੱਡ ਲਾਈਕ ਟੂ ਟੈਕਲ ਜਿਹੜੇ ਇਸ਼ੂਜ਼ ਵੀ ਨੀਡ ਟੂ ਟੈਕਲ ਟੁਗੈਦਰ, ਜਿਨ੍ਹਾਂ ਦੇ ਵਿੱਚ ਐਨਰਜੀ ਸਿਕਿਉਰਿਟੀ, AI, ਫਾਈਟ ਅਗੇਂਸਟ ਟਰਾਂਸਨੈਸ਼ਨਲ ਰਿਪਰੈਸ਼ਨ ਐਂਡ ਟੈਰੋਰਿਜ਼ਮ। ਸੋ ਇਹ ਉਹਨਾਂ ਨੇ ਗੱਲ ਜਿਹੜੇ ਇਹ ਜਦੋਂ ਵੀ ਕਿਤੇ ਨਰਿੰਦਰ ਮੋਦੀ ਬਾਰੇ ਕੋਈ ਵੀ ਗੱਲ ਹੋਈ, ਕੱਲ੍ਹ ਪੂਰਾ ਦਿਨ ਮਾਰਕ ਕਾਰਨੀ ਵਾਰ ਵਾਰ ਇਹ ਜਿਹੜੇ ਦੋ ਸ਼ਬਦ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਅਤੇ ਫੋਰਨ ਇੰਟਰਫੇਰੈਂਸ ਅਤੇ ਨਾਲ ਕਿਤੇ ਕਿਤੇ ਟੈਰੋਰਿਜ਼ਮ, ਸੋ ਇਹ ਜਿਹੜੇ ਸ਼ਬਦ ਵਾਰ ਵਾਰ ਉਹ ਹਾਈਲਾਈਟ ਕਰਦੇ ਰਹੇ। ਇਸ ਮੀਟਿੰਗ ਦੇ ਵਿੱਚ ਅਸੀਂ ਇਹਦੇ ਉੱਤੇ ਖਾਸਾ ਤਵੱਜੋ ਦਿੱਤਾ। ਫਿਰ ਨਰਿੰਦਰ ਮੋਦੀ ਨੇ ਬਾਅਦ 'ਚ ਇਹ ਕਿਹਾ ਕਿ ਜੋ ਇੰਡੀਆ ਕੈਨੇਡਾ ਰਿਲੇਸ਼ਨਸ਼ਿਪ ਹੈ,
ਉਹਨਾਂ ਨੇ ਹਿੰਦੀ 'ਚ ਗੱਲ ਕੀਤੀ,
ਹਿੰਦੀ 'ਚ ਸਾਰੀ ਗੱਲ ਕੀਤੀ, ਜੋ ਸਾਡੇ ਵਾਸਤੇ ਬੜੀ ਮਹੱਤਵਪੂਰਨ ਹੈ, ਇਟਸ ਐਕਸਟ੍ਰੀਮਲੀ ਇੰਪੋਰਟੈਂਟ। ਅਤੇ ਉਹਨਾਂ ਨੇ ਮੁਬਾਰਕਬਾਦ ਪੇਸ਼ ਕੀਤੀ ਮਾਰਕ ਕਾਰਨੀ ਨੂੰ ਉਹਨਾਂ ਦੀ ਇਲੈਕਸ਼ਨ ਦੇ ਵਿੱਚ ਹੋਈ ਜਿੱਤ ਦੇ ਵਾਸਤੇ।
ਅਤੇ
ਉਹਨਾਂ ਨੇ ਕਿਹਾ ਵੀ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਸ ਤੁਹਾਡੀ ਲੀਡਰਸ਼ਿਪ ਅਧੀਨ ਵੀ ਅਸੀਂ ਹੁਣ ਇੱਦਾਂ ਦਾ ਕੰਮ ਇਕੱਠੇ ਕਰ ਸਕਾਂਗੇ ਪੋਜ਼ਿਟਿਵ ਤਰੀਕੇ
ਨਾਲ, ਦੁਨੀਆ ਨੂੰ ਫਾਇਦਾ ਹੋਏਗਾ।
ਸੋ ਉਹਨਾਂ ਨੇ ਜਿਹੜੇ ਉਹ ਸ਼ਬਦ ਹੁੰਦੇ ਆ, ਸੋ ਉਹਦੇ ਜਿਸਟ ਇਹ ਸੀ ਕਿ ਵੀ ਤੁਹਾਡੀ ਲੀਡਰਸ਼ਿਪ ਅਧੀਨ, ਸੋ ਜਸਟਿਨ ਟਰੂਡੋ ਲੀਡਰਸ਼ਿਪ ਨਹੀਂ, ਤੁਹਾਡੀ ਲੀਡਰਸ਼ਿਪ ਅਧੀਨ ਹੁਣ ਅਸੀਂ ਪੋਜ਼ਿਟਿਵ ਤਰੀਕੇ ਨਾਲ ਅੱਗੇ ਵੱਧ ਸਕਾਂਗੇ। ਸੋ ਇਹ ਦੋਨਾਂ ਨੇ ਉਸ ਫੋਟੋ ਆਪ ਦੇ ਵਿੱਚ ਉਸ ਤੋਂ ਪਹਿਲਾਂ ਜਿਹੜੀ ਆਪਣੀ ਆਪਣੀ ਬਰੀਫ ਸਟੇਟਮੈਂਟ ਦਿੱਤੀ। ਉਸ ਤੋਂ ਬਾਅਦ ਵਿਜੇ ਜੀ, ਜਿਹੜੀ ਨੈਕਸਟ ਕੋਈ ਗੱਲਬਾਤ ਹੋਈ ਹੈ, ਸੋ ਪ੍ਰਾਈਮ ਮਿਨਿਸਟਰਸ ਆਫਿਸ ਵੱਲੋਂ ਇੱਕ ਸਟੇਟਮੈਂਟ ਜਾਰੀ ਕੀਤੀ ਗਈ ਇਸ ਮੀਟਿੰਗ ਬਾਰੇ, ਉਹਦੇ ਵਿੱਚ ਵੀ ਅੱਜ ਸਾਰੀਆਂ ਚੀਜ਼ਾਂ ਮੈਂਸ਼ਨ ਹੋਈਆਂ ਅਤੇ ਨਾਲ ਇਹ ਸਪੈਸ਼ਲ ਮੈਂਸ਼ਨ ਕੀਤਾ ਗਿਆ ਕਿ ਪ੍ਰਾਈਮ ਮਿਨਿਸਟਰ ਕਾਰਨੀ ਨੇ ਇਸ ਮੀਟਿੰਗ ਦੇ ਵਿੱਚ ਜਿਹੜੇ G7 ਏਜੰਡਾ ਦੀਆਂ ਪ੍ਰਾਇਓਰਟੀਜ਼ ਨੇ ਉਹ ਸਾਰੀਆਂ ਰੇਜ਼ ਕੀਤੀਆਂ, ਉਹਨਾਂ ਨੂੰ ਉਜਾਗਰ ਕੀਤਾ, ਉਹਨਾਂ ਬਾਰੇ ਗੱਲ ਕੀਤੀ, ਇਨਕਲੂਡਿੰਗ ਫਿਰ ਉਹੀ ਟਰਾਂਸਨੈਸ਼ਨਲ ਕ੍ਰਾਈਮ ਐਂਡ ਰਿਪਰੈਸ਼ਨ, ਸਿਕਿਉਰਿਟੀ ਐਂਡ ਰੂਲਸ ਬੇਸਡ ਆਰਡਰ।
ਅਤੇ
ਇਸ ਸਟੇਟਮੈਂਟ ਦੇ ਵਿੱਚ ਰੂਲ ਆਫ ਲਾਅ ਅਤੇ ਟੈਰੀਟੋਰੀਅਲ ਇੰਟੈਗ੍ਰਿਟੀ ਦਾ ਵੀ ਜ਼ਿਕਰ ਕੀਤਾ ਗਿਆ। ਸੋ ਰੂਲ ਆਫ ਲਾਅ ਜੇ ਆਪਾਂ ਦੇਖੀਏ ਤਾਂ ਜਿਹੜੇ ਖਾਲਿਸਤਾਨ ਸੈਪਰੇਟਿਸਟ ਨੇ ਵੀ ਇਹ ਉਹਨਾਂ ਦੇ ਹੱਕ ਦੀ ਗੱਲ ਹੋ ਜਾਂਦੀ ਹੈ ਕਿ ਹਿਊਮਨ ਰਾਈਟਸ ਅਤੇ ਰੂਲ ਆਫ ਲਾਅ ਵੀ ਲਾਅ ਤੋਂ ਉੱਪਰ ਕੁਝ ਨਹੀਂ, ਜੇ ਹਰ ਕਿਸੇ ਨੂੰ ਲਾਅ ਦੀਆਂ ਬਾਉਂਡਰੀਜ਼ ਦੇ ਵਿੱਚ ਰਹਿ ਕੇ ਪ੍ਰੋਟੈਸਟ ਕਰਨ ਦਾ, ਐਡਵੋਕੇਸੀ ਕਰਨ ਦਾ, ਆਪਣੀ ਗੱਲ ਕਹਿਣ ਦਾ ਹੱਕ ਹੈ। ਜਿਹੜੀ ਟੈਰੀਟੋਰੀਅਲ ਇੰਟੈਗ੍ਰਿਟੀ ਹੈ ਇਹ ਇੰਡੀਆ ਦੇ ਹੱਕ ਦੀ ਗੱਲ ਹੋ ਗਈ।
ਕੋਈ ਵੀ ਜਿਹੜਾ ਸੈਪਰੇਟਿਸਟ ਸੈਂਟੀਮੈਂਟ ਹੈ, ਜੇ ਉਸ ਮੁਲਕ ਦੇ ਲੋਕ ਉਸ ਚੀਜ਼ ਨਾਲ
ਮੁਲਕ ਨੂੰ ਜੇ ਕੋਈ ਤੋੜਨ ਦੀ ਗੱਲ ਕਰਦਾ ਵੀ ਉਹ ਨਹੀਂ, ਅਸੀਂ ਉਹਦੇ ਨਾਲ ਇਤਫਾਕ ਰੱਖਦੇ, ਟੈਰੀਟੋਰੀਅਲ ਇੰਟੈਗ੍ਰਿਟੀ ਦੇ ਵਿੱਚ ਅਸੀਂ ਵਿਸ਼ਵਾਸ ਕਰਦੇ ਹਾਂ।
ਸੋ
ਇਹ ਦੋਨੋਂ ਚੀਜ਼ਾਂ ਉਹਨਾਂ ਨੇ ਬੈਲੈਂਸ ਕਰਤੀਆਂ ਉਸ ਸਟੇਟਮੈਂਟ ਦੇ
ਵਿੱਚ। ਅੱਛਾ, ਜਿਹੜੀ ਬਾਅਦ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ, ਉਹਦੇ ਵਿੱਚ ਚਲੋ ਵੱਖੋ ਵੱਖਰੇ ਵਿਸ਼ਿਆਂ 'ਤੇ ਗੱਲ ਹੋਈ ਇੱਕ ਸਵਾਰ, ਕਿਉਂਕਿ ਇਹਦੇ ਨਾਲ ਜੁੜਦੀ ਗੱਲ ਆ ਤਾਂ
ਉਸ ਤੋਂ ਬਾਅਦ ਉੱਥੇ ਆ ਰਿਹਾ ਸੀ ਮੈਂ ਵੀ ਨੈਕਸਟ ਜਿਹੜੀ ਕੋਈ ਗੱਲ ਬਣੀ ਆ, ਸੋ ਉਹ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਜ਼ਿਕਰ ਹੋਇਆ ਇੰਡੀਆ ਅਤੇ ਕੈਨੇਡਾ ਰਿਲੇਸ਼ਨਸ਼ਿਪ ਆ।
ਜੀ, ਜਦੋਂ ਉਹਨਾਂ ਨੂੰ ਸਪੈਸੀਫਿਕਲੀ ਇਹ ਸਵਾਲ ਇੱਕ ਪੁੱਛਿਆ ਗਿਆ ਵੀ ਕੀ ਤੁਸੀਂ ਹਰਦੀਪ ਸਿੰਘ ਨਿੱਜਰ ਦੇ ਕਤਲ ਦਾ ਜਿਹੜਾ ਵਿਸ਼ਾ ਸੀ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਉਹ ਹਾਈਲਾਈਟ ਕੀਤਾ ਕਿ ਨਹੀਂ ਕੀਤਾ, ਉਸ ਗੱਲ ਦਾ ਜਿਹੜਾ ਜਵਾਬ ਸੀਗਾ ਉਹਨਾਂ ਨੇ ਗੋਲਮੋਲ ਕੀਤਾ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ। ਉਹਨੇ ਇਹ ਕਿਹਾ ਵੀ ਦੇਖੋ, ਕਿਉਂਕਿ ਇਸ ਵੇਲੇ ਇਨਵੈਸਟੀਗੇਸ਼ਨ ਚੱਲਦੀ ਆ ਵੀ ਇਸ ਵਿਸ਼ੇ ਬਾਰੇ ਜੇ ਕੋਈ ਬਹੁਤੀ ਗੱਲ ਮੈਂ ਕਰੂੰਗਾ ਸ਼ਾਇਦ ਵਾਜਬ ਨਹੀਂ ਹੋਏਗੀ। ਸੋ ਉਹ ਵੀ ਸਵਾਲ ਉੱਥੇ ਉਹਨਾਂ ਨੂੰ ਪ੍ਰੈਸ ਕਾਨਫਰੰਸ ਦੇ ਵਿੱਚ ਪੁੱਛਿਆ ਗਿਆ।
ਇਸ ਤੋਂ ਪਹਿਲਾਂ ਵੀ ਜਦੋਂ ਇੰਡੀਆ ਨੂੰ ਸੱਦਾ ਭੇਜਿਆ ਗਿਆ ਸੀ
ਤੇ
ਉਸ ਤੋਂ ਬਾਅਦ ਜਿਹੜੀ ਪ੍ਰੈਸ ਕਾਨਫਰੰਸ ਕੋਈ ਕੀਤੀ ਸੀ ਮਾਰਕ ਕਾਰਨੀ, ਉਹਨਾਂ ਨੂੰ ਇਹ ਸਵਾਲ ਪੁੱਛਿਆ ਗਿਆ ਕਿ ਤੁਸੀਂ ਕਿਵੇਂ ਡਿਫੈਂਡ ਕਰੋਗੇ। ਉਹਨਾਂ ਨੇ ਆਪਣੇ ਇਸ ਫੈਸਲੇ ਨੂੰ ਡਿਫੈਂਡ ਕੀਤਾ ਸੀ ਇਹ ਕਹਿ ਕੇ, ਤੇ ਹਰਦੀਪ ਸਿੰਘ ਨਿੱਜਰ ਦੇ ਮਾਮਲੇ 'ਤੇ ਉਹਨਾਂ ਨੇ ਇਹ ਕਿਹਾ ਸੀ ਵੀ ਮਾਮਲਾ ਅਦਾਲਤਾਂ ਦੇ ਵਿੱਚ ਆ, ਜਾਂਚ ਵਗੈਰਾ ਚੱਲ ਰਹੀ ਆ, ਅਤੇ ਮੇਰੀ ਪੋਜੀਸ਼ਨ ਦੇ ਵਿੱਚ ਮਤਲਬ ਪ੍ਰਾਈਮ ਮਿਨਿਸਟਰ ਦਾ ਕਿਸੇ ਇਸ ਤਰ੍ਹਾਂ ਜੁਡੀਸ਼ਲ ਇਨਵੈਸਟੀਗੇਸ਼ਨ ਦੇ ਉੱਤੇ ਕਮੈਂਟ ਕਰਨਾ ਠੀਕ ਨਹੀਂ। ਸੋ ਕੱਲ੍ਹ ਵੀ ਉਹਨਾਂ ਨੇ ਇਸੇ ਤਰ੍ਹਾਂ ਗੱਲ ਕੀਤੀ। ਸੋ ਕੱਲ੍ਹ ਜਿਹੜੀ ਉਹ ਪ੍ਰੈਸ ਕਾਨਫਰੰਸ ਹੋਈ, ਜਦੋਂ ਉਹਨਾਂ ਨੂੰ ਇੱਕ ਖੁੱਲ੍ਹਾ ਸਵਾਲ ਪੁੱਛਿਆ ਗਿਆ ਇੱਕ ਇੰਡੀਅਨ ਜਰਨਲਿਸਟ ਵੱਲੋਂ ਕਿ ਜਿਹੜੀ ਤੁਹਾਡੀ ਮੀਟਿੰਗ ਹੋਈ ਨਰਿੰਦਰ ਮੋਦੀ ਦੇ ਨਾਲ ਕਿਹੋ ਜਿਹੀ ਰਹੀ, ਉਹਦੇ ਵਿੱਚ ਕੀ ਹੋਇਆ, ਤੇ ਉਹਨਾਂ ਨੇ ਜੋ ਫਿਰ ਕਾਫੀ ਇੱਕ ਲੰਬੀ ਸਟੇਟਮੈਂਟ ਦਿੱਤੀ ਮਾਰਕ ਕਾਰਨੀ ਨੇ ਉੱਥੇ, ਉਹਨਾਂ ਨੇ ਕੀ ਕਿਹਾ, ਕਹਿੰਦੇ ਕਿ ਫਿਰ ਉੱਥੋਂ ਗੱਲ ਸ਼ੁਰੂ ਕੀਤੀ ਕਿ 2018 ਤੋਂ ਲੈ ਕੇ ਹੁਣ ਤੱਕ ਹਰ G7 ਸੰਮੇਲਨ ਦੇ ਵਿੱਚ ਕਹਿੰਦੇ ਵੀ ਇੰਡੀਆ ਨੂੰ ਸੱਦਾ ਭੇਜਿਆ ਗਿਆ, ਇੰਡੀਕੇਟਸ ਦਾ ਸਾਈਜ਼ ਆਫ ਇੰਡੀਅਨ ਇਕਾਨਮੀ, ਤੇ ਇੰਡੀਆ ਕਹਿੰਦੇ G20 ਦਾ ਹੋਸਟ ਵੀ ਸੀਗਾ ਇਸ ਵਾਰ। ਸੋ ਕਹਿੰਦੇ ਵੀ ਇੱਕ ਸਿਗਨੀਫੀਕੈਂਟ ਇਕਾਨਮੀ ਹੈ, ਵੱਡਾ ਮੁਲਕ ਹੈ, ਇਹਨਾਂ ਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ, ਤੇ ਕਹਿੰਦੇ ਇਟਸ ਇੰਟਾਇਰਲੀ ਨੈਚੁਰਲ ਐਂਡ ਇੰਟਾਇਰਲੀ ਕੰਸਿਸਟੈਂਟ ਕਿ ਇੰਡੀਆ ਨੂੰ ਅਸੀਂ ਇਨਵਾਈਟ ਕਰਦੇ, ਕਿ ਅਸੀਂ ਕੋਈ ਜੱਗੋਂ 13ਵੀਂ ਗੱਲ ਨਹੀਂ ਕੀਤੀ, ਵੀ ਪਹਿਲਾਂ ਵੀ ਇਦਾਂ ਹੀ ਹੁੰਦਾ ਰਿਹਾ,
ਚੱਲਦੀ ਆ ਰਹੀ ਹੈ, ਅਸੀਂ ਤਾਂ ਹੀ ਸੱਦਿਆ।
ਐਂਡ ਕਹਿੰਦੇ ਮੋਸਟ ਲਾਈਕਲੀ ਅਗਲੇ ਸਾਲ ਵੀ ਉਹਨਾਂ ਨੂੰ G7 ਸਮਿਟ ਦੇ ਵਿੱਚ ਇਨਵਾਈਟ ਕੀਤਾ
ਜਾਏਗਾ,
ਐਵੀਅਨ ਦੇ ਵਿੱਚ ਉਹਨਾਂ ਨੇ ਹੋਸਟ ਕਰਨਾ ਇਮੈਨੁਅਲ ਮੈਕਰੋਨ ਨੇ। ਸੋ ਫਿਰ ਉਹਨਾਂ ਨੇ ਕਿਹਾ, ਕਹਿੰਦੇ ਜਿਹੜੀ ਅੱਜ ਦੀ ਮੀਟਿੰਗ ਸੀ ਇਹ ਬੜੀ ਇੰਪੋਰਟੈਂਟ ਗੱਲ ਆ, ਕਹਿੰਦੇ ਦਿਸ ਮੀਟਿੰਗ ਵਾਸ ਇੰਪੋਰਟੈਂਟ ਬਟ ਫਾਊਂਡੇਸ਼ਨਲ, ਜਿਹੜਾ ਇਹ ਵਰਡ ਹੈ ਬੜਾ ਇੰਪੋਰਟੈਂਟ ਆ, ਵੀ ਇਹ ਜਿਹੜੀ ਸਾਰੀ ਗੱਲਬਾਤ ਅਸੀਂ ਕਰ ਰਹੇ ਹਾਂ ਵੀ ਜੋ ਕਿਹਾ ਜਾ ਰਿਹਾ ਵੀ ਡਿਪਲੋਮੈਟਿਕ ਤੇ ਕੌਂਸੂਲਰ ਰਿਲੇਸ਼ਨਸ਼ਿਪ ਨੂੰ ਰੀਸੈਟ ਕੀਤਾ, ਉਹਨੂੰ ਰੀਸਟਾਰਟ ਕੀਤਾ, ਵੀ ਇਹ ਗੱਲ ਅਜੇ ਬੜੇ ਮੁੱਢਲੇ ਪੜਾਅ ਤੇ ਹੈ, ਬੁਨਿਆਦ ਰੱਖੀ ਹੈ, ਕਹਿੰਦੇ ਇਟਸ ਵੈਰੀ ਫਾਊਂਡੇਸ਼ਨਲ, ਵੀ ਅਜੇ ਤਾਂ ਸਟਾਰਟਿੰਗ ਵਾਲੇ ਸਟੈਪਸ ਨੇ, ਲੋਟ ਨੀਡਸ ਟੂ ਬੀ ਡਨ, ਉਹਨਾਂ ਨੇ ਹੀ ਸੈਡ ਇਟ ਇਨ ਸੋ ਮੈਨੀ ਵਰਡਸ। ਉਹਨਾਂ ਨੇ ਅੰਤ ਵਿੱਚ ਜਾ ਕੇ ਕਿਹਾ, ਕਹਿੰਦੇ ਲੋਟ ਆਫ ਵਰਕ ਦੈਟ ਵਿਲ ਨੀਡ ਸਟਿਲ ਨੀਡ ਟੂ ਬੀ ਡਨ, ਇਹਦੇ ਬੜਾ ਕੰਮ ਕਰਨਾ ਬਾਕੀ ਹੈ, ਫਿਰ ਸਾਡੇ ਰਿਲੇਸ਼ਨ ਆਪਾਂ ਕਹਿ ਸਕਦੇ ਵੀ ਬਹੁਤ ਵਧੀਆ ਹੋ ਗਏ ਨੇ। ਫਿਰ ਉਸ ਤੋਂ ਪਹਿਲਾਂ ਉਹਨਾਂ ਨੇ ਇਹ ਗੱਲ ਕਹੀ ਹੈ, ਕਹਿੰਦੇ ਕਿ ਅਸੀਂ ਹਾਈ ਕਮਿਸ਼ਨਸ ਨੂੰ ਦੁਬਾਰਾ ਤੋਂ ਹਾਈ ਕਮਿਸ਼ਨਰ ਨੂੰ ਅਪੁਆਇੰਟ ਕਰਨ ਵਾਸਤੇ ਕੰਮ ਕਰਨ ਦੇ ਸ਼ੁਰੂ ਤੇ ਸਹਿਮਤੀ ਵਿਅਕਤ ਕੀਤੀ ਹੈ, ਅਸੀਂ ਡਿਪਲੋਮੈਟਿਕ ਤੇ ਕੌਂਸਲ ਰਿਲੇਸ਼ਨਸ ਨੂੰ ਰੀਸਟੋਰ ਕਰਨ ਤੇ ਸਹਿਮਤੀ ਵਿਅਕਤ ਕੀਤੀ ਹੈ। ਫਿਰ ਉਹਨਾਂ ਨੇ ਕਿਹਾ ਵੀ ਦੋਨੋਂ ਮੁਲਕਾਂ ਦੇ ਜਿਹੜੇ ਬਿਜ਼ਨਸਿਸ ਨੇ ਤੇ ਆਮ ਜਨਤਾ ਹੈ, ਇਹਨਾਂ ਦੀਆਂ ਬਹੁਤ ਡੀਪ ਟਾਈਜ਼ ਨੇ, ਤੇ ਜਿਹੜੀਆਂ ਅਜੇ ਸਰਵ ਨਹੀਂ ਸੀ ਕਰ ਪਾ ਰਹੇ ਸੀ ਬਿਕੋਜ਼ ਆਫ ਦ ਕਾਉਂਸਲਰ ਲੈਕ ਆਫ ਕਾਉਂਸਲਰ ਰਿਲੇਸ਼ਨਸ਼ਿਪ, ਤੇ ਕਹਿੰਦੇ ਅਸੀਂ ਉਹਨੂੰ ਇਸ ਕਰਕੇ ਰੀਸਟੋਰ ਕਰ ਰਹੇ ਹਾਂ। ਫਿਰ ਉਹਨਾਂ ਨੇ ਕਿਹਾ ਲੋਟ ਆਫ ਵਰਕ ਦੈਟ ਵਿਲ ਸਟਿਲ ਨੀਡ ਟੂ ਬੀ ਡਨ।
ਅੱਛਾ, ਬਾਕੀ ਵਾਸੂ ਜੀ, ਐਤਕੀ ਕੋਈ ਜੁਆਇੰਟ ਸਟੇਟਮੈਂਟ ਜਾਰੀ ਨਹੀਂ ਕੀਤੀ ਗਈ, 7 ਵੱਖੋ ਵੱਖਰੀਆਂ ਸਟੇਟਮੈਂਟਸ ਇਸ ਵਿਸ਼ੇ ਦੇ ਵਿੱਚ ਜਾਰੀ ਕੀਤੀਆਂ ਗਈਆਂ, ਜਿਹੜੇ ਵੱਖੋ ਵੱਖਰੇ ਟੋਪਿਕ ਸੀਗੇ ਉਹਨਾਂ ਬਾਰੇ। ਭਾਸ਼ਾ ਬੜੀ ਬਦਲ ਗਈ ਐਤਕੀ, ਜੇ ਪਿਛਲੇ ਸਾਲ ਦੀਆਂ G7 ਤੋਂ ਬਾਅਦ ਜਿਹੜੀਆਂ ਸਟੇਟਮੈਂਟ, ਪਹਿਲਾਂ ਤਾਂ ਇੱਕੋ ਹੀ ਸਟੇਟਮੈਂਟ ਸਾਂਝੀ ਜਾਰੀ ਕੀਤੀ ਜਾਂਦੀ ਸੀ, ਇੱਕ ਤਾਂ ਸਟ੍ਰੈਟਜੀ ਬਦਲੀ ਐਤਕੀ ਕਿ ਇੱਕ ਸਟੇਟਮੈਂਟ 'ਤੇ ਸਾਰਿਆਂ ਨੂੰ ਸਹਿਮਤ ਕਰਨਾ ਮੁਸ਼ਕਲ ਹੋਏਗਾ, ਤੁਸੀਂ ਟੋਪਿਕ ਬਾਏ ਟੋਪਿਕ ਉਹ ਨਿੱਕੀਆਂ ਨਿੱਕੀਆਂ ਸਟੇਟਮੈਂਟਸ ਇੰਡੀਵਿਜੁਅਲ ਜਾਰੀ ਕਰੀ ਚੱਲੋ। ਉਹਨਾਂ ਦੇ ਵਿੱਚ ਵੀ ਜਿਸ ਤਰ੍ਹਾਂ ਦੀ ਸ਼ਬਦਾਵਲੀ ਹੈ, ਜਿਸ ਤਰ੍ਹਾਂ ਦੀ ਲੈਂਗੁਏਜ ਆ, ਉਹ ਪਿਛਲੇ ਸਾਲਾਂ ਨੂੰ ਬੜੀ ਵੱਖਰੀ ਆ। ਫੋਰ ਐਗਜ਼ਾਮਪਲ, ਯੂਕਰੇਨ ਪਿਛਲੇ ਜਿਹੜੀਆਂ ਸਟੇਟਮੈਂਟਸ, ਜਿਹੜੀ ਪਿਛਲੇ ਸਾਲ ਦੀ ਸਟੇਟਮੈਂਟ ਸੀ, ਉਹਦੇ ਵਿੱਚ 53 ਵਾਰੀ G7 ਸਟੇਟਮੈਂਟਸ ਲਾਸਟ ਈਅਰ ਯੂਕਰੇਨ ਦਾ ਜ਼ਿਕਰ ਕੀਤਾ ਗਿਆ ਸੀ। ਐਤਕੀ ਯੂਕਰੇਨ ਜਿਹੜੀ ਇੱਕ ਮਾਰਕ ਕਾਰਨੀ ਵੱਲੋਂ ਐਜ਼ ਅ ਚੇਅਰ ਆਫ ਦ G7 ਜਿਹੜੀ ਸਟੇਟਮੈਂਟ ਜਾਰੀ ਕੀਤੀ ਗਈ, ਉਹਦੇ ਵਿੱਚ ਤਾਂ ਯੂਕਰੇਨ ਦਾ ਜ਼ਿਕਰ ਹੈਗਾ, ਪਰ ਐਜ਼ ਸੱਚ ਯੂਕਰੇਨ ਕੌਨਫਲਿਕਟ ਬਾਰੇ ਕੋਈ ਫਾਈਨਲ ਐਗਰੀਮੈਂਟ ਦੀ ਕੋਈ ਸਾਂਝੀ ਜਿਹੜੀ ਇੱਕ ਲਹਿਦੀ ਸਟੇਟਮੈਂਟ ਸੀ ਉਹ ਜਾਰੀ ਨਹੀਂ ਹੋਈ।
ਸੋ ਪਹਿਲਾਂ ਯੋਜਨਾ ਇਹ ਸੀ ਕਿ ਜਿਹੜੀਆਂ ਹੁਣ ਦੇਖੋ ਟੋਟਲ 7 ਜੁਆਇੰਟ ਸਟੇਟਮੈਂਟਸ ਜਿਹੜੀਆਂ ਔਨ ਸਪੈਸੀਫਿਕ ਇਸ਼ੂਜ਼ ਜਾਰੀ ਕੀਤੀਆਂ ਗਈਆਂ ਨੇ ਇਸ ਪੂਰੇ ਸੰਮੇਲਨ ਦੌਰਾਨ 2 ਦਿਨਾਂ ਦੇ ਵਿੱਚ, ਸੋਮਵਾਰ ਤੇ ਮੰਗਲਵਾਰ ਮਿਲਾ ਕੇ। ਇਰਾਨ ਇਜ਼ਰਾਈਲ ਬਾਰੇ ਸਟੇਟਮੈਂਟ ਪਹਿਲਾਂ ਸੋਮਵਾਰ ਆ ਗਈ ਸੀ,
ਇਜ਼ਰਾਈਲ ਹੈਜ਼ ਅ ਰਾਈਟ ਟੂ ਡਿਫੈਂਡ ਇਟਸੈਲਫ, ਉਹ ਵਿੱਚ ਸੀ,
ਤੇ ਉਹਨਾਂ ਨੇ ਕਿਹਾ ਸੀ ਇਰਾਨ ਜਿਹੜਾ ਮੇਨ ਹੱਬ ਹੈਗਾ ਇਨਸਟੇਬਿਲਿਟੀ ਦਾ ਮਿਡਲ ਈਸਟ ਦੇ ਵਿੱਚ, ਤੇ ਉਹਨਾਂ ਨੇ ਬਿਲਕੁਲ ਹੀ ਇਰਾਨ ਦੀ ਮੁਖਾਲਫਤ ਕੀਤੀ ਸੀ ਉਸ ਸਟੇਟਮੈਂਟ ਦੇ ਵਿੱਚ। ਫਿਰ 6 ਸਟੇਟਮੈਂਟਸ ਕੱਲ੍ਹ ਜਾਰੀ ਕੀਤੀਆਂ ਗਈਆਂ ਨੇ, ਤੇ ਪਲਾਨ ਇਹ ਸੀ ਵੀ ਕੱਲ੍ਹ ਮੰਗਲਵਾਰ 7 ਸਟੇਟਮੈਂਟਸ ਜਾਰੀ ਹੋਣਗੀਆਂ, 7ਵੀਂ ਸਟੇਟਮੈਂਟ ਯੂਕਰੇਨ ਬਾਰੇ ਹੋਏਗੀ। ਉਹਦੇ ਤੇ ਪਰ ਸਹਿਮਤੀ ਨਹੀਂ ਬਣੀ, ਤੇ ਸਭ ਤੋਂ ਜ਼ਿਆਦਾ ਜਿਹੜਾ ਕੋਈ ਅਸਹਿਮਤ ਮੁਲਕ ਸੀ ਉਹ ਸੀ ਅਮਰੀਕਾ। ਅਮਰੀਕਾ ਵਾਲੇ ਨਹੀਂ ਸੀ ਚਾਹੁੰਦੇ ਕਿ ਰਸ਼ੀਆ ਬਾਰੇ ਕੋਈ ਵੀ ਜਿਹੜੀ ਹੈ ਜ਼ਿਆਦਾ ਕੋਈ ਚੱਕਵੀਂ ਗੱਲ ਉਹਦੇ 'ਚ ਲਿਖੀ ਜਾਏ, ਉਹਨਾਂ ਦੇ ਖਿਲਾਫ਼ ਕੁਝ ਲਿਖਿਆ ਜਾਏ। ਪੁਤਿਨ ਦੇ ਖਿਲਾਫ਼ ਖਾਸ ਤੌਰ 'ਤੇ ਡੋਨਲਡ ਟਰੰਪ ਇੱਕ ਚਾਹੁੰਦੇ ਨਹੀਂ ਵੀ ਉਹਨਾਂ ਦੇ ਖਿਲਾਫ਼ ਕੋਈ ਗੱਲ ਲਿਖੀ ਜਾਏ।
ਮਾਰਕ ਕਾਰਨੀ ਦੇ ਦਫ਼ਤਰ ਨੇ ਪਹਿਲਾਂ ਇਹ ਗੱਲ ਕਹਿ ਦਿੱਤੀ ਸੀ, ਫਿਰ ਵਾਕਬੈਕ ਕੀਤਾ ਉਸ ਗੱਲ ਨੂੰ, ਹੁਣ ਉਸ ਗੱਲ ਦੇ ਉੱਪਰ ਪੋਚੇ ਪਾ ਰਹੇ ਹਾਂ।
ਸੋ ਉਹਨਾਂ ਦੇ ਆਫੀਸ਼ੀਅਲ ਵੱਲੋਂ ਕਹਿ ਲਓ ਕਿ ਅਨਅਧਿਕਾਰਤ ਤੌਰ 'ਤੇ ਇਹ ਗੱਲ ਮੀਡੀਆ ਨਾਲ ਕੀਤੀ ਗਈ ਸੀ ਕਿ ਜੀ ਵੀ ਡੋਨਲਡ ਟਰੰਪ ਅਮੈਰੀਕਨ ਐਡਮਿਨਿਸਟ੍ਰੇਸ਼ਨ ਸਹਿਮਤ ਨਹੀਂ ਸੀ ਹੋ ਰਹੇ। ਫਿਰ ਜਦੋਂ ਮੀਡੀਆ ਸਾਰਿਆਂ ਨੇ ਛਾਪਤੀ ਇਹ ਗੱਲ, ਫਿਰ ਪ੍ਰਾਈਮ ਮਿਨਿਸਟਰ ਆਫਿਸ ਵੱਲੋਂ ਇਹ ਕਿਹਾ ਗਿਆ ਨਹੀਂ ਨਹੀਂ ਇੱਦਾਂ ਦੀ ਕੋਈ ਗੱਲ ਨਹੀਂ ਸੀ, ਵੀ ਪ੍ਰਾਈਮ ਮਿਨਿਸਟਰ ਵੀ ਯੂਕਰੇਨ ਦੇ ਵਿੱਚ ਸਟੈਬਿਲਿਟੀ ਚਾਹੁੰਦੇ ਨੇ, ਇਹ ਉਹ ਸਾਰੇ
ਪਰ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮਿਰ ਜ਼ੇਲੈਂਸਕੀ ਕੱਲ੍ਹ ਆਏ ਹੋਏ ਸੀ, ਉਹਨਾਂ ਨੂੰ ਜਿੱਦਾਂ ਦੀ ਉਮੀਦ ਸੀਗੀ ਵੀ ਚਲੋ ਮੇ ਬੀ ਡੋਨਲਡ ਟਰੰਪ ਨਾਲ ਇੱਕ ਫੇਸ ਟੂ ਫੇਸ ਮੁਲਾਕਾਤ ਹੋ ਜਾਵੇ, ਹੋ ਨਹੀਂ ਸਕੀ। ਟਰੰਪ ਪਰਸੋਂ ਚਲੇ ਗਏ ਸੀ ਅੱਧਵਾਟੇ ਇਸ ਮੀਟਿੰਗ ਦੇ ਵਿੱਚੋਂ। $4.3 billion ਦਾ ਏਡ ਪੈਕੇਜ ਕੈਨੇਡਾ ਵੱਲੋਂ ਜ਼ਰੂਰ ਐਲਾਨ ਕੀਤਾ ਗਿਆ, ਜਿਹਦੇ ਵਿੱਚੋਂ $2.3 billion ਯੂਕਰੇਨ ਨੂੰ ਇੱਕ ਕਰਜ਼ੇ ਦੇ ਤੌਰ 'ਤੇ ਦਿੱਤਾ ਜਾਏਗਾ, ਇਨਫਰਾਸਟ੍ਰਕਚਰ ਸੋ ਜਦੋਂ ਦੇ ਮਾਰਕਾਰਨੀ ਪ੍ਰਧਾਨ ਮੰਤਰੀ ਬਣੇ ਨੇ ਇਹ ਯੂਕਰੇਨ ਨੂੰ ਕੈਨੇਡਾ ਵੱਲੋਂ ਦਿੱਤੀ ਗਈ ਮਦਦ ਪਹਿਲੀ ਮਦਦ ਆ ਸਿੰਸ ਮਾਰਕਾਰਨੀ ਹੈਜ਼ ਟੇਕਨ ਆਫਿਸ ਅਤੇ ਬਾਕੀ ਵਾਸੂ ਜੀ ਜਿਹੜੀ ਆਪਾਂ ਜਿਹੜੇ ਸੱਤ ਵੱਖੋ ਵੱਖਰੇ ਟੋਪਿਕਸ ਦੇ ਉੱਪਰ ਇਹ ਕੱਲ੍ਹ ਸਟੇਟਮੈਂਟ ਜਾਰੀ ਕੀਤੀਆਂ ਗਈਆਂ ਉਹਦੇ ਵਿੱਚ ਇੱਕ ਤਾਂ ਆਰਟੀਫਿਸ਼ਲ ਇੰਟੈਲੀਜੈਂਸ ਨਾਲ ਸੰਬੰਧਿਤ ਸਟੇਟਮੈਂਟ ਸੀਗੀ ਇਹਦੇ ਵਿੱਚ ਇਹ ਵੀ ਹਿਊਮਨ ਸੈਂਟ੍ਰਿਕ ਅਪਰੋਚ ਹੋਵੇ ਆਰਟੀਫਿਸ਼ਲ ਇੰਟੈਲੀਜੈਂਸ ਨੂੰ ਇਸ ਹਿਸਾਬ ਦੇ ਨਾਲ ਇਹਨੂੰ ਡਿਵੈਲਪ ਕੀਤਾ ਜਾਵੇ ਅਡੋਪਟ ਕੀਤਾ ਜਾਵੇ ਜਿਹਦੇ ਨਾਲ ਲੋਕਾਂ ਦਾ ਸੁਸਾਇਟੀਜ਼ ਦਾ ਬੈਨੀਫਿਟ ਹੋਵੇ ਜਿਹੜੇ ਗਲੋਬਲ ਚੈਲੇਂਜਿਸ ਐਡਰੈਸ ਹੋਣ ਪਰ ਨਾਲ ਹੀ ਇਹ ਵੀ ਲਿਖਿਆ ਗਿਆ ਕਿ ਪਬਲਿਕ ਸੈਕਟਰ ਦੇ ਵਿੱਚ ਆਰਟੀਫਿਸ਼ਲ ਇੰਟੈਲੀਜੈਂਸ ਦੀ ਵਰਤੋਂ ਇਸ ਹਿਸਾਬ ਨਾਲ ਕਰੀਏ ਕਿ ਉਹਦੇ ਨਾਲ ਐਫੀਸ਼ੈਂਸੀ ਆਵੇ ਮਤਲਬ ਕਿ ਸਰਕਾਰੀ ਨੌਕਰੀਆਂ ਘਟਣਗੀਆਂ ਤਾਂ ਕਿ ਆਰਟੀਫਿਸ਼ਲ ਇੰਟੈਲੀਜੈਂਸ ਨਾਲ ਵਧੇਰੇ ਨਿਪੁੰਨਤਾ ਕਿਵੇਂ ਆਉਣੀ ਆ ਵੀ ਬੰਦੇ ਘਟਣਗੇ ਅਤੇ ਏ ਆਈ ਦੀ ਵਰਤੋਂ ਜਿੱਥੇ ਹੋ ਸਕਦੀ ਆ ਵੀ ਸਰਕਾਰਾਂ ਵੀ ਕਰਨ ਇਹ ਉਹਦੇ ਵਿੱਚ ਗੱਲ ਆਖੀ ਗਈ ਆ ਇੱਕ ਹੋਰ ਇੰਟਰਸਟਿੰਗ ਗੱਲ ਇਹਨਾਂ ਨਾਲ ਜੁੜੀ ਇਹ ਵੀ ਆ ਕਿ ਆਰਟੀਫਿਸ਼ਲ ਇੰਟੈਲੀਜੈਂਸ ਕਰਕੇ ਬਿਜਲੀ ਦੀ ਖਪਤ ਐਨਰਜੀ ਕੰਜਮਪਸ਼ਨ ਬੜੀ ਵੱਧ ਗਈ ਆ ਵੀ ਸਾਰੇ ਜਿਹੜੇ ਮੁਲਕ ਨੇ ਰਲ ਕੇ ਉਸ ਚੀਜ਼ ਵੱਲ ਵੀ ਧਿਆਨ ਦੇਣ ਕਿ ਇਹਦੀ ਜਿਹੜੀ ਐਨਰਜੀ ਐਫੀਸ਼ੈਂਸੀ ਅਤੇ ਹੈਵੀ ਐਨਰਜੀ ਕੰਜਮਪਸ਼ਨ ਆ ਉਹਨੂੰ ਕਿਵੇਂ ਐਡਰੈਸ ਕਰਨਾ
ਬੇਸਿਕਲੀ ਬਾਕੀ ਦਾ ਵਰਡ ਸੈਲਡ ਆ ਮੇਨ ਇਹ ਆ ਵੀ ਏ ਆਈ ਦੇ ਵਿੱਚ ਇਨਵੈਸਟਮੈਂਟ ਜਿਹੜੀਆਂ ਨੇ ਉਹ ਚੱਲਣਗੀਆਂ ਇਨਵੈਸਟਮੈਂਟ ਦੇ ਵਿੱਚ ਵਾਧਾ ਹੋਵੇ ਪਬਲਿਕ ਇਨਵੈਸਟਮੈਂਟ ਪ੍ਰਾਈਵੇਟ ਇਨਵੈਸਟਮੈਂਟ ਵੀ ਏ ਆਈ ਨੂੰ ਹੋਰ ਡਿਵੈਲਪ ਕਰੋ
ਜੀ
ਸੋ ਇੱਥੇ ਸਹਿਮਤੀ ਬਣੀ ਹੈ ਸਾਰੇ ਮੁਲਕਾਂ ਦੇ ਵਿਚਕਾਰ ਕ੍ਰਿਟੀਕਲ ਮਿਨਰਲਸ ਬਾਰੇ ਸਟੇਟਮੈਂਟ ਜਾਰੀ ਕੀਤੀ ਗਈ ਕਿ ਕਹਿੰਦੇ ਵੀ ਬੇਸਿਕਲੀ ਇਹਦੀ ਜਿਸਟ ਕੀ ਹੈ ਕਿ ਆਲਟਰਨੇਟਿਵ ਜਿਹੜੀਆਂ ਸਪਲਾਈ ਚੇਨਸ ਨੇ ਕ੍ਰਿਟੀਕਲ ਮਿਨਰਲਸ ਦੀਆਂ ਉਹ ਤਿਆਰ ਕੀਤੀਆਂ ਜਾਣ ਇਹਦਾ ਮਤਲਬ ਕੀ ਹੈ
ਚਾਈਨਾ
ਤੋਂ ਡਿਪੈਂਡੈਂਸ ਘਟਾਓ ਕਿਉਂਕਿ ਇਸ ਵੇਲੇ ਸਾਰੀ ਜਿਹੜੀ ਕ੍ਰਿਟੀਕਲ ਮਿਨਰਲਸ ਮਾਰਕੀਟ ਹੈ ਉਹ ਚਾਈਨਾ ਦੇ ਹੱਥ ਵਿੱਚ ਆ
ਰਿਫਾਈਨਿੰਗ ਕਪੈਸਿਟੀ ਉਹਨਾਂ ਕੋਲ ਆ ਸਰ
ਬਿਲਕੁਲ
ਤਕਰੀਬਨ
ਸਾਰੀ ਜਿਹੜੀ ਮਾਰਕੀਟ ਉਹ ਕਮਾਂਡ ਕਰਦੇ ਨੇ ਸੋ ਉਹਨਾਂ ਦੇ ਹੱਥੋਂ ਜਿਹੜਾ ਵੇਲੋ ਕਮਾਂਡ ਜਿਹੜੀ ਆਪਣੇ ਹੱਥ ਵਿੱਚ ਲੈਣੀ ਸੋ ਇੱਥੇ ਵੀ ਸਹਿਮਤੀ ਬਣੀ ਫਿਰ ਕੁਆਂਟਮ ਕੰਪਿਊਟਿੰਗ ਬਾਰੇ ਵੀ ਸਹਿਮਤੀ ਬਣੀ ਹੈ ਇੱਕ ਜੁਆਇੰਟ ਸਟੇਟਮੈਂਟ ਸਟੈਂਡਲੋਨ ਸਟੇਟਮੈਂਟ ਜਾਰੀ ਕੀਤੀ ਗਈ ਆ ਇਹਦੀ ਜਿਸਟ ਵੀ ਉਹੀ ਹੈ ਕਿ ਪਬਲਿਕ ਪ੍ਰਾਈਵੇਟ ਇਨਵੈਸਟਮੈਂਟ ਜਿਹੜੀ ਕੁਆਂਟਮ ਕੰਪਿਊਟਿੰਗ ਦੇ ਵਿੱਚ ਵੀ ਵਧਾਈ ਜਾਵੇ
ਜੀ
ਫਿਰ ਚੌਥੀ ਸਹਿਮਤੀ ਬਣੀ ਜਿਹੜੀ ਜੁਆਇੰਟ ਸਟੇਟਮੈਂਟ ਜਾਰੀ ਕੀਤੀ ਗਈ ਵਾਈਲਡ ਫਾਇਰਸ ਦੇ ਉੱਤੇ ਕਿ ਵਾਈਲਡ ਫਾਇਰਸ ਦੇ ਉੱਤੇ ਕਹਿੰਦੇ ਰਲ ਕੇ ਕੰਮ ਕਰਾਂਗੇ ਟੂਲਸ ਅਤੇ ਟੈਕਨੋਲੋਜੀ ਡਿਵੈਲਪ ਕਰਾਂਗੇ ਜਿਹਦੇ ਨਾਲ ਵਾਈਲਡ ਫਾਇਰਸ ਨੂੰ ਫੋਰਕਾਸਟ ਕੀਤਾ ਜਾ ਸਕੇ ਆਈਡੈਂਟੀਫਾਈ ਕੀਤਾ ਜਾ ਸਕੇ ਮੋਨੀਟਰ ਕੀਤਾ ਜਾ ਸਕੇ ਅਤੇ ਇੰਟਰਸਟਿੰਗਲੀ ਇਸ G7 ਸੰਮੇਲਨ ਦੇ ਵਿੱਚ ਕਲਾਈਮੇਟ ਚੇਂਜ ਬਾਰੇ ਕੋਈ ਜੁਆਇੰਟ ਸਟੇਟਮੈਂਟ ਜਾਰੀ ਨਹੀਂ ਕੀਤੀ ਕਿ ਉਹਦਾ ਕੋਈ ਜ਼ਿਕਰ ਵੀ ਨਹੀਂ ਕੀਤਾ ਗਿਆ ਪਹਿਲਾਂ ਜਿਹੜੀਆਂ ਵੀ ਕੋਈ G7 ਸਮਿਟਸ ਹੁੰਦੀਆਂ ਰਹੀਆਂ ਨੇ ਉਹਨਾਂ ਵਿੱਚ ਕਲਾਈਮੇਟ ਚੇਂਜ ਦਾ ਜ਼ਰੂਰ ਜ਼ਿਕਰ ਹੁੰਦਾ ਰਿਹਾ ਸਟੇਟਮੈਂਟ ਜਾਰੀ ਹੁੰਦੀ ਰਹੀ ਹੈ
ਵਾਸੂ ਜੀ ਜਿਹੜੀ ਆਹ ਵਾਈਲਡ ਫਾਇਰ ਨਾਲ ਸੰਬੰਧਿਤ ਗੱਲ ਕੀਤੀ ਗਈ ਆ ਅੱਛਾ ਕਲਾਈਮੇਟ ਦਾ ਤੁਸੀਂ ਜ਼ਿਕਰ ਕਰਦੇ ਸੀ ਨਾ ਕਲਾਈਮੇਟ ਦਾ ਐਤਕੀ ਆ ਸਟੇਟਮੈਂਟ ਦੇ ਵਿੱਚ ਇੱਕੋ ਵਾਰੀ ਮੈਨਸ਼ਨ ਆ ਪਿਛਲੇ ਸਾਲ ਵਾਲੀ ਸਟੇਟਮੈਂਟ ਦੇ ਵਿੱਚ 55 ਵਾਰੀ ਕਲਾਈਮੇਟ ਸ਼ਬਦ ਦਾ ਜ਼ਿਕਰ ਆਇਆ ਸੀ 55 ਟਾਈਮਸ
ਸੋ ਪਰ ਕਲਾਈਮੇਟ ਚੇਂਜ ਬਾਰੇ ਕੋਈ ਸਟੇਟਮੈਂਟ ਐਸ ਸੱਚ ਇਸ ਵਾਰ ਜਾਰੀ ਨਹੀਂ ਕੀਤੀ ਗਈ
ਵਾਸੂ ਜੀ ਜੈਂਡਰ ਐਤਕੀ ਦੀਆਂ ਸਟੇਟਮੈਂਟ ਦੇ ਵਿੱਚ ਸਿਰਫ 2 ਵਾਰੀ ਮੈਨਸ਼ਨ ਕੀਤਾ ਗਿਆ ਪਿਛਲੇ ਸਾਲ 25 ਵਾਰੀ ਉਹਦਾ ਜ਼ਿਕਰ ਸੀ ਇਨਕਲੂਜਨ ਐਤਕੀ ਇੱਕ ਵੀ ਉਹਦਾ ਜ਼ਿਕਰ ਨਹੀਂ ਹੈ ਮੈਨਸ਼ਨ ਨਹੀਂ ਆ ਪਿਛਲੇ ਸਾਲ 5 ਵਾਰੀ ਉਹਦਾ ਜ਼ਿਕਰ ਕੀਤਾ ਗਿਆ ਸੀ ਹੋਰ ਵੀ ਇਸ ਤਰ੍ਹਾਂ ਦੇ ਕਈ ਵੱਖੋ ਵੱਖਰੇ ਕੀ ਵਰਡਸ ਨੇ ਚਾਈਨਾ ਫੋਰ ਐਗਜ਼ਾਮਪਲ ਚਾਈਨਾ ਤੋਂ ਖਤਰਾ ਐਂਡ ਆਲ ਪਿਛਲੇ ਸਾਲ 29 ਵਾਰੀ ਜੁਆਇੰਟ ਸਟੇਟਮੈਂਟ ਦੇ ਵਿੱਚ ਚਾਈਨਾ ਦਾ ਜ਼ਿਕਰ ਹੋਇਆ ਸੀ ਐਤਕੀ ਚਾਈਨਾ ਦਾ ਜੁਆਇੰਟ ਸਟੇਟਮੈਂਟ ਦੇ ਵਿੱਚ ਕਿਤੇ ਵੀ ਇੱਕ ਵਾਰ ਵੀ ਜ਼ਿਕਰ ਨਹੀਂ ਕੀਤਾ ਗਿਆ
ਐਂਡ ਦੈਟ ਵੈਨ ਇੱਕ ਬਿਲਕੁਲ ਸਟੈਂਡ ਅਲੋਨ ਜੁਆਇੰਟ ਸਟੇਟਮੈਂਟ ਜਾਰੀ ਕੀਤੀ ਗਈ ਹੈ ਟਰਾਂਸਨੈਸ਼ਨਲ ਰਿਪਰੈਸ਼ਨ ਬਾਰੇ
ਯੈਸ
ਉਹਦੇ ਵਿੱਚ ਇੰਡੀਆ ਦਾ ਵੀ ਕੋਈ ਜ਼ਿਕਰ ਨਹੀਂ ਹੈ ਚਾਈਨਾ ਦਾ ਵੀ ਕੋਈ ਜ਼ਿਕਰ ਨਹੀਂ ਹੈ ਕਿਸੇ ਵੀ ਕਿਸੇ ਮੁਲਕ ਦਾ ਨਾਮ ਲੈ ਕੇ ਕਿਸੇ ਲੀਡਰ ਦਾ ਨਾਮ ਲੈ ਕੇ ਉਹ 'ਚ ਜ਼ਿਕਰ ਨਹੀਂ ਕੀਤਾ ਗਿਆ ਪਰ ਉਸ ਤੋਂ ਬਾਅਦ ਜਿਹੜੀ ਪ੍ਰਾਈਮ ਮਿਨਿਸਟਰ ਆਫਿਸ ਵੱਲੋਂ ਜਿਹੜੀ ਇੱਕ ਸਟੇਟਮੈਂਟ ਜਾਰੀ ਕੀਤੀ ਗਈ ਨਰਿੰਦਰ ਮੋਦੀ ਨਾਲ ਹੋਈ ਮੀਟਿੰਗ ਬਾਰੇ ਉਹਦੇ ਵਿੱਚ ਐਜ਼ ਆਈ ਪ੍ਰੀਵੀਅਸਲੀ ਮੈਂਸ਼ਨਡ ਕਿ ਉਹਦੇ ਵਿੱਚ ਉਹਨਾਂ ਨੇ ਜ਼ਰੂਰ ਲਿਖਿਆ ਵੀ ਇੰਡੀਆ ਨਾਲ ਹੋਈ ਮੀਟਿੰਗ ਦੇ ਵਿੱਚ ਉਹਨਾਂ ਨੇ ਟਰਾਂਸਨੈਸ਼ਨਲ ਕ੍ਰਾਈਮ ਅਤੇ ਰਿਪਰੈਸ਼ਨ ਬਾਰੇ ਗੱਲਬਾਤ ਜਿਹੜੀ ਆ ਉਹ ਬੜੀ ਤਵੱਜੋ ਦੇ ਕੇ ਉਹਨਾਂ ਨੇ ਗੱਲ ਕੀਤੀ ਸੋ ਜੁਆਇੰਟ ਸਟੇਟਮੈਂਟ ਜਿਹੜੀ ਆਪਾਂ ਗੱਲ ਕਰ ਰਹੇ ਸੀ ਵਾਈਲਡ ਫਾਇਰਸ ਤੱਕ ਪਹੁੰਚੇ ਸੀ
ਵਾਈਲਡ ਫਾਇਰਸ ਇੱਕ ਗੱਲ ਹੋਰ ਇੱਥੇ ਮੈਂਸ਼ਨ ਕਰ ਦਈਏ ਕਿ ਆਸਟ੍ਰੇਲੀਆ ਇੰਡੀਆ ਮੈਕਸੀਕੋ ਸਾਊਥ ਕੋਰੀਆ ਅਤੇ ਸਾਊਥ ਅਫਰੀਕਾ ਕਿਉਂਕਿ ਇਹ ਉਹ ਮੁਲਕ ਨੇ ਜਿਨ੍ਹਾਂ ਨੂੰ ਇਨਵਾਈਟ ਕੀਤਾ ਗਿਆ ਸੀ ਜਿਹੜੇ G7 ਦੇ ਵਿੱਚ ਮੈਂਬਰ ਨਹੀਂ ਹੈਗੇ ਇਹਨਾਂ ਨੇ ਵੀ ਜਿਹੜਾ ਇਹ G7 ਦੇ ਵਿੱਚ ਕੈਨਾਨਾਸਕਸ ਵਾਈਲਡ ਫਾਇਰ ਚਾਰਟਰ ਆ ਉਹਦੇ ਉੱਪਰ ਹਸਤਾਖਰ ਕੀਤੇ ਨੇ ਇਹ ਵੀ ਉਹਦੇ ਸਿਗਨੇਟਰੀਜ਼ ਬਣੇ ਨੇ
ਯੈਸ ਫਿਰ ਪੰਜਵੀਂ ਜਿਹੜੀ ਜੁਆਇੰਟ ਸਟੇਟਮੈਂਟ ਜਾਰੀ ਕੀਤੀ ਗਈ ਉਹ ਮਾਈਗ੍ਰੈਂਟ ਸਮਗਲਿੰਗ ਬਾਰੇ ਆ ਹਿਊਮਨ ਟ੍ਰੈਫਿਕਿੰਗ ਬਾਰੇ ਇਹਦੇ ਵਿੱਚ ਉਹਨਾਂ ਨੇ ਕਿਹਾ ਵੀ ਆਰ ਡੀਪਲੀ ਕੰਸਰਨ ਬਾਈ ਗਰੋਇੰਗ ਰਿਪੋਰਟਸ ਆਫ ਫੋਰਨ ਇੰਟਰਫੇਰੈਂਸ ਮਾਫ਼ ਕਰਨਾ ਸੋ ਇਹ ਮੈਂ ਅੱਗੇ ਚਲੇ ਗਿਆ ਸੋ ਮੈਂ ਕੱਲ੍ਹ ਵੀ ਮੇਰੇ ਨਾਲ ਇੱਦਾਂ ਹੋਇਆ ਸੋ ਵੀ ਵਿਲ ਐਕਸਪਲੋਰ ਯੂਜ਼ ਆਫ ਸੈਂਕਸ਼ਨਸ ਟੂ ਟਾਰਗੇਟ ਕ੍ਰਿਮੀਨਲਸ ਇਨਵੋਲਵਡ ਇਨ ਮਾਈਗ੍ਰੈਂਟ ਸਮਗਲਿੰਗ ਐਂਡ ਹਿਊਮਨ ਟ੍ਰੈਫਿਕਿੰਗ ਵੀ ਜਿਹੜੇ ਕੋਈ ਇਸ ਤਰ੍ਹਾਂ ਦੇ ਗਰੁੱਪਸ ਨੇ ਕ੍ਰਿਮੀਨਲ ਨੈਟਵਰਕਸ ਨੇ ਉਹਨਾਂ ਦੇ ਉੱਤੇ ਸੈਂਕਸ਼ਨਸ ਲਗਾਉਣ ਤੇ ਸਹਿਮਤੀ ਵਿਅਕਤ ਕੀਤੀ ਗਈ
ਫਿਰ ਟਰਾਂਸਨੈਸ਼ਨਲ ਡਿਪਰੈਸ਼ਨ ਦੀ ਜਿਹੜੀ ਜੁਆਇੰਟ ਸਟੇਟਮੈਂਟ ਆ ਉਹਦੇ ਵਿੱਚ ਵੀ G7 ਦੇ ਜਿਹੜੇ ਮੁਲਕ ਨੇ ਸਾਰੇ ਉਹ ਇਸ ਗੱਲ ਨੂੰ ਲੈ ਕੇ ਬਹੁਤ ਚਿੰਤਤ ਨੇ ਕਿ ਜਿਹੜਾ ਟਰਾਂਸਨੈਸ਼ਨਲ ਡਿਪਰੈਸ਼ਨ ਭਾਵ ਕਿ ਕਿਸੇ ਮੁਲਕ ਵੱਲੋਂ ਕਿਸੇ ਦੂਜੇ ਮੁਲਕ ਦੇ ਵਿੱਚ ਉੱਥੋਂ ਦੇ ਸਿਸਟਮ ਨੂੰ ਉੱਥੋਂ ਦੇ ਇਲੈਕਟੋਰਲ ਸਿਸਟਮ ਨੂੰ ਉੱਥੋਂ ਦੇ ਬਾਕੀ ਦੇ ਜਿਹੜਾ ਡੈਮੋਕਰੈਟਿਕ ਢਾਂਚਾ ਉਹਨੂੰ ਕਿਸੇ ਤਰ੍ਹਾਂ ਦੀ ਢਾਲ ਲਗਾਉਣੀ ਕੋਈ ਇਨਫਲੂਐਂਸ ਕਰਨਾ ਜਿਹੜੀ ਇਸ ਤਰ੍ਹਾਂ ਦੀਆਂ ਪ੍ਰਵਿਰਤੀਆਂ ਨੇ ਉਹ ਤੋਂ
ਜਾਂ ਸੋ ਜਿਹੜੀ ਵੀ ਕੋਈ ਫੋਰਨ ਇੰਟਰਫੇਰੈਂਸ ਅਤੇ ਵਾਇਲੈਂਸ ਅਗੇਂਸਟ ਡਿਸੀਡੈਂਟਸ, ਜਿਹੜੇ ਕਿਸੇ ਮੁਲਕ ਦੇ ਖਿਲਾਫ ਗੱਲ ਕਰਨ ਵਾਲੇ ਲੋਕ, ਜਰਨਲਿਸਟ, ਪੱਤਰਕਾਰ ਅਤੇ ਹਿਊਮਨ ਰਾਈਟ ਐਕਟੀਵਿਸਟ ਦੇ ਖਿਲਾਫ ਇਸ ਤਰ੍ਹਾਂ ਦੀ ਕੋਈ ਵੀ ਜਿਹੜੀ ਕਾਰਵਾਈ ਆ ਉਹਨੂੰ ਲੈ ਕੇ ਬੜੇ ਕੰਸਰਨ ਨੇ ਸਾਰੇ ਮੁਲਕ, ਅਤੇ ਇਹਨਾਂ ਨੇ ਆਪਸ ਦੇ ਵਿੱਚ ਸਹਿਮਤੀ ਵਿਅਕਤ ਕੀਤੀ ਹੈ ਇੱਕ ਟਰਾਂਸਨੈਸ਼ਨਲ ਰਿਪਰੈਸ਼ਨ ਰਿਜ਼ੀਲੀਅੰਸ ਐਂਡ ਰਿਸਪੋਂਸ ਫਰੇਮਵਰਕ ਤਿਆਰ ਕੀਤਾ ਜਾਏਗਾ, ਇੱਕ ਡਿਜੀਟਲ ਟਰਾਂਸਨੈਸ਼ਨਲ ਡਿਪਰੈਸ਼ਨ ਡਿਟੈਕਸ਼ਨ ਅਕੈਡਮੀ ਦਾ ਗਠਨ ਕੀਤਾ ਜਾਏਗਾ, ਅਤੇ ਨਾਲ ਉਹ ਲੋਕ ਜਿਹੜੇ ਟਰਾਂਸਨੈਸ਼ਨਲ ਡਿਪਰੈਸ਼ਨ ਦੇ ਸ਼ਿਕਾਰ ਨੇ, ਟਾਰਗੇਟਸ ਨੇ, ਉਹਨਾਂ ਨੂੰ ਸਰਕਾਰਾਂ ਵੱਲੋਂ ਸਪੋਰਟਸ ਪ੍ਰਦਾਨ ਕੀਤੀਆਂ ਜਾਣਗੀਆਂ, ਉਹਨਾਂ ਨੂੰ ਸਪੋਰਟ ਕੀਤਾ ਜਾਏਗਾ, ਅਤੇ ਅਸੀਂ ਕਹਿੰਦੇ ਹਰ ਤਰ੍ਹਾਂ ਦੀ ਟਰਾਂਸਨੈਸ਼ਨਲ ਡਿਪਰੈਸ਼ਨ ਦੀ ਨਿਖੇਧੀ ਕਰਦੇ ਹਾਂ। ਉਹ ਫੋਰਮਸ ਆਫ ਟਰਾਂਸਨੈਸ਼ਨਲ ਡਿਪਰੈਸ਼ਨ ਮੈਂਸ਼ਨ ਕੀਤੀਆਂ ਗਈਆਂ ਨੇ, ਫਰੋਮ ਥਰੈਟਸ, ਭਾਵੇਂ ਉਹ ਧਮਕੀਆਂ ਹੋਣ, ਭਾਵੇਂ ਉਹ ਫਿਜ਼ੀਕਲ ਵਾਇਲੈਂਸ ਹੋਵੇ ਜਿਵੇਂ ਕਿ ਅਸੋਲਟ, ਅਬਡਕਸ਼ਨ ਜਾਂ ਅਸੈਸੀਨੇਸ਼ਨ, ਵੀ ਭਾਵੇਂ ਉਹ ਕਿਸੇ 'ਤੇ ਹਮਲਾ ਹੋਵੇ, ਕਿਸੇ ਨੂੰ ਅਗਵਾਹ ਕੀਤਾ ਜਾਏ ਜਾਂ ਕਿਸੇ ਦਾ ਕਤਲ ਕੀਤਾ ਜਾਏ, ਇਹ ਸਾਰੇ ਟਰਾਂਸਨੈਸ਼ਨਲ ਰਿਪਰੈਸ਼ਨ ਦੀਆਂ ਫੋਰਮਸ ਨੇ, ਅਸੀਂ ਰਲ ਕੇ ਇਹਨਾਂ ਦੀ ਇਹਦੀ ਨਿਖੇਧੀ ਕਰਦੇ।
ਅਤੇ ਬਾਕੀ ਮਿਡਲ ਈਸਟ ਕੋਨਫਲਿਕਟ ਬਾਰੇ ਜਿਹੜੀ ਸਟੇਟਮੈਂਟ ਸੀ ਉਹ ਪਹਿਲਾਂ ਹੀ ਆ ਗਈ ਹੋਈ ਸੀ,
ਸੋ ਇਰਾਨ ਇਜ਼ਰਾਈਲ ਬਾਰੇ,
ਇਰਾਨ ਇਜ਼ਰਾਈਲ ਬਾਰੇ, ਅਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਇਜ਼ਰਾਈਲ ਕੋਲ ਆਪਣੇ ਆਪ ਨੂੰ ਡਿਫੈਂਡ ਕਰਨ ਦਾ ਹੱਕ ਹੈ, ਅਤੇ ਇਰਾਨ ਨੂੰ ਕਦੇ ਵੀ ਨਿਊਕਲੀਅਰ ਵੈਪਨਸ ਸਥਾਪਿਤ ਕਰਨ ਦਾ ਹੱਕ ਨਹੀਂ ਹੋਣਾ ਚਾਹੀਦਾ।
ਇਰਾਨ ਇਜ਼ ਦ ਪ੍ਰਿੰਸੀਪਲ ਸੋਰਸ ਆਫ ਰੀਜਨਲ ਇਨਸਟੇਬਿਲਿਟੀ ਐਂਡ ਟੈਰਰ, ਇਜ਼ਰਾਈਲ ਹੈਜ਼ ਦ ਰਾਈਟ ਟੂ ਡਿਫੈਂਡ ਇਟਸੈਲਫ, ਵੀ ਰੀਇਟਰੇਟ ਸਪੋਰਟ ਫਾਰ ਸਿਕਿਉਰਿਟੀ ਆਫ ਇਜ਼ਰਾਈਲ।
ਜਿਹੜੀਆਂ ਬਸ ਵੀ ਦੇਖੋ ਐਤਕੀ ਆ 7 ਵੱਖੋ ਵੱਖਰੀਆਂ ਸਟੇਟਮੈਂਟ ਜਾਰੀ ਕਰਨੀਆਂ ਪਈਆਂ, ਇੱਕ ਤਾਂ ਇਹ ਇਸ ਗੱਲ ਵੱਲ ਇਸ਼ਾਰਾ ਕਰਦਾ ਕਿ G7 ਮੁਲਕਾਂ ਦੇ ਵਿੱਚ ਵੀ ਉਸ ਤਰ੍ਹਾਂ ਦਾ ਏਕਾ ਵੱਖੋ ਵੱਖਰੇ ਇਸ਼ੂਜ਼ ਨੂੰ ਲੈ ਕੇ ਨਹੀਂ ਰਹਿ ਗਿਆ ਜਿਹੋ ਜਿਹਾ ਪਹਿਲਾਂ ਦੇਖਣ ਨੂੰ ਮਿਲਦਾ ਰਿਹਾ। ਅਸੀਂ ਜਿਹੜੇ ਕੁਝ ਕੀਵਰਡਸ ਦੀ ਗੱਲ ਕੀਤੀ ਆ ਪਿਛਲੇ ਸਾਲ ਦੀ ਸਟੇਟਮੈਂਟ ਦੇ ਵਿੱਚ, ਵਿਮੈਨ 18 ਵਾਰੀ ਇਸ ਵਰਡ ਦਾ ਜ਼ਿਕਰ ਕੀਤਾ ਗਿਆ ਸੀ, ਐਤਕੀ 4 ਵਾਰੀ ਆ। ਚਿਲਡਰਨ ਪਿਛਲੇ ਸਾਲ ਦੀ ਸਟੇਟਮੈਂਟ 7 ਵਾਰੀ ਮੈਂਸ਼ਨ ਹੋਇਆ ਸੀ ਇਹ ਸ਼ਬਦ, ਐਤਕੀ 1 ਵਾਰ ਵੀ ਨਹੀਂ ਹੋਇਆ। ਇਕੁਐਲਿਟੀ ਪਿਛਲੇ ਸਾਲ ਦੀ ਸਟੇਟਮੈਂਟ 11 ਵਾਰੀ ਇਹਦਾ ਜ਼ਿਕਰ ਹੋਇਆ ਸੀ, ਐਤਕੀ ਕੋਈ ਮੈਂਸ਼ਨ ਨਹੀਂ ਆ। ਡੈਮੋਕ੍ਰੇਸੀ ਜਾਂ ਡੈਮੋਕ੍ਰੈਟਿਕ ਵੈਲਿਊਜ਼ ਦਾ ਜ਼ਿਕਰ ਪਿਛਲੇ ਸਾਲ ਦੀ ਸਟੇਟਮੈਂਟ 22 ਵਾਰੀ ਹੋਇਆ ਸੀ, ਐਤਕੀ ਉਹ ਸਿਰਫ 3 ਵਾਰੀ ਰਹਿ ਗਿਆ। ਡਿਵੈਲਪਮੈਂਟ ਇਹਦਾ ਵੀ ਜਿਹੜਾ ਜ਼ਿਕਰ ਆ ਉਹ ਓਵਰਆਲ, ਅੱਛਾ ਐਤਕੀ ਸ਼ਬਦ ਵੀ ਘੱਟ ਨੇ, 7 ਸਟੇਟਮੈਂਟ ਦਾ ਟੋਟਲ ਵਰਡ ਕਾਊਂਟ 5000 ਆ। ਜੇ ਪਿਛਲੇ ਸਾਲ ਦੀ ਜੁਆਇੰਟ ਸਟੇਟਮੈਂਟ ਵੇਖੋ ਉਹ ਸਟੇਟਮੈਂਟ ਇੱਥੋਂ ਕਿਤੇ ਜ਼ਿਆਦਾ ਵੱਡੀ ਸੀ।
ਜਾਂ ਸੋ ਇਹ ਪਹਿਲਾਂ ਹੀ ਇਹ ਗੱਲ ਸਪਸ਼ਟ ਹੋ ਗਈ ਸੀ ਵੀ ਇਸ ਵਾਰ ਗੱਲਾਂ 'ਤੇ ਨਹੀਂ, ਕੰਮ ਦੇ ਉੱਤੇ ਜ਼ਿਆਦਾ ਤਵੱਜੋ ਦੇਣਾ ਹੈ।
ਚੈਟ GPT ਤੋਂ ਲਿਖਾ ਲਾਂਗੇ ਛੋਟੇ ਛੋਟੇ ਪੈਰੇ,
ਚੈਟ GPT ਲੰਬਾ ਲਿਖਦੀ ਬਹੁਤ,
ਨਹੀਂ ਤਾਂ ਛੋਟਾ।
ਸੋ ਵੀ ਅਸੀਂ ਕੰਮ ਦੀ ਗੱਲ ਕਰਨੀ ਹੈ, ਪਹਿਲਾਂ ਹੀ ਉਹਨਾਂ ਨੇ ਗੱਲ ਕੀਤੀ ਸੀ। ਮਤਲਬ ਇਹ ਸੀ ਵੀ ਅਸੀਂ ਸ਼ਬਦਾਂ ਦੇ ਚੱਕਰ 'ਚ ਨਹੀਂ ਪੈਣਾ, ਵੀ ਸ਼ਬਦਾਂ ਦੇ ਜਾਲ 'ਚ ਫਸ ਕੇ ਸਹਿਮਤੀ ਨਹੀਂ ਬਣਦੀ, ਬਹੁਤ ਸਾਰੇ ਕੰਮ ਨਹੀਂ ਹੋ ਪਾਉਂਦੇ, ਵੀ ਕੰਮ ਦੀ ਗੱਲ ਕਰਾਂਗੇ। ਪਰ ਉਹਦੇ ਬਾਵਜੂਦ ਯੂਕਰੇਨ ਵਰਗੇ ਅਹਿਮ ਮਸਲੇ ਦੇ ਉੱਤੇ ਆਪਸ ਦੇ ਵਿੱਚ ਇਹਨਾਂ ਦੀ ਸਹਿਮਤੀ ਬਣੀ ਨਹੀਂ, ਕਿਉਂਕਿ ਡੋਨਲਡ ਟਰੰਪ ਪੂਤਿਨ ਦੇ ਖਿਲਾਫ਼ ਕੋਈ ਸ਼ਬਦ ਨਹੀਂ ਸੁਣਨਾ ਚਾਹੁੰਦਾ।
ਅਤੇ ਡੋਨਲਡ ਟਰੰਪ ਇਸ ਤੋਂ ਪਹਿਲਾਂ ਕਿ ਵਲਾਦੀਮਿਰ ਜ਼ੇਲੈਂਸਕੀ ਆਉਂਦੇ, ਉਹ ਪਹਿਲਾਂ ਹੀ ਵਾਪਸ ਚਲੇ ਗਏ ਸੀ ਵਾਸ਼ਿੰਗਟਨ DC, ਪਰਸੋਂ ਹੀ ਵਾਪਸ ਉਹਨੇ ਵਾਪਸੀ ਕਰ ਲਈ ਸੀ। ਇੱਕ ਜਿਹੜੀ ਕੰਮ ਦੀ ਗੱਲ ਜਿਹਦੀ ਸਾਰਿਆਂ ਨੂੰ ਉਮੀਦ ਸੀਗੀ, G7 ਲੀਡਰਸ ਨੂੰ ਵੀ, ਟਰੰਪ ਵੀ ਆਏ ਹੋਣਗੇ, ਵੀ ਆ ਟੈਰਿਫ ਵਾਰ ਅਤੇ ਟ੍ਰੇਡ ਵਾਰ ਬਾਰੇ ਕੋਈ ਗੱਲ ਸਾਰਥਕ ਤੌਰ 'ਤੇ ਸ਼ਾਇਦ ਹੋ ਸਕੇ, ਉੱਦਾਂ ਵੀ ਹੋ ਨਹੀਂ ਸਕਿਆ ਅਗੇਨ, ਕਿਉਂਕਿ ਟਰੰਪ ਉੱਥੋਂ ਛੇਤੀ ਚਲੇ ਗਏ ਸੀ। ਅੱਛਾ, ਟਰੰਪ ਨੇ ਵੈਸੇ ਮਾਰਕ ਕਾਰਨੀ ਦੀ ਤਾਰੀਫ ਕੀਤੀ, ਕਹਿੰਦੇ ਜਿਸ ਹਿਸਾਬ ਦੇ ਨਾਲ ਉਹਨੇ G7 ਸਮਿਟ ਨੂੰ ਸਾਰਾ ਹੈਂਡਲ ਕੀਤਾ, ਪਰ ਨਾਲ ਹੀ ਫਿਰ ਉਹਨਾਂ ਨੇ ਇਹ ਗੱਲ ਵੀ ਕਹੀ ਬਾਅਦ ਦੇ ਵਿੱਚ, ਆਹ ਏਅਰਫੋਰਸ 1 'ਤੇ, ਕਿਉਂਕਿ ਉੱਥੇ ਜਾ ਕੇ ਹਵਾ ਬਦਲ ਜਾਂਦੀ ਟਰੰਪ ਦੀ, ਪਰਸੋਂ ਰਾਤੀ ਕਹੀ ਗੱਲ ਆ, ਉਹ ਕਿਹਾ ਵੀ ਜਿਹੜਾ ਪਲੈਨ ਮਾਰਕ ਕਾਰਨੀ ਟੈਰਿਫਸ ਨੂੰ ਅਵੋਇਡ ਕਰਨ ਲਈ ਸਾਂਝਾ ਕਰ ਰਹੇ ਨੇ ਬੜਾ ਕੰਪਲੈਕਸ ਹੈ, ਇਹ ਗੱਲ ਉਹਨਾਂ ਨੇ ਪਰਸੋਂ ਫੇਸ ਟੂ ਫੇਸ ਵੀ ਕਹੀ ਸੀ। ਪਰ ਏਅਰਫੋਰਸ 1 ਤੋਂ ਇਹ ਗੱਲ ਦੁਹਰਾਉਂਦੇ ਹੋਏ ਉਹਨਾਂ ਨੇ ਕਿਹਾ, ਕਹਿੰਦੇ ਵੀ ਬੜਾ ਕੰਪਲੈਕਸ ਪਲਾਨ ਆ ਮਾਰਕ ਕਾਰਨੀ ਦਾ, ਅਮਰੀਕਾ ਦੇ ਨਾਲ ਟ੍ਰੇਡ ਡੀਲ ਕਰਨ ਲਈ ਤਾਂ ਕਿ ਟੈਰਿਫਸ ਤੋਂ ਕੈਨੇਡਾ ਬਚ ਸਕੇ। ਕਹਿੰਦੇ ਮੈਨੂੰ ਇਹ ਲੱਗਦਾ ਪਲਾਨ ਚੱਲਣਾ ਨਹੀਂ ਉਹਨਾਂ ਦਾ।
ਜਾਂ ਪਰ ਦੋਨੋਂ ਧਿਰਾਂ ਦੇ ਵਿਚਕਾਰ ਹੁਣ ਸਹਿਮਤੀ ਬਣੀ ਹੈ ਕਿ 30 ਦਿਨਾਂ ਦੇ ਅੰਦਰ ਅੰਦਰ ਕਿਸੇ ਤਰ੍ਹਾਂ ਦੀ ਸਹਿਮਤੀ, ਕੋਈ ਡੀਲ, ਕੋਈ ਐਗਰੀਮੈਂਟ ਹੋਏਗਾ, ਅਤੇ ਉਹ ਵੀ ਇੱਕ ਬੜਾ ਇੱਕ ਅਪਹਿਲ ਟਾਸਕ ਹੈ। ਸੋ ਲੈਟ ਸੀ ਵੀ ਉਹ ਪੋਸੀਬਲ ਹੁੰਦਾ ਕਿ ਨਹੀਂ।
ਮਾਰਕ ਕਾਰਨੀ ਨੂੰ ਪੁੱਛਿਆ ਗਿਆ ਵੀ 30 ਦਿਨਾਂ ਦਾ, ਕਿਉਂਕਿ ਅਸੀਂ ਕੱਲ੍ਹ ਵੀ ਇਹ ਗੱਲ ਕਰਦੇ ਸੀ ਵੀ ਆਮ ਤੌਰ 'ਤੇ ਨੈਗੋਸ਼ੀਏਟਿੰਗ ਜਿਹੜੀਆਂ ਟੀਮਾਂ ਹੁੰਦੀਆਂ ਨੇ ਉਹ ਇੱਦਾਂ ਆਪਣੇ ਆਪ ਵਾਸਤੇ ਸੈਲਫ ਇੰਪੋਜ਼ਡ ਡੈਡਲਾਈਨ ਨਹੀਂ ਲਿਆਇਆ ਕਰਦੀਆਂ। ਡੈਡਲਾਈਨ ਦੇ ਨਾਲ ਕਈਆਂ ਦਾ ਮੰਨਣਾ ਕਿ ਪ੍ਰੈਸ਼ਰ ਵੱਧ ਜਾਂਦਾ, ਪਰ ਮਾਰਕ ਕਾਰਨੀ ਦਾ ਕਹਿਣਾ ਵੀ ਪ੍ਰੈਸ਼ਰ ਨਹੀਂ ਵੱਧਦਾ, ਇਹ ਨਾਲ ਸਗੋਂ ਫੋਕਸ ਵੱਧ ਜਾਂਦਾ ਵੀ ਇੰਨੇ ਸਮੇਂ ਦੇ ਵਿੱਚ ਤੁਸੀਂ ਇਹ ਕੰਮ ਕਰਨਾ।
ਮਾਰਕ ਕਾਰਨੀ ਦੇਖੋ ਬਿਜ਼ਨਸ ਬੈਕਗਰਾਉਂਡ ਵਾਲੇ ਨੇ, ਪ੍ਰਾਈਵੇਟ ਸੈਕਟਰ ਦੇ ਵਿੱਚ ਉਹਨਾਂ ਦਾ ਬੜਾ ਐਕਸਪੀਰੀਅੰਸ ਆ। ਪ੍ਰਾਈਵੇਟ ਸੈਕਟਰ ਦੇ ਵਿੱਚ ਮੈਨੇਜਮੈਂਟ ਦੇ ਵਿੱਚ ਆਮ ਤੌਰ 'ਤੇ ਕਿਹਾ ਜਾਂਦਾ ਵੀ ਜੇ ਕੋਈ ਵੀ ਦੁਨੀਆ ਦਾ ਕੋਈ ਵੀ ਕੰਮ 90 ਦਿਨਾਂ ਦੇ ਵਿੱਚ ਨਹੀਂ ਹੋ ਸਕਦਾ, ਉਹ ਕੰਮ ਹੋ ਹੀ ਨਹੀਂ ਸਕਦਾ
ਜੀ।
ਸੋ ਮੈਨੇਜਮੈਂਟ ਦੇ ਵਿੱਚ ਇਹ ਆਮ ਤੌਰ 'ਤੇ ਕਿਹਾ ਜਾਂਦਾ ਵੀ ਜੇ ਕੋਈ ਵੀ ਦੁਨੀਆ ਦਾ ਕੰਮ ਉਹ 3 ਮਹੀਨਿਆਂ ਦੇ ਵਿੱਚ ਕੀਤਾ ਜਾ ਸਕਦਾ, ਤੁਸੀਂ ਕਰਨ 'ਤੇ ਆ ਜਾਓ, ਜਿਹੜਾ ਮਰਜ਼ੀ ਕੰਮ ਹੋਵੇ
ਜੀ ਜੀ ਜੀ।
ਭਾਵੇਂ ਤੁਸੀਂ ਚੰਦ ਤੇ ਵੀ ਜਾਣਾ ਨਾ, ਜੇ ਸਾਰੀ ਦੁਨੀਆ ਇਕੱਠੀ ਹੋ ਕੇ ਲੱਗ ਜਾਏ ਤੇ ਚੰਦ ਤੇ ਜਾ ਸਕਦੇ ਆ 3 ਮਹੀਨਿਆਂ ਦੇ ਵਿੱਚ, ਜਿਹੜਾ ਕੰਮ
ਦੂਜੇ ਦੇ ਮੋਢਿਆਂ ਚੜ੍ਹ ਕੇ,
ਜੇ 3 ਮਹੀਨਿਆਂ 'ਚ ਕੋਈ ਕੰਮ ਨਹੀਂ ਹੁੰਦਾ ਤੇ ਉਹ ਹੋ ਨਹੀਂ ਸਕਦਾ ਮੈਨੇਜਮੈਂਟ ਦੇ ਵਿੱਚ। ਸੋ ਉਹੀ ਸੋਚ ਹੈ ਵੀ ਜੇ 30 ਦਿਨਾਂ ਦੇ ਵਿੱਚ ਨਹੀਂ ਹੋਣੀ ਡੀਲ, ਫਿਰ ਹੋਣੀ ਨਹੀਂ,
ਫਿਰ ਹੋਣੀ ਨਹੀਂ,
ਉਹ ਤੇ ਇੱਕ ਟਾਰਗੇਟ, ਇੱਕ ਟਾਈਮ ਲਾਈਨ ਉਹਦੀ ਹੋਣੀ ਚਾਹੀਦੀ ਆ। ਸੋ ਉਹ ਸੋਚ ਹੈ
ਤੁਸੀਂ ਇਹ ਵੀ ਤਾਂ ਚਾਹੁੰਦੇ ਹੋ ਨਾ, ਨਹੀਂ ਤਾਂ ਫਿਰ ਸਵਾਲ ਉੱਠਣਗੇ ਵੀ ਤੁਸੀਂ ਪਹਿਲਾਂ 30 ਦਿਨ ਕਿਹੜੇ ਆਧਾਰ 'ਤੇ ਕਹਿ ਦਿੱਤਾ ਸੀ? ਸੋ ਕੀ ਜਿਹੜੀ ਉਹ ਡੀਲ ਹੈਗੀ ਆ ਉਹ ਹੋਣੀ ਬੜੀ ਕਰੀਬ, ਬੜੀ ਨੇੜੇ ਆ। ਇਸ ਗੱਲ ਦਾ ਜ਼ਿਕਰ ਡੋਮਿਨਿਕ ਲੈਬਲੌਂਕ ਨੇ ਪਰਸੋਂ ਕੀਤਾ ਸੀ ਕਿ G7 ਸਮਿਟ ਤਾਂ ਦੇਖੋ ਕੱਲ੍ਹ ਮੁੱਕ ਗਿਆ, ਪਰ ਜਿਹੜੀਆਂ ਆਹ ਕਮੇਟੀਆਂ ਵੱਲੋਂ ਵੱਖੋ ਵੱਖਰੇ ਅਧਿਕਾਰੀਆਂ ਵੱਲੋਂ ਕੈਨੇਡਾ ਅਤੇ ਅਮਰੀਕਾ ਵਿਚਕਾਰ ਆ ਟ੍ਰੇਡ ਡੀਲ ਨੂੰ ਸੈਟਲ ਕਰਨ ਲਈ ਕੰਮ ਹੋ ਰਿਹਾ, ਜਿਹੜੇ ਉਹ ਡਾਕੂਮੈਂਟਸ ਦਾ ਆਦਾਨ ਪ੍ਰਦਾਨ ਹੋ ਰਿਹਾ, ਉਹਨਾਂ ਦੀਆਂ ਮੀਟਿੰਗਸ ਬਸ ਹੁਣ ਆਹ ਦੁਬਾਰਾ ਤੋਂ ਸਕੈਜੂਅਲਡ ਨੇ। ਸੋ ਉਹਦੇ ਵਿੱਚ ਕੀ ਕੋਈ ਸਾਰਥਕ ਗੱਲਬਾਤ ਹੋ ਸਕਦੀ ਹੈ? ਹੋਪਫੁਲੀ ਹੋ ਜਾਵੇ ਤਾਂ ਚੰਗੀ ਗੱਲ ਆ, ਕਿਉਂਕਿ ਕੈਨੇਡੀਅਨ ਇਕਨੋਮੀ ਨੂੰ ਇਸ ਡੀਲ ਦੇ ਵਿੱਚ ਕੋਈ ਸਰਟਨਟੀ ਆ ਜਾਣੀ, ਉਸਦੀ ਲੋੜ ਬਹੁਤ ਹੈ ਇਸ ਵੇਲੇ।
ਵਿਜੇ ਜੀ, ਦੇਖੋ 30 ਦਿਨਾਂ ਦੀ ਟਾਈਮਲਾਈਨ ਦੇਣ ਦਾ ਇੱਕ ਮੰਤਵ ਇਹ ਵੀ ਰਿਹਾ ਹੋਏਗਾ ਕਿ ਜਿਹੜੀ ਆਰਥਿਕ ਅਨਿਸ਼ਚਿਤਤਾ ਹੈ ਵੀ ਉਹ ਕੁਝ ਹੱਦ ਤੱਕ ਤੁਹਾਨੂੰ ਮਿਟੀਗੇਟ ਕੀਤਾ ਜਾ ਸਕੇ, ਕਿ ਥੋੜ੍ਹਾ ਜਿਹਾ ਇੱਕ ਬਿਜ਼ਨਸ ਸੈਂਟੀਮੈਂਟ ਜਿਹੜਾ ਇਕਾਨਮੀ ਦੇ ਵਿੱਚ ਥੋੜ੍ਹਾ ਬਣ ਸਕੇ ਵੀ 30 ਦਿਨਾਂ ਦੇ ਵਿੱਚ ਵਿੱਚ ਯਾਰ ਕੁਝ ਨਾ ਕੋਈ ਮਾਮਲਾ ਜਿਹੜਾ ਇਹਦਾ ਵੀ ਹੱਲ ਨਿਕਲ ਆਏਗਾ। ਅਤੇ ਅਸੀਂ ਜਿਹੜੀ ਕੱਲ੍ਹ ਗੱਲ ਕਰਦੇ ਸੀ ਕਿ ਮਾਰਕ ਕਾਰਨੀ ਵਾਸਤੇ ਜਿਹੜੀ ਸਿਚੁਏਸ਼ਨ ਆ ਨਾ, ਇਹ ਬੜੀ ਕੰਫਰਟੇਬਲ ਸਿਚੁਏਸ਼ਨ ਬਣ ਗਈ ਇਸ ਵੇਲੇ, ਇਟਸ ਅ ਵਿਨ ਵਿਨ ਫੋਰ ਹਿਮ। ਜੇ 30 ਦਿਨਾਂ ਬਾਅਦ ਡੋਨਲਡ ਟਰੰਪ ਟੈਰਿਫਸ ਨੂੰ ਲੈ ਕੇ ਕੋਈ ਡੀਲ ਕਰ ਲੈਂਦੇ ਨੇ, ਟੈਰਿਫ ਹਟਾ ਦਿੰਦੇ ਨੇ, ਜਿਹੜਾ ਬੈਸਟ ਕੇਸ ਸਿਨੈਰੀਓ ਹੋਏਗਾ ਸਾਡੇ ਲਈ, ਤੇ ਫਿਰ ਤਾਂ ਉਹ ਮਾਰਕ ਕਾਰਨੀ ਵਾਸਤੇ ਬੜੀ ਬੱਲੇ ਬੱਲੇ ਵਾਲੀ ਗੱਲ ਆ ਵੀ ਕਮਾਲ ਹੋ ਗਈ ਜੀ, ਮਾਰਕ ਕਾਰਨੀ ਨੇ ਦੇਖੋ ਕਿੰਨੀ ਵਧੀਆ ਚਾਲ ਚੱਲੀ ਤੇ ਉਹ ਟੈਰਿਫ ਸਾਰੀਆਂ ਹਟਾ ਦਿੱਤੀਆਂ। ਜੇ ਟੈਰਿਫ ਡੋਨਲਡ ਟਰੰਪ ਨਹੀਂ ਹਟਾਉਂਦੇ ਤਾਂ ਫਿਰ ਦੇਖਿਆ ਜੀ, ਤੁਹਾਨੂੰ ਕਿਹਾ ਸੀ ਵੀ ਸਭ ਤੋਂ ਵੱਡੀ ਸਾਡੇ ਵਾਸਤੇ ਚਿੰਤਾ ਦਾ ਸਿਰਦਰਦ ਦਾ ਕਾਰਨ ਹੀ ਇਹ ਹੈ, ਟੈਰਿਫ ਇਹਤੇ ਕੰਮ ਕਰਦੇ ਰਹਿਣਾ ਪੈਣਾ ਤੇ ਇਹ ਤਾਂ ਟੈਰਿਫ ਲੱਗੀਆਂ ਹੋਈਆਂ, ਇਸ ਕਰਕੇ ਸਾਡੇ ਕੋਲ ਪੈਸੇ ਨਹੀਂ ਹੈਗੇ। ਸੋ ਵਿਨ ਵਿਨ ਸਿਚੁਏਸ਼ਨ ਹੈ ਇਸ ਵੇਲੇ,
ਵਟ ਮੇ ਬੀ
ਆਪੋਜੀਸ਼ਨ ਵੀਕ ਹੋਈ ਹੋਈ ਹੈ,
ਆਪੋਜੀਸ਼ਨ ਵੀਕ ਹੋਈ ਹੋਈ ਹੈ, ਐਂਡ ਆਈ ਥਿੰਕ ਜਿਹੜਾ ਇਹ ਨੈਰੇਟਿਵ ਆ ਇੱਥੇ ਕੈਨੇਡਾ ਦੇ ਵਿੱਚ ਫੈਡਰਲ ਸਰਕਾਰ ਲਈ ਇਸ ਨੈਰੇਟਿਵ ਨੂੰ ਹੋਰ ਵੀ ਜ਼ਿਆਦਾ ਕਨਵੀਨੀਅੰਟ ਇਹ ਗੱਲ ਬਣਾ ਦਿੰਦੀ ਆ ਕਿ ਟਰੰਪ ਕਿਸੇ ਇੱਕ ਗੱਲ 'ਤੇ ਟਿਕਦੇ ਨਹੀਂ। ਜਾਂ ਤਾਂ ਇਹ ਹੋਵੇ ਨਾ ਵੀ ਟਰੰਪ ਨੇ ਅੱਜ ਇਹ ਗੱਲ ਕਹਿਤੀ ਵੀ ਹਾਂ ਗੱਲ ਬਣਦੀ ਪਈ ਆ, ਠੀਕ ਠਾਕ ਆ, ਵੀ ਹੋ ਜਾਣਾ ਕੁਛ ਨਾ ਕੁਛ, ਉਹ ਜ਼ਮੀਨ 'ਤੇ ਇਹ ਗੱਲ ਕਰਦੇ ਨੇ, ਫਿਰ ਜਦੋਂ ਜਹਾਜ਼ ਚੜ੍ਹਦੇ ਨੇ ਉਦੋਂ ਜਾ ਕਹਿੰਦੇ ਨੇ ਕੁਛ ਨਹੀਂ ਹੋਣਾ, ਇਹਨਾਂ ਦੀਆਂ ਗੱਲਾਂ ਦੇ ਵਿੱਚ ਕੋਈ ਦਮ ਨਹੀਂ ਹੈਗਾ। ਸੋ ਜਿਹੜੀ ਟਰੰਪ ਵੱਲੋਂ ਉਹ ਜਿਹੜੇ ਮਿਕਸਡ ਸਿਗਨਲਸ ਨੇ, ਉਹ ਵੀ ਇੱਥੋਂ ਦੀ ਸਰਕਾਰ ਦਾ ਕੰਮ ਇਸ ਨੈਰੇਟਿਵ ਨੂੰ ਫਲੋ ਬਰਕਰਾਰ ਰੱਖਣ ਦੇ ਲਈ ਸੌਖਾ ਬਣਾ ਦਿੰਦੇ ਆ।
ਯਾ ਤੇ ਮੈਕਸੀਕੋ ਦੀ ਰਾਸ਼ਟਰਪਤੀ ਕਲੌਡੀਆ ਸ਼ੇਨਬੌਮ,
ਹਾਂਜੀ,
ਉਹ ਵੀ G7 ਇਸੇ ਉਮੀਦ ਨਾਲ ਆਏ ਸਨ, ਉਹਨਾਂ ਨੇ ਬਿਲਕੁਲ ਸਪਸ਼ਟ ਕੀਤਾ ਸੀ ਕਿਉਂਕਿ ਕੈਨੇਡਾ ਵੱਲੋਂ ਉਹਨਾਂ ਨੂੰ ਸੱਦਾ ਬਹੁਤ ਪਹਿਲਾਂ ਭੇਜ ਦਿੱਤਾ ਗਿਆ ਸੀ,
ਹਾਂਜੀ,
ਪਰ ਉਹਨਾਂ ਨੇ ਕਾਫੀ ਦੇਰ ਤੱਕ ਹਾਂ ਜਾਂ ਨਾ ਕੀਤੀ ਨਹੀਂ ਸੀ, ਅੰਤ ਵਿੱਚ ਕਹਿੰਦੇ ਵੀ ਮੈਂ ਆ ਜਾਵਾਂਗੀ ਤੇ ਮੇਰਾ ਮੇਨ ਮਕਸਦ ਇਹ ਹੋਣਾ ਕਿ ਸਾਈਡਲਾਈਨਸ ਤੇ ਡੋਨਲਡ ਟਰੰਪ ਨਾਲ ਮੇਰੀ ਕੋਈ ਗੱਲਬਾਤ ਹੋ ਸਕੇ
ਜੀ।
ਪਰ ਡੋਨਲਡ ਟਰੰਪ ਇੱਕ ਦਿਨ ਪਹਿਲਾਂ ਹੀ ਵਾਪਸ ਚਲੇ ਗਏ, ਉਮੀਦ ਇਹ ਕੀਤੀ ਜਾ ਰਹੀ ਸੀ ਕਿ ਮੰਗਲਵਾਰ ਸ਼ੇਨਬੌਮ ਤੇ ਟਰੰਪ ਦੀ ਆਪਸ ਦੇ ਵਿੱਚ ਕੋਈ ਗੱਲਬਾਤ ਹੋ ਸਕੇਗੀ, ਕਹਿੰਦੇ ਇਹਨਾਂ ਨੇ ਫੋਨ ਤੇ ਕੀਤੀ ਹੈ ਗੱਲਬਾਤ ਤੇ, ਪਰ ਜਿਹੜੀ ਫੇਸ ਟੂ ਫੇਸ ਮੁਲਾਕਾਤ ਉਹਦੇ ਵਾਸਤੇ ਵੇਟ ਕਰਨਾ ਪੈਣਾ ਕਲੌਡੀਆ ਸ਼ੇਨਬੌਮ ਨੂੰ
ਜੀ। ਵਾਸੂ ਜੀ,
ਤੇ ਅੱਛਾ, ਕਲੌਡੀਆ ਸ਼ੇਨਬੌਮ ਨੇ ਕੱਲ ਮਾਰਕ ਕਾਰਨੀ ਨੇ ਜਦੋਂ ਮੁਲਾਕਾਤ ਕੀਤੀ, ਉਹਨਾਂ ਨੂੰ ਇੱਕ ਸੌਕਰ ਬਾਲ ਫੁੱਟਬਾਲ ਇੱਕ ਉਹਨਾਂ ਨੂੰ ਪ੍ਰੈਜੈਂਟ ਕੀਤਾ ਜਿਹਦੇ ਉੱਤੇ ਇੰਡੀਜਨਸ ਆਰਟ ਵਰਕ ਬੀਡ ਵਰਕ ਸੀਗਾ, ਤੇ ਕਹਿੰਦੇ ਮਾਰਕ ਕਾਰਨੀ ਬੜੇ ਸੌਕਰ ਫੈਨ ਨੇ ਤੇ ਉਹਨਾਂ ਦੀਆਂ ਤਸਵੀਰਾਂ ਜਿਹੜੀਆਂ ਸਾਹਮਣੇ ਆਈਆਂ ਮੀਡੀਆ ਦੇ ਵਿੱਚ, ਮਾਰਕ ਕਾਰਨੀ ਬੜੇ ਖੁਸ਼ ਨੇ।
ਅੱਛਾ,
ਬੜੇ ਖੁਸ਼ ਸੀ, ਉਹ ਤਾਂ ਏਦਾਂ ਮੁਸਕਰਾਏ ਜਾਂ ਕਿਸੇ ਬੱਚੇ ਨੂੰ ਕੋਈ ਟੋਏ ਦਿੱਤਾ ਹੁੰਦਾ ਨਾ, ਹੈਪੀ ਲਾਈਕ ਦੈਟ।
ਇਸ ਸਾਰੇ G7 ਸਮਿਟ ਦੇ ਵਿੱਚੋਂ ਵੱਖੋ ਵੱਖਰੀ ਅਜਿਹੀ ਫੁਟੇਜ ਆ ਰਹੀ ਜਿਹਦੇ ਵਿੱਚ ਮਾਰਕ ਕਾਰਨੀ ਦਾ ਜਿਹੜਾ ਇੱਕ ਹਿਊਮਨ ਤੇ ਹਿਊਮਰਸ ਸਾਈਡ ਆ ਉਹ ਵੀ ਉੱਭਰ ਕੇ ਸਾਹਮਣੇ ਆਉਂਦੀ, ਜਿਹੜੀ ਸਪੋਨਟੇਨਿਟੀ ਆ।
ਕੱਲ
ਜਦੋਂ ਉਹਨਾਂ ਨੇ ਜਾਰਜੀਆ ਮਲੋਨੀ ਦਾ ਸਵਾਗਤ ਕੀਤਾ, ਉਹ ਜਿਸ ਹਿਸਾਬ ਦੇ ਨਾਲ ਉਹ ਸਟੋਂਪ ਕਰਕੇ ਜਿਵੇਂ ਉਹਨਾਂ ਨੇ ਅਟੈਂਸ਼ਨ ਖੜੇ ਹੋਏ, ਫਿਰ ਉਹਨਾਂ ਨੂੰ ਸਵਾਗਤ ਕੀਤਾ, ਗੱਲਬਾਤ ਕੀਤੀ। ਸੋ ਬਹੁਤ ਸਾਰੇ ਅਜਿਹੇ ਮੂਮੈਂਟਸ ਨੇ ਜਿਹੜੇ ਸਾਹਮਣੇ ਆ ਰਹੇ ਨੇ
ਕੱਲ੍ਹ ਪ੍ਰੈਸ ਕਾਨਫਰੰਸ ਦੇ ਵਿੱਚ, ਕਿਉਂਕਿ ਦੇਖੋ ਨਾ, ਡੋਨਲਡ ਟਰੰਪ ਨੇ ਗੋਲਡਨ ਡੋਮ ਪ੍ਰੋਜੈਕਟ ਬਾਰੇ ਪਹਿਲਾਂ 71 ਬਿਲੀਅਨ ਕਹਿੰਦੇ ਸੀ, ਫਿਰ 61 ਬਿਲੀਅਨ ਕਿਹਾ, ਸੋ ਨੰਬਰ ਚੇਂਜ ਕਰ ਦਿੰਦੇ ਨਾ। ਸੋ ਕੱਲ੍ਹ ਉਹਨਾਂ ਨੂੰ ਪ੍ਰੈਸ ਕਾਨਫਰੰਸ ਦੇ ਵਿੱਚ ਇੱਕ ਜਰਨਲਿਸਟ ਨੇ ਸਵਾਲ ਪੁੱਛਿਆ ਵੀ ਡੋਨਲਡ ਟਰੰਪ ਕਹਿੰਦੇ ਆ ਵੀ ਕਿ ਤੁਸੀਂ ਗੋਲਡਨ ਡੋਮ ਦੇ ਵਿੱਚ ਸ਼ਾਮਲ ਹੋਣਾ ਹੀ ਹੋਣਾ ਆ, ਤੁਸੀਂ ਹੋਣ ਵਾਲੇ ਹੋ, ਇਹਦੇ ਬਾਰੇ ਕੀ ਵਿਚਾਰ, ਤੁਹਾਡਾ ਵੀ ਗੱਲਬਾਤ ਹੋਈ ਗੋਲਡਨ ਡੋਮ ਪ੍ਰੋਜੈਕਟ ਬਾਰੇ, ਤੇ ਉਹ ਕਹਿੰਦੇ ਵੀ 71 ਬਿਲੀਅਨ ਤੁਹਾਨੂੰ ਖਰਚ ਕਰਨਾ ਪੈਣਾ। ਮਾਰਕ ਕਾਰਨੀ ਕਿਹਾ, ਇਜ਼ ਦੈਟ ਕੈਨੇਡੀਅਨ ਔਰ US? ਤੇ ਹੱਸ ਕੇ ਨਾ ਉਹਨਾਂ ਨੇ ਕਿਹਾ ਵੀ ਨੰਬਰ ਜਿਹੜਾ ਚੇਂਜ ਕਰ ਦਿੰਦੇ ਆ, ਉਹਨਾਂ ਨੇ ਡੋਨਲਡ ਟਰੰਪ ਦੇ ਉੱਤੇ ਥੋੜੀ ਚੁਟਕੀ ਲਈ। ਸੋ ਇਸ ਤਰ੍ਹਾਂ ਜਿਹੜਾ ਮਜ਼ਾਕ ਜਿਹਾ ਕਰਦੇ, ਜਿਹੜਾ ਉਹਨਾਂ ਦਾ ਸੈਂਸ ਆਫ ਹਿਊਮਰ ਬੜਾ ਜ਼ਬਰਦਸਤ ਆ।
ਜਿਹੜੀ ਇੱਕ ਕੱਲ੍ਹ ਜਰਨਲਿਸਟ ਨੇ ਆ ਕੇ ਜਦੋਂ ਮਾਈਕ 'ਤੇ ਆਏ, ਕਿਉਂਕਿ ਇੱਕ ਇੱਕ ਕਰਕੇ ਜਰਨਲਿਸਟ ਮਾਈਕ 'ਤੇ ਆ ਕੇ ਸਵਾਲ ਪੁੱਛਦੇ ਨੇ, CBC ਦੇ ਜਰਨਲਿਸਟ ਸੀਗੇ, ਉਹਨਾਂ ਨੇ ਕਿਹਾ, ਹੈਲੋ ਪ੍ਰਾਈਮ ਮਿਨਿਸਟਰ, ਥੈਂਕ ਯੂ ਫਾਰ ਟੇਕਿੰਗ ਮਾਈ ਕੁਐਸਚਨ, ਹਾਊ ਆਰ ਯੂ? ਆਈ ਐਮ ਗੁੱਡ, ਹਾਊ ਆਰ ਯੂ? ਆਈ ਐਮ ਗੁੱਡ। ਸੇਮ ਸੋ ਮਾਈ ਕੁਐਸਚਨ ਇਜ਼, ਵਿੱਚੋਂ ਮਾਕਾ ਨਹੀਂ ਕਹਿੰਦੇ, ਯੂ ਹੈਡ ਵਨ ਕੁਐਸਚਨ ਐਂਡ ਦੈਟ ਵਾਸ ਯੂਅਰ ਕੁਐਸਚਨ? ਹਾਲ ਪੁੱਛ ਲਿਆ ਹੁਣ ਚੱਲ, ਪਰ ਫਿਰ ਮੁਸਕਰਾਏ, ਹੱਸੇ, ਮਜ਼ਾਕ ਕਰ।
ਅੱਛਾ, ਫਿਰ ਕੱਲ੍ਹ ਜਿਹੜੀ ਉਹ ਪ੍ਰੈਸ ਕਾਨਫਰੰਸ ਖਤਮ ਹੋਈ
ਜੀ,
ਉਸ ਤੋਂ ਬਾਅਦ ਉਹ ਕਹਿੰਦੇ ਓਕੇ ਥੈਂਕ ਯੂ, ਉਹ ਜਦੋਂ ਜਾਣ ਲੱਗੇ ਫਿਰ ਵਾਪਸ ਮਾਈਕ 'ਤੇ ਆ ਗਏ, ਕਹਿੰਦੇ ਵਨ ਮੋਰ ਥਿੰਗ, ਕਹਿੰਦੇ ਇੱਕ ਹੋਰ ਚੀਜ਼, ਕਹਿੰਦੇ ਤੁਸੀਂ ਕਿਸੇ ਮੇਰੇ ਕੋਈ ਸਵਾਲ ਹੀ ਨਹੀਂ ਪੁੱਛਿਆ ਕਿ ਜਿਹੜੀ G7 ਲੀਡਰਸ ਦੀ ਮੀਟਿੰਗ ਹੋਈ ਉਸ ਕਮਰੇ ਦੇ ਵਿੱਚ ਮਾਹੌਲ ਕਿਹੋ ਜਿਹਾ ਸੀ? ਕਹਿੰਦੇ ਤੁਸੀਂ ਕਿਸੇ ਪੁੱਛਿਆ ਨਹੀਂ, ਕਹਿੰਦੇ ਮੈਂ ਤਿਆਰ ਕਰਕੇ ਆਇਆ ਸੀ। ਸੋ ਕਹਿੰਦੇ ਹੁਣ ਫਿਰ ਮੇਰੇ ਕੋਲ ਸੁਣ ਲਓ ਉਹਦਾ ਜਵਾਬ। ਉਹਨਾਂ ਨੇ ਕਿਹਾ ਵੀ ਮਾਹੌਲ ਬੜਾ ਸਾਜ਼ਗਾਰ ਸੀ, ਵੀ ਜੀ ਐਕਸਟਰਾ ਕਹਿੰਦੇ ਜਿਹੜੇ ਯੂਰਪ, ਫਿਰ ਕਹਿੰਦੇ ਐਕਸਟਰਾ ਨਹੀਂ ਯੂਰਪ ਦੇ ਕਹਿੰਦੇ ਜਿਹੜੇ ਬੜੇ ਦੋ ਹੋਰ ਇੰਪੋਰਟੈਂਟ ਲੀਡਰ ਵੀ ਜਿਹੜੇ ਇੱਕ ਕਾਉਂਸਲ ਦੇ ਤੇ ਕਮਿਸ਼ਨ ਦੇ ਜਿਹੜੇ ਚੇਅਰ ਨੇ ਪ੍ਰੈਜ਼ੀਡੈਂਟ ਨੇ, ਕਹਿੰਦੇ ਉਹ ਵੀ ਉਹਦੇ ਵਿੱਚ ਸ਼ਾਮਿਲ ਹੁੰਦੇ ਆ। ਸੋ ਇਸ ਕੇਸ ਦੇ ਵਿੱਚ ਵਾਂਡਰਲੈਨ ਤੇ ਦੂਜੇ ਸੀਗੇ ਕੋਸਟਾ, ਸੋ ਮਾਰਕੋ ਕੋਸਟਾ, ਉਹ ਦੋਨੋਂ ਕਹਿੰਦੇ ਉਹਦੇ ਸ਼ਾਮਿਲ ਹੋਏ ਸਨ। ਤੇ ਕਹਿੰਦੇ 9 ਬੰਦੇ ਹੁੰਦੇ ਕਮਰੇ ਦੇ ਵਿੱਚ ਤੇ ਇਸ ਕਰਕੇ ਜਿਹੜੀ ਫੇਸ ਟੂ ਫੇਸ ਇੰਟਰੈਕਸ਼ਨ ਆ, ਪਰਸਨਲ ਇੰਟਰੈਕਸ਼ਨ ਬੜੀ ਵਧੀਆ ਹੁੰਦੀ ਆ ਆਪਸ ਦੇ ਵਿੱਚ, ਜਿਹੜੇ ਸਭ ਤੋਂ ਕਹਿ ਲਓ ਵੀ ਸਿਗਨੀਫਿਕੈਂਟ ਲੀਡਰਸ ਨੇ ਪੂਰੀ ਦੁਨੀਆ ਦੇ, ਉਹਨਾਂ ਦੇ ਵਿੱਚ ਇੱਕ ਰਾਬਤਾ ਜਿਹਾ ਕਾਇਮ ਹੁੰਦਾ। ਕਹਿੰਦੇ ਹੁਣ ਦੇਖਿਓ ਵੀ ਜਦੋਂ ਆਪਾਂ ਨੇਟੋ ਸੰਮੇਲਨ ਵਾਸਤੇ ਕਹਿੰਦੇ ਮਿਲਣਾ ਹੈ ਦ ਹੇਗ ਨੈਦਰਲੈਂਡਸ ਦੇ ਵਿੱਚ, ਕਹਿੰਦੇ ਉੱਥੇ ਜਿਹੜਾ ਇਹ ਸਾਡੇ ਆਪਸ ਦੇ ਵਿੱਚ ਕਹਿੰਦੇ ਜਿਹੜੀ ਇੱਕ ਅੰਡਰਸਟੈਂਡਿੰਗ ਬਣੀ, ਇੱਕ ਜਿਹੜਾ ਕਮਰਾਡਰੀ ਬਣੀ ਆ, ਕਹਿੰਦੇ ਇਹ ਬੜੀ ਕੰਮ ਆਏਗੀ। ਸੋ ਉਹਨਾਂ ਨੇ ਇਦਾਂ ਦੀ ਗੱਲ ਕੀਤੀ, ਕਹਿੰਦੇ ਤੁਸੀਂ ਮੈਂ ਸਵਾਲ ਦਾ ਜਵਾਬ ਤਿਆਰ ਕਰਕੇ ਆਇਆ, ਤੁਸੀਂ ਮੈਨੂੰ ਪੁੱਛਿਆ ਨਹੀਂ, ਕਹਿੰਦੇ ਹੁਣ ਮੈਨੂੰ ਜਵਾਬ ਦਿਓ। ਸੋ ਇਹ ਉਹਨਾਂ ਦਾ ਜਿਹੜਾ ਇਹ ਕਹਿ ਲਓ ਵੀ ਬੜੇ ਕੰਫਰਟੇਬਲ ਇਨ ਹਿਜ਼ ਓਨ ਸਕਿਨ, ਉਹ ਇਦਾਂ ਪ੍ਰਤੀਤ ਹੁੰਦੇ ਨੇ ਵੀ, ਕਿਉਂਕਿ ਉਹ ਪੋਲੀਟਿਕਸ ਦੇ ਵਿੱਚ ਬਿਲਕੁਲ ਨਵੇਂ ਆਏ ਨੇ, ਆਉਂਦੇ ਆ ਸਾਰ ਡੋਨਲਡ ਟਰੰਪ ਨਾਲ ਡੀਲ ਕਰਨਾ ਪੈ ਗਿਆ, ਵਾਈਟ ਹਾਊਸ ਵਿੱਚ ਜਾ ਕੇ G7 ਸਮਿਟ ਹੋਸਟ ਕਰਨਾ ਪੈ ਗਿਆ, ਓਵਰਵੈਲਮ ਨਹੀਂ ਹੋਏ, ਐਂਡ ਹੀ ਇਜ਼ ਗੈਟਿੰਗ ਮੋਰ ਐਂਡ ਮੋਰ ਕੰਫਰਟੇਬਲ ਵਿਦ ਐਵਰੀ ਪੈਸਿੰਗ।
ਜਿਹੜਾ ਇੱਕ ਸ਼ਾਰਪ ਵਿਟੀ ਇੰਟੈਲੀਜੈਂਟ ਸੀਈਓ ਹੁੰਦਾ ਨਾ,
ਹਾਂਜੀ ਯੈਸ,
ਜਿਵੇਂ ਉਹ ਕਿਤੇ ਉਹਨੇ ਮਜ਼ਾਕ ਵੀ ਕਰ ਦੇਣਾ, ਉਹਨੇ ਥੋੜੀ ਜਿਹੀ ਅਠਖੇਲੀਆਂ ਵੀ ਕਰਨੀਆਂ, ਫਿਰ ਉਹਨੇ ਬੜੀ ਸੀਰੀਅਸ ਗੱਲ ਕਰਨੀ, ਸਾਰਾ ਕੁਝ ਕੰਟਰੋਲ ਦੇ ਵਿੱਚ ਵੀ ਰੱਖਣਾ,
ਜਿੱਥੇ ਚੁੱਪ ਰਹਿਣਾ।
ਉਹ ਡੋਨਲਡ ਟਰੰਪ ਦੇ ਨਾਲ ਜਦੋਂ ਉਹਨਾਂ ਦਾ ਸਵਾਗਤ ਕਰਕੇ ਜਿਹੜੀ ਉਹ ਮੀਟਿੰਗ ਸੀ, ਜਦੋਂ ਟਰੰਪ ਵੱਖੋ ਵੱਖਰੀਆਂ ਗੱਲਾਂ ਇੱਕ ਤੇ ਇੱਕ ਕਹਿ ਰਹੇ ਸੀ ਵੀ G7 ਦੇ ਵਿੱਚੋਂ ਜੇ G8 ਚੋਂ ਰਸ਼ੀਆ ਨੂੰ ਨਾ ਕੱਢਦੇ, ਉਦੋਂ ਮਾਰਕ ਕਾਰਨੀ ਦੇ ਫੇਸ ਐਕਸਪ੍ਰੈਸ਼ਨ ਦੇਖਣ ਵਾਲੇ ਨੇ,
ਉਹ ਹਾਸਾ ਰੋਕਦੇ ਆਪਣਾ ਮਨ ਕਹਿ ਰਹੇ ਸੀ। ਮੈਂ ਆਨਰ ਵੀ ਇੱਕ ਵਾਰੀ ਕਿਹਾ,
ਆਈ ਥਿੰਕ ਦੈਟਸ ਦਾ ਪਰਫੈਕਟ ਅਸੈਸਮੈਂਟ ਵਾਸੂ ਜੀ,
ਉਹ ਪਹਿਲਾਂ ਦੇਖਦੇ ਰਹਿੰਦੇ ਆ ਡੋਨਲਡ ਟਰੰਪ ਵੱਲ, ਕਾਫੀ ਦੇਰ ਉਹ ਸਟ੍ਰੇਟ ਫੇਸ ਰੱਖਣ ਦੀ ਕੋਸ਼ਿਸ਼ ਕਰਦੇ ਆ, ਆਪਣੇ ਜਿਹੜਾ ਆਪਣੇ ਬੁੱਲਾਂ ਨੂੰ ਮੈਨੂੰ ਲੱਗਦਾ ਦੰਦਾਂ ਦੇ ਵਿੱਚ ਥੋੜ੍ਹਾ ਘੁੱਟਦੇ ਵੀ ਆ, ਤੇ ਫਿਰ ਜਦੋਂ ਹਾਸਾ ਰੁਕਦਾ ਨੀ, ਫਿਰ ਥੋੜ੍ਹਾ ਇੱਧਰ ਉੱਧਰ ਦੇਖਦੇ ਆ, ਥੋੜ੍ਹਾ ਜਿਹਾ ਡਿਸਟਰੈਕਟ ਕਰਦੇ ਆਪਣੇ ਆਪ ਨੂੰ। ਇਹ ਵਾਈਟ ਹਾਊਸ ਵਾਲੀ ਮੀਟਿੰਗ ਓਵਲ ਆਫਿਸ ਦੇ ਵਿੱਚ ਵੀ ਮੈਨੂੰ ਲੱਗਿਆ ਸੀ, ਤੇ ਜਦੋਂ ਇਸ ਵਾਰ ਡੋਨਲਡ ਟਰੰਪ ਨੂੰ ਮਿਲੇ, ਜਦੋਂ ਉਹ G8 ਬਾਰੇ ਬੋਲਣ ਲੱਗ ਪਏ, ਰਸ਼ੀਆ ਬਾਰੇ ਤੇ ਟਰੂਡੋ ਤੇ ਉਧਰੋਂ ਓਬਾਮਾ ਬਾਰੇ ਬੋਲਣ ਲੱਗ ਗਏ, ਸੋ ਉਦੋਂ ਵੀ ਮਾਰਕ ਕਾਰਨੀ ਦਾ ਐਕਸਪ੍ਰੈਸ਼ਨ ਉਸੇ ਤਰ੍ਹਾਂ ਦਾ ਹਾਸਾ ਰੋਕ ਰਹੇ ਸੀ ਆਪਾਂ,
ਸੱਜੇ ਖੱਬੇ ਦੇਖਦੇ ਸੀ।
ਬਟ ਸਭ ਤੋਂ ਵੱਡੀ ਗੱਲ ਇਹ, ਉਹਨਾਂ ਨੇ ਉਹਨੂੰ ਕਰੈਕਟ ਨਹੀਂ ਕੀਤਾ, ਉਹ ਕਹਿੰਦੇ ਠੀਕ ਆ ਭਾਈ ਤੂੰ ਬੋਲੀ ਜਾ, ਚੌਂਕ ਰਚਾਂ ਦੀ ਸਲਾਹ ਮੰਨ,
ਜਿਹੜੀਆਂ ਗੱਲਾਂ ਇਗਨੋਰ ਕਰਨ ਵਾਲੀਆਂ ਨੇ ਵੀ ਹਰ ਜਗ੍ਹਾ ਤੁਸੀਂ ਜੇ ਕਰੈਕਟ ਕਰਨ ਲੱਗ ਜਾਓ, ਉਸ ਥਾਂ ਤੇ ਸਿੰਘ ਫਸਾ ਲਓ, ਫਿਰ ਤਾਂ ਪ੍ਰੋਬਲਮ ਹੋ ਜਾਣੀ ਹੈ।
ਯੂ ਚੂਜ਼ ਯੋਰ ਬੈਟਲਸ,
ਐਗਜ਼ੈਕਟਲੀ। ਬਸ ਵੀ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
ਥੈਂਕ ਯੂ ਵੈਰੀ ਮਚ ਜੀ।